ਮੁੜਕਿਆਵਾਂ ਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਚੁੱਪ ਚੁੱਪ ਤੇਰੇ ਬਿਨ ਸੀ ਪਹਿਲਾਂ ਚੁੱਪ ਚੁੱਪ ਤੇਰੇ ਬਿਨ ਸੀ ਪਹਿਲਾਂ ਫਿੱਕੇ ਫਿੱਕੇ ਦਿਨ ਸੀ ਪਹਿਲਾਂ ਤੂੰ ਆਇਆ ਤਾਂ ਰੰਗ ਜਿਉਂ ਚੜਿਆ ਪਹਿਲਾਂ ਤੂੰ ਕਿੱਥੇ ਸੀ ਅੜਿਆ ਲੋ ਜੀ ਰਾਣੀ ਤੱਤ ਵਿੱਚੋਂ ਹਰਮਨ ਦੀਆਂ ਲਿਖੀਆਂ ਇਨ੍ਹਾਂ ਸਤਰਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਲਹਿਰਾਂ ਦੀ ਹਰਮ ਰੇਡੀਓ ਦੇ ਵਿਹੜੇ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬਿਸਮਨ ਤੋਂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸੁਣਾਓ ਜੀ ਕੀ ਹਾਲ ਚਾਲ ਆ ਕਿੱਦਾਂ ਦਾ ਦਿਨ ਚੜਿਆ ਤੇ ਕਿੱਦਾਂ ਕੰਮ ਕਾਰ ਚੱਲ ਰਹੇ ਨੇ ਕਿੱਦਾਂ ਚੱਲਦੀ ਹੈ ਸਭ ਦੀ ਜ਼ਿੰਦਗੀ ਤੇ ਬਾਕੀ ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਸੀਗਾ ਕਿ ਚੁੱਪ ਚੁੱਪ ਤੇਰੇ ਦਿਨ ਸੀ ਪਹਿਲਾਂ ਫਿੱਕੇ ਫਿੱਕੇ ਦਿਨ ਸੀ ਪਹਿਲਾਂ ਸੋ ਇੱਦਾਂ ਹੀ ਆ ਜੀ ਦਿਨ ਫਿੱਕੇ ਫਿੱਕੇ ਲੱਗਦੇ ਆ ਆਪਣਿਆਂ ਦੇ ਸਾਥ ਤੋਂ ਬਿਨਾਂ ਤੇ ਜਦੋਂ ਆਪਣੇ ਆਪਣੇ ਨਾਲ ਆ ਜਾਂਦੇ ਆ ਤਾਂ ਫਿਰ ਦੇਣ ਤੇ ਖਾਸ ਤੌਰ ਤੇ ਆਪਣੇ ਜਿਨ੍ਹਾਂ ਨੂੰ ਤੁਸੀਂ ਬੜਾ ਪਿਆਰ ਕਰਦੇ ਹੋ ਉਹ ਜਦੋਂ ਨਾਲ ਆ ਜਾਂਦੇ ਆ ਤਾਂ ਫਿਰ ਦਿਨ ਮਹੀਨੇ ਸਾਲ ਕਿੱਦਾਂ ਗੁਜ਼ਰ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਤੇ ਲਓ ਫਿਰ ਇਦੋਂ ਪਹਿਲਾਂ ਕਿ ਆਪਣਾ ਵੀ ਅੱਜ ਦਾ ਦਿਨ ਫਿੱਕਾ ਫਿੱਕਾ ਹੋਵੇ ਬਸ ਸਾਰੇ ਜਾਣੇ ਚਲੇ ਆਓ ਹਰਮ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਸੰਗ ਲਾਵਾਂਗੇ ਲਹਿਰਾਂ ਬਹਿਰਾਂ ਲਾਵਾਂਗੇ ਰੌਣਕਾਂ ਕਰਾਂਗੇ ਬਹੁਤ ਸਾਰੀਆਂ ਗੱਲਾਂ 7 ਤੋਂ 9 ਪ੍ਰਿਸਬਨ ਦਾ ਟਾਈਮ ਆ ਜੀ ਸਿਡਨੀ ਸਮੇਂ ਮੁਤਾਬਕ 8 ਤੋਂ 10 ਵਜੇ ਤੱਕ ਤੇ ਬਸ ਫਿਰ ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਰਾਬਤਾ ਕਾਇਮ ਕਰ ਸਕਦੇ ਹੋ ਕਿਵੇਂ ਕਰ ਸਕਦੇ ਹੋ ਜ਼ਰੂਰ ਦੱਸਾਂਗੇ ਪਰ ਫਿਲਹਾਲ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਦਿਨ ਤੋਂ ਸੋ ਦਿਨ ਆ ਜੀ ਅੱਜ ਸ਼ੁੱਕਰਵਾਰ ਤੇ ਤਰੀਕ ਆ ਜੀ ਅੱਜ 18 ਅਕਤੂਬਰ ਤੇ ਸਾਲ 2019 ਚੱਲ ਰਿਹਾ ਤੇ ਬਸ ਥੋੜੇ ਜਿਹੇ ਤੇ ਚਿਰ ਤੱਕ ਨਹੀਂ ਥੋੜੇ ਜਿਹੇ ਮਹੀਨੇ ਰਹਿ ਗਏ ਆ ਜੀ ਬਸ ਨਵੇਂ ਸਾਲ ਆਉਣ ਵਾਲਾ ਵਾ ਤੇ ਸਾਰਿਆਂ ਨੇ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਵਿੱਚ ਵੀ ਬਿਜ਼ੀ ਹੋ ਜਾਣਾ ਵਾ ਜਿਵੇਂ ਕਿ ਕੋਈ ਦਿਨ ਆਉਂਦਾ ਵਾ ਉਸਨੂੰ ਸੈਲੀਬ੍ਰੇਟ ਸਾਰੇ ਕਰਦੇ ਆ ਤੇ ਫਿਰ ਥੋੜੇ ਜਿਹੇ ਚਿਰ ਬਾਅਦ ਇੱਕ ਹੋਰ ਨਵਾਂ ਦਿਨ ਆ ਜਾਂਦਾ ਵਾ ਜਿਹੜਾ ਕਿ ਪੁਰਾਣੇ ਦਿਨ ਨੂੰ ਇੱਕ ਯਾਦ ਦੀ ਤਰ੍ਹਾਂ ਬਣਾ ਦਿੰਦਾ ਤੇ ਆਉਣ ਵਾਲਾ ਜਿਹੜਾ ਦਿਨ ਆ ਉਹਦੀਆਂ ਤਿਆਰੀਆਂ ਵਿੱਚ ਲੱਗ ਜਾਂਦੇ ਆ ਸਾਰੇ ਜਿਵੇਂ ਕਿ ਕੱਲ ਕਰਵਾ ਚੌਥ ਸੀ ਹਨਾ ਰਾਤ ਤਾਂ ਮੀਂਹ ਮੂੰਹ ਵੀ ਵਾਹਵਾ ਹੀ ਪੈ ਗਿਆ ਪਤਾ ਨਹੀਂ ਚੰਦਰਮਾ ਚੜਿਆ ਵੀ ਹੋਊਗੇ ਭੁੱਖੇ ਸੁੱਤੇ ਹੋਊਗੇ ਹਨਾ ਚੱਲ ਕੋਈ ਗੱਲ ਨਹੀਂ ਖੈਰ ਇਹਦੇ ਬਾਰੇ ਵੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਪਰ ਫਿਲਹਾਲ ਮੌਸਮ ਦੀ ਗੱਲ ਕਰੀਏ ਅੱਧਿਆਂ ਕਨੇ ਤਾਂ ਗਾਲਾਂ ਹੀ ਗੱਡੀਆਂ ਹੋਣੀਆਂ ਮੌਸਮ ਨੂੰ ਰਾਤ ਤੇ ਅੱਧੇ ਕੁ ਖੁਸ਼ ਹੋਏ ਹੋਣਗੇ ਹਨਾ ਵੀ ਵਧੀਆ ਵਧੀਆ ਸਾਨੂੰ ਤੰਗ ਕਰਦੀਆਂ ਸੀ ਅੱਜ ਭੁੱਖੀਆਂ ਬੈਠਣਗੀਆਂ ਮਜ਼ਾਕ ਕਰਦੀਆਂ ਸਰ ਜੀ ਦਿਨ ਦੀ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਬ੍ਰਿਸਬਨ ਦੇ ਵਿੱਚ ਕੱਲ ਸਟੋਮ ਵੀ ਆਇਆ ਸੀ ਤੇ ਕਈ ਥਾਵਾਂ ਤੇ ਡਸਟ ਸਟੋਮ ਆਇਆ ਤੇ ਕਈ ਥਾਵਾਂ ਤੇ ਬਾਰਿਸ਼ ਹੋਈ ਹੈ ਜੀ ਤੇ ਆਫਟਰ ਆਲ ਮੌਸਮ ਆ ਜੀ ਜਿਹੜਾ ਉਹਨੇ ਵੀ ਆਪਣੇ ਰੰਗ ਦਿਖਾਉਣੇ ਆ ਨਾ ਅਹਿਮੀਅਤ ਹਰ ਇੱਕ ਇਨਸਾਨ ਦੀ ਹਰ ਇੱਕ ਚੀਜ਼ ਦੀ ਹੁੰਦੀ ਆ ਤੇ ਟਾਈਮ ਤੇ ਅਹਿਮੀਅਤ ਦਾ ਪਤਾ ਜ਼ਰੂਰ ਲੱਗਦਾ ਵਾ ਸੋ ਵਾਕਈ ਜੀ ਕੱਲ ਤਾਂ ਚੰਦਰਮਾ ਦੀ ਬਹੁਤ ਜ਼ਿਆਦਾ ਅਹਿਮੀਅਤ ਸੀਗੀ ਹਨਾ ਤੇ ਬਾਰਿਸ਼ ਬ੍ਰਿਸਬਨ ਦੇ ਵਿੱਚ ਹੋਈ ਆ ਜੀ ਕਾਫੀ ਤੇ ਬੱਦਲਬਾਈ ਵੀ ਰਹੀ ਆ ਚੰਦਰਮਾ ਤਾਂ ਹੁਣ ਰੱਬ ਹੀ ਜਾਣੇ ਕਦੋਂ ਚੜਿਆ ਮੈਨੂੰ ਤਾਂ ਪਤਾ ਨਹੀਂ ਕਿਉਂਕਿ ਮੈਂ ਤਾਂ ਵਰਤ ਵਗੈਰਾ ਰੱਖਦੀ ਨਹੀਂ ਹਨਾ ਜਿਨ੍ਹਾਂ ਨੇ ਰੱਖਿਆ ਉਹਨਾਂ ਨੂੰ ਪਤਾ ਹੋਊਗੀ ਚੰਦਰਮਾ ਦਾ ਕੀ ਹਿਸਾਬ ਕਿਤਾਬ ਸੀ ਆਪਾਂ ਤਾਂ ਰੋਟੀ ਰੋਟੀ ਖਾ ਕੇ ਸੌਂਗੇ ਆਰਾਮ ਤੇ ਹੁਣ ਦਾ ਜਿਹੜਾ ਮੌਸਮ ਆ ਜੀ ਉਹ ਥੋੜਾ ਜਿਹਾ ਠੰਡਾ ਠੰਡਾ ਵੀ ਆ ਤੇ ਬਾਰਿਸ਼ ਪਈ ਕਰਕੇ ਥੋੜਾ ਜਿਹਾ ਜਿੱਦਾਂ ਕਹਿੰਦੇ ਹੁੰਦੇ ਧਰਤੀ ਦੇ ਪੜਦਾ ਛੱਡੀ ਹੋਈ ਆ ਹੁਮਸ ਵੀ ਪਿਆ ਹੋਇਆ ਵਾ ਤੇ ਜਿਹੜਾ ਅੱਜ ਦਾ ਦਿਨ ਆ ਉਹ ਥੋੜਾ ਜਿਹਾ ਬੱਦਲਬਾਈ ਵਾਲਾ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਕਿੱਦਾਂ ਦਾ ਦੇਣਾ ਉਸਦੇ ਬਾਰੇ ਤੁਸੀਂ ਹੀ ਸਾਨੂੰ ਦੱਸੋਗੇ ਪਰ ਹਾਂਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ +9175080144489 ਤੇ ਜਾਂ ਫਿਰ ਕਰ ਸਕਦੇ ਹੋ ਸਾਨੂੰ ਈਮੇਲ ਰਿਕੁਐਸਟ ਹੈ harmradio.com ਤੇ ਇੱਕ ਹੋਰ ਗੱਲ ਆ ਜੀ ਅੱਜ ਗਾਣਿਆਂ ਦੇ ਵਿੱਚ ਹੈਲਪ ਕਰ ਦਿਓ ਕਿਸੇ ਨੇ ਵੀ ਆਪਣੇ ਪਸੰਦ ਦੇ ਗਾਣੇ ਸੁਣਨੇ ਆ ਜਾਂ ਫਿਰ ਸਾਡੀ ਪਸੰਦ ਦੇ ਗਾਣੇ ਸਾਨੂੰ ਹੀ ਸੁਣਾਉਣੇ ਆ ਤਾਂ ਬਸ ਸਾਨੂੰ ਭੇਜ ਦਿਓ ਜੀ ਫਟਾਫਟ ਮੈਸੇਜ ਤੇ ਆਪਾਂ ਪ੍ਰੋਗਰਾਮ ਦੇ ਵਿੱਚ ਉਹ ਗਾਣੇ ਜ਼ਰੂਰ ਚਲਾਵਾਂਗੇ ਫਿਲਹਾਲ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਪਹਿਲਾ ਗਾਣਾ ਡਾਕੂਆਂ ਦਾ ਮੁੰਡਾ ਮਿੰਟੂ ਗੁਰੂ ਸਰੀਆ ਦੀ ਜਿਹੜੀ ਕਿ ਮੂਵੀ ਆ ਬੜੀ ਹੀ ਮੋਟੀਵੇਟਡ ਤੇ ਬੜੀ ਹੀ ਸੋਹਣੀ ਮੂਵੀ ਆ ਉਸਦੇ ਵਿੱਚ ਉਹ ਗਾਣਾ ਸੁਣਦੇ ਹਾਂ ਜੀ ਜ਼ਿੰਦਗੀ ਤੇ ਫਿਰ ਮਿਲਦੇ ਹਾਂ ਤੁਹਾਨੂੰ ਇਸ ਗੀਤ ਤੋਂ ਬਾਅਦ
ਰਾਮ ਮੱਲੋ ਮੱਲੀ ਨਵੇਂ ਲੱਭ ਜਾਣਗੇ ਉਡੀਕ ਕਿਹੜਾ ਪਾਰ ਕੇ ਤਾਂ ਵੇਖੋ ਅੰਬਰਾਂ ਨੂੰ ਟਾਕੀ ਆਪ ਲੱਗ ਜੂ ਗੁੱਡੀ ਕਿਹੜਾ ਝਾੜ ਕੇ ਤਾਂ ਵੇਖੋ ਸਾਡੇ ਬਿਨਾਂ ਸਰੇ ਨਾ ਉਹ ਲੈਬ ਦੇ ਤਾਂ ਥੱਲੇ ਨਹੀਂ ਉਹ ਖੜੀਦਾ ਨਾ ਕੇ ਆਲ ਸਾਂਦੇ ਛਿੱਟਣੇ ਆ ਬਸ ਤੇ ਉੱਚੀਆਂ ਚੜਾਈਆਂ ਤੋਂ ਨਹੀਂ ਡਰੀਦਾ ਦੁਨੀਆ ਦਾ ਸਾਡੇ ਬਿਨਾਂ ਸਰੇ ਨਾ ਉਹ ਲੈਬ ਦੇ ਤਾਂ ਥੱਲੇ ਨਹੀਂ ਉਹ ਖੜੀਦਾ ਗਿੱਲ ਰੰਤੇ ਆ ਸਵਾਦ ਆਇਆ ਜਿਉਣ ਦਾ ਆਪਣੀ ਜ਼ਬਾਨੋਂ ਇਹ ਕਹਿ ਕੇ ਵੇਖਣਾ ਆਪਾਂ ਜ਼ਿੰਦਗੀ ਨੂੰ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਆਪਾਂ ਜ਼ਿੰਦਗੀ ਨੂੰ ਢਾਕੇ ਉੱਤੇ ਬਹਿ ਕੇ ਦੇਖਣਾ ਸੋ ਬੜਾ ਹੀ ਪਿਆਰਾ ਜਿਹਾ ਗੀਤ ਆ ਤੇ ਓਨੀ ਹੀ ਪਿਆਰੀ ਮੂਵੀ ਆ ਤੇ ਓਨਾ ਹੀ ਵਧੀਆ ਉਸ ਦੇ ਵਿੱਚ ਇੱਕ ਮੈਸੇਜ ਆ ਇੱਕ ਸੰਦੇਸ਼ ਆ ਕਿ ਅਗਰ ਲਾਈਫ ਦੇ ਵਿੱਚ ਜਿਹੜੀ ਜ਼ਿੰਦਗੀ ਆ ਜਾਂ ਬਹੁਤ ਮੋੜ ਦਿਖਾਉਂਦੀ ਆ ਚੰਗੇ ਵੀ ਦਿਖਾਉਂਦੀ ਆ ਤੇ ਮਾੜੇ ਵੀ ਦਿਖਾਉਂਦੀ ਆ ਤੇ ਪਰ ਇਹ ਇਨਸਾਨ ਦੀ ਆਪਣੀ ਵਿਲ ਪਾਵਰ ਹੁੰਦੀ ਆ ਆਪਣੇ ਅੰਦਰ ਅੰਦਰ ਦਾ ਕਹਿੰਦੇ ਹੁੰਦੇ ਨਾ ਵੀ ਅੰਦਰੋਂ ਕਿੰਨਾ ਮਜ਼ਬੂਤ ਆ ਉਹ ਇਨਸਾਨ ਉਹਦੀ ਸੋਚਣ ਦੀ ਸ਼ਕਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੱਦ ਤੱਕ ਉਹਦੇ ਆਪਣੇ ਆਪ ਤੇ ਡਿਪੈਂਡ ਕਰਦੀ ਹੈ ਆਪਣੇ ਆਪ ਤੇ ਨਿਰਭਰ ਕਰਦੀ ਹੈ ਕਿ ਉਹਨੇ ਆਪਣੇ ਆਪ ਨੂੰ ਕਿਹੜੇ ਰਾਹ ਤੇ ਲੈ ਕੇ ਜਾਣਾ ਵਾ ਅਗਰ ਤੁਸੀਂ ਆਪਣੇ ਮਨ ਦੇ ਵਿੱਚ ਕਿਸੇ ਵੀ ਚੀਜ਼ ਦੀ ਇੱਛਾ ਕਰ ਲਓਗੇ ਤਾਂ ਮੇਰੇ ਖਿਆਲ ਦੇ ਵਿੱਚ ਦੁਨੀਆਂ ਦੀ ਪੂਰੀ ਤਾਕਤ ਆ ਜਿਹੜੀ ਦੁਨੀਆਂ ਦੀ ਕੋਈ ਵੀ ਕਾਇਨਾਤ ਆ ਉਹ ਤੁਹਾਨੂੰ ਰੋਕੂਗੀ ਨਹੀਂ ਬਲਕਿ ਤੁਹਾਡੀ ਮਦਦ ਕਰਨ ਦੇ ਵਿੱਚ ਲੱਗ ਜੂਗੀ ਪਰ ਇੰਨਾ ਵਾ ਕਿ ਤੁਹਾਡਾ ਜਿਹੜਾ ਆਪਣਾ ਮਨ ਆ ਉਹ ਪੱਕਾ ਹੋਣਾ ਚਾਹੀਦਾ ਵਾ ਕਿ ਤੁਸੀਂ ਕਿਸ ਰਸਤੇ ਤੇ ਜਾਣਾ ਵਾ ਤੁਸੀਂ ਆਪਣੀ ਕੋਈ ਮਾੜੀ ਆਦਤ ਨੂੰ ਛੱਡਣਾ ਜਾਂ ਕਿੱਦਾਂ ਸੋ ਇਹ ਮੂਵੀ ਆ ਜੀ ਵਾਕਈ ਬਹੁਤ ਵਧੀਆ ਵਾ ਮੈਂ ਇਹ ਮੂਵੀ ਦੋ ਤਿੰਨ ਵਾਰੀ ਮੂਵੀ ਦੇਖ ਚੁੱਕੀ ਹਾਂ ਤੇ ਓਨੇ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਉਸ ਦੇ ਵਿੱਚ ਕਿਰਦਾਰ ਨਿਭਾਏ ਗਏ ਆ ਮਾਸ਼ਾਅੱਲਾ ਕਿਆ ਬਾਤ ਆ ਜੀ ਉਹ ਵੀ ਬੜੀ ਵਧੀਆ ਵਾ ਬਹੁਤ ਸੋਹਣੀ ਲੱਗਦੇ ਆ ਉਹ ਤੇ ਇਦਾਂ ਲੱਗਦਾ ਕਿ ਉਹ ਸਿਰਫ ਇੱਕ ਕਿਰਦਾਰ ਨਹੀਂ ਉਹ ਜ਼ਿੰਦਗੀ ਦਾ ਸੱਚ ਆ ਸੋ ਹੈ ਵੀ ਕਹਾਣੀ ਸੱਚੀ ਤੇ ਬਾਕੀ ਜ਼ਿੰਦਗੀ ਦਾ ਸੱਚ ਵੀ ਆ ਜੀ ਤੇ ਇਸੇ ਲਈ ਜੋ ਚੀਜ਼ ਸੱਚ ਦੇ ਨੇੜ ਹੁੰਦੀ ਆ ਉਹ ਕਿਤੇ ਨਾ ਕਿਤੇ ਦਿਲ ਦੀ ਗਹਿਰਾਈ ਤੱਕ ਚਲੇ ਜਾਂਦੀ ਆ ਤੇ ਦਿਲ ਨੂੰ ਟੁੰਬਦੀ ਵੀ ਜ਼ਰੂਰ ਆ ਸੋ ਲਓ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਲਿਸਨਰ ਆਉਣੇ ਸ਼ੁਰੂ ਹੋ ਚੁੱਕੇ ਆ ਜੀ, ਉਹਨਾਂ ਨੇ ਆਪਾਂ ਮੈਸੇਜ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀ ਚੱਲਾਂਗੇ ਨਾਲ ਦੀ ਨਾਲ। ਪਰ ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਕਿ ਅੱਜ ਗਾਣਿਆਂ ਦੇ ਵਿੱਚ ਥੋੜੀ ਜਿਹੀ ਹੈਲਪ ਕਰ ਦਿਓ ਹਨਾ। ਵੈਸੇ ਸਾਡੇ ਕੋਲ ਗਾਣੇ ਬਹੁਤ ਆ, ਫਿਰ ਬਾਕੀ ਦੇਖਦੇ ਆ ਜੀ ਹੋਰ ਤੁਹਾਡੀ ਫਰਮਾਇਸ਼ ਦੇ ਗਾਣੇ ਕਿਹੜੇ ਕਿਹੜੇ ਆ ਤੇ ਤੁਸੀਂ ਕਿੱਦਾਂ ਦੇ ਗਾਣੇ ਸੁਣਨਾ ਚਾਹੁੰਦੇ ਹੋ। ਤੇ ਗੱਲ ਕੀਤੀ ਸੀ ਜੀ ਆਪਾਂ ਕੱਲ ਚੰਦਰਮਾ ਦੀ ਹਨਾ। ਚੰਦਰ ਵੈਸੇ ਇੱਥੇ ਔਖਾ ਹੀ ਨਿਕਲਿਆ, ਬਦਲਵਾਈ ਕਾਫੀ ਬਣੀ ਹੋਈ ਸੀ। ਤੇ ਕੱਲ ਉਹ ਆਪਣੀ ਫਰੈਂਡ ਦੇ ਘਰ ਗਈ ਤੇ ਉਹਨੇ ਵਰਤ ਰੱਖਿਆ ਹੋਇਆ ਸੀ, ਮੈਨੂੰ ਕਹਿੰਦੀ ਵਰਤ ਰੱਖਿਆ, ਮੈਂ ਕਿਹਾ ਹੁਣੀ ਸਾਬੇ ਖਾ ਕੇ ਆਈ ਆ, ਮੈਂ ਕਿਹਾ ਬਸ ਤੂੰ ਦੱਸ ਕਿੱਦਾਂ ਵਾ ਹਨਾ। ਕਹਿੰਦੀ ਹਾਏ ਤੂੰ ਵਰਤ ਨੀ ਰੱਖਿਆ। ਮੈਂ ਕਿਹਾ ਵੀ ਮੈਨੂੰ ਤਾਂ ਰੱਖਣਾ ਨਹੀਂ ਹੁੰਦਾ, ਭੁੱਖ ਆਪਣੇ ਤੋਂ ਬਰਦਾਸ਼ਤ ਨਹੀਂ ਹੁੰਦੀ, ਵਰਤ ਕਾਹਦੇ ਨਾਲ ਰੱਖਣਾ ਸੀਗਾ। ਤੇ ਬਾਕੀ ਚਲੋ ਬੈਠੇ ਚਾਹ ਚੂ ਪੀਤੀ, ਮੈਂ ਕਿਹਾ ਤੂੰ ਤਾਂ ਪੀਣੀ ਨੀ, ਵੀ ਮੈਨੂੰ ਤਾਂ ਚਾਹ ਪਿਲਾ ਦੋ। ਤੇ ਚਾਹ ਪੀਤੀ ਤੇ ਉਸ ਤੋਂ ਬਾਅਦ ਚ ਬਾਰਿਸ਼ ਆ ਗਈ ਤੇ ਮੈਂ ਉਹਨੂੰ ਆਉਣ ਲੱਗੀ ਕਹਿ ਕੇ ਆਈ, ਮੈਂ ਕਿਹਾ ਗੱਲ ਸੁਣ ਲਾ, ਬਰਤ ਨੀ ਤੋੜਨਾ, ਇਹ ਚੰਦਰਮਾ ਜੇ ਨਾ ਨਿਕਲਿਆ ਬੱਦਲ ਬਈ ਵਾਹਵਾ ਹੋਇਆ, ਕੱਲ ਸੂਰਜ ਨੂੰ ਦੇਖ ਕੇ ਰੋਟੀ ਰੂਟੀ ਖਾਣੀ ਆ, ਜਮਾ ਪੂਰੀ ਨੇਚਰ ਨਾਲ ਵਰਤ ਕਰਨਾ ਵਾ। ਸੋ ਹੱਸ ਰਹੀ ਸੀਗੀ ਤੇ ਮੈਨੂੰ ਕਹਿੰਦੀ ਤੂੰ ਹੱਟਦੀ ਨੀ, ਕੋਈ ਗੱਲ ਨੀ ਵੀ ਕਦੇ ਤਾਂ, ਮੈਂ ਕਿਹਾ ਨਾ ਵੀ ਆਪਣੇ ਪਾਸ ਦੀ ਗੱਲ ਹੀ ਨੀ ਹੈਗੀ ਵਰਤ ਰੱਖਣਾ, ਭੁੱਖ ਨਾ ਆਪਾਂ ਚੁੱਪ ਰਹਿ ਸਕੀਏ ਤੇ ਨਾ ਭੁੱਖੇ ਰਹਿ ਸਕੀਏ, ਹਨਾ ਔਖਾ ਕੰਮ ਆ ਇਹ ਮੇਰੇ ਲਈ ਤਾਂ। ਤੇ ਬਾਕੀ ਫਿਰ ਤੁਸੀਂ ਵੀ ਦੱਸ ਦੋ ਕਿੱਦਾਂ ਕਿਸੇ ਨੇ ਵਰਤ ਰੱਖਿਆ ਸੀ ਘਰਵਾਲੀ ਦੇ ਨਾਲ, ਫਿਰ ਵੀ ਲਾਈਫ ਪਾਰਟਨਰ ਆ, ਜੇ ਉਹ ਭੁੱਖੀ ਰਹੀ ਆ ਤੁਹਾਨੂੰ ਵੀ ਰਹਿਣਾ ਪੈਣਾ, ਬੜੇ ਚੁਟਕਲੇ ਵੀ ਆ ਗਿਆ ਹਨਾ। ਤੇ ਇੱਕ ਨਾ ਉਹੀ ਉਦਾਂ ਦਾ ਚੁਟਕਲਾ ਸੀਗਾ, ਮੈਂ ਦੇਖੂਗੀ ਅਗਰ ਕੋਸ਼ਿਸ਼ ਕਰਾਂਗੇ ਅਗਰ ਤੁਹਾਨੂੰ ਸੁਣਾ ਸਕੇ ਤਾਂ। ਉਹਦੇ ਵਿੱਚ ਇੰਨਾ ਕੁ ਸੀਗਾ ਕਿ ਘਰਵਾਲਾ ਬੈਠਾ ਦਾਰੂ ਪੀਂਦਾ ਹੁੰਦਾ ਤੇ ਘਰਵਾਲੀ ਫੋਨ ਕਰਦੀ ਆ ਉਹਨੂੰ ਹਨਾ, ਤੇ ਉਹ ਕਹਿੰਦੀ ਕਿੱਥੇ ਹੋ, ਉਹ ਕਹਿੰਦਾ ਹੈ, ਕਹਿੰਦਾ ਮੈਂ ਆਉਣਾ ਵਾ ਘਰੇ, ਬੈਠਾ ਵਾ ਕਿਤੇ, ਦਾਰੂ ਪੀਂਦਾ ਹੁੰਦਾ ਬੈਠਾ ਹਨਾ। ਤੇ ਉਹਨੂੰ ਕਹਿੰਦੀ ਮੈਂ ਸਵੇਰ ਦੀ ਕਹਿੰਦੀ ਤੁਹਾਡੀ ਖਾਤਰ ਨਾ ਵਰਤ ਰੱਖਿਆ ਹੋਇਆ, ਮੈਂ ਸਵੇਰ ਦੀ ਨੇ ਪਾਣੀ ਨੀ ਪੀਤਾ, ਤੁਹਾਨੂੰ ਤਾਂ ਮੇਰੀ ਜਮਾ ਹੀ ਫਿਕਰ ਨੀ। ਕਹਿੰਦਾ ਅੱਛਾ ਤੂੰ ਪਾਣੀ ਨੀ ਪੀਤਾ, ਤੂੰ ਜਮਾ ਹੀ ਨੀ ਪਾਣੀ ਪੀਤਾ। ਕਹਿੰਦੀ ਨਾ, ਕਹਿੰਦਾ ਲੈ ਤੂੰ ਪਾਣੀ ਨੀ ਪੀਤਾ, ਮੈਂ ਵੀ ਨੀ ਪੀਂਦਾ, ਪਰ ਚੱਕਰ ਇਹ ਆ ਮੇਰੇ ਗੁਰਦੇ ਖਰਾਬ ਕਰਾਏਗੀ ਨਾਲ ਦਾ ਬੈਠਾ। ਕਹਿੰਦਾ ਇਹ ਕੀ ਚੱਕਰ ਆ, ਕਹਿੰਦਾ ਹੁਣ ਆ ਪਾਣੀ ਪਰੇ ਘਰ ਸੁੱਕੀ ਹੋਈ ਚੱਲੂ। ਸੋ ਇੱਦਾਂ ਦੇ ਚੁਟਕਲੇ ਆ ਜੀ ਕਈ ਤਰ੍ਹਾਂ ਦੇ ਹਨਾ, ਚੱਲ ਵੀ ਪਿਆ, ਬਾਕੀ ਮਜ਼ਾਕ ਵੀ ਚੱਲਦਾ ਰਹਿੰਦਾ। ਬਾਕੀ ਜੀ ਇਹ ਤਾਂ ਹੁੰਦੀ ਕਿ ਇਨਸਾਨ ਦੀ ਆਪੋ ਆਪਣੀ ਨੇਚਾ ਵਾ, ਆਪੋ ਆਪਣਾ ਮਨ ਹੁੰਦਾ, ਜਿੱਥੇ ਟਿਕਦਾ ਉੱਥੇ ਟਿਕਾ ਲੈਣਾ ਚਾਹੀਦਾ, ਕਿਉਂਕਿ ਮੇਨ ਗੱਲਾਂ ਵਾ ਜਿਹੜੀਆਂ ਉਹ ਮਨ ਦੀਆਂ ਹੁੰਦੀਆਂ, ਜਿੱਥੇ ਟਿਕ ਜੇ ਵਾਲੀ ਵਧੀਆ ਗੱਲ ਆ ਹਨਾ। ਤੇ ਲਓ ਜੀ ਫਿਰ ਇੱਧਰ ਪ੍ਰੋਗਰਾਮ ਦੇ ਵਿੱਚ ਜਸ ਪਾਬਲਾ ਜੀ ਪਹੁੰਚ ਚੁੱਕੇ ਆ ਤੇ ਉਹਨਾਂ ਨੇ ਫੋਟੋ ਭੇਜੀਆਂ ਨੇ ਸਾਨੂੰ ਟਰੈਕਟਰ ਦੀਆਂ। ਕਿਆ ਬਾਤਾਂ ਵਾ ਜੀ, ਟਰੈਕਟਰ ਦੀਆਂ ਫੋਟੋਆਂ ਆਈਆਂ ਹੋਈਆਂ, ਬੜੀਆਂ ਸੋਹਣਾ, ਬੜਾ ਹੀ ਸੋਹਣਾ ਟਰੈਕਟਰ ਆ। ਵੈਸੇ ਇੱਥੇ ਹਨਾ ਏਦਾਂ ਦੀਆਂ ਚੀਜ਼ਾਂ ਦੇਖ ਕੇ ਥੋੜਾ ਜਿਹਾ ਚੰਬਾ ਪਿਲਾ, ਟਰੈਕਟਰ ਨਹੀਂ ਹੈਗਾ ਮੈਨੂੰ, ਬਾਹਲਾ ਨਹੀਂ ਪਤਾ ਲੱਗਦਾ ਤਾਂ ਟਰੈਕਟਰ ਹੀ ਹੈ, ਸ਼ਕਲ ਉਦਾਂ ਦੀ ਹੋਈ ਆ, ਪਰ ਇੱਥੇ ਹਿਸਾਬ ਕਿਤਾਬ ਜੀ ਦਾ ਪਤਾ ਨਹੀਂ, ਮੈਨੂੰ ਤਾਂ ਟਰੈਕਟਰ ਹੀ ਲੱਗਦਾ। ਬਾਕੀ ਪਾਬਲਾ ਸਾਹਿਬ ਤੁਸੀਂ ਆਪ ਹੀ ਦੱਸ ਦਿਓ ਹਨਾ, ਟਰੈਕਟਰ ਹੀ ਹੈ ਨਾ, ਕੁਛ ਹੋਰ ਤਾਂ ਨਹੀਂ ਹੈਗੀ, ਮਤਲਬ ਕਿ ਲੱਗਦਾ ਤਾਂ ਟਰੈਕਟਰ ਹੀ ਆ। ਬਾਕੀ ਤੁਸੀਂ ਆਪ ਦੱਸ ਦਿਓ ਹਨਾ। ਤੇ ਗੁੱਡ ਮਾਰਨਿੰਗ ਕਹਿ ਰਹੇ ਆ ਜੀ ਸਾਰਿਆਂ ਨੂੰ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਗੁਰਸਾਹਿਬ ਸਿੰਘ ਵੀ ਪਹੁੰਚ ਚੁੱਕੇ ਆ, ਕਹਿੰਦੇ ਸਤਿ ਸ੍ਰੀ ਅਕਾਲ ਜੀ ਹਰਮਨ ਫੈਮਿਲੀ ਨੂੰ, ਤੇ ਬੜਾ ਸਾਰਾ ਪਿਆਰ ਭੇਜ ਰਹੇ ਆ। ਸੋ ਗੁਰੂ ਫਤਿਹ ਜੀ ਸਾਡੇ ਵੱਲੋਂ ਵੀ, ਤੇ ਹੋਰ ਸੁਣਾਓ ਕੀ ਹਾਲ ਚਾਲ ਆ। ਉੱਠ ਕੇ ਉਹਨਾਂ ਦੇਖ ਲਓ, ਅਸੀਂ ਇੱਕ ਕੰਮ ਤਾਂ ਵਧੀਆ ਕਰਦੇ ਆ ਨਾ, ਵੱਡੇ ਤੜਕੇ ਤੁਹਾਨੂੰ ਇੰਡੀਆ ਤੋਂ ਉਠਾ ਕੇ ਨਾਲੇ ਦਾ ਪ੍ਰੋਗਰਾਮ ਸੁਣ ਲੈਂਦੇ ਹੋ, ਤੇ ਨਾਲੇ ਫਿਰ ਕਹਿੰਦੇ ਹੁੰਦੇ ਨਾ ਸੁਬਹਾ ਦੇ ਟਾਈਮ ਗੁਰਬਾਣੀ ਵੀ ਬੜੀ ਚੇਤੇ ਆਉਂਦੀ ਆ, ਤੇ ਬਾਬਾ ਵੀ ਪਾਠ ਕਰਦਾ ਹੋਊ ਗੁਰਦੁਆਰੇ, ਤੇ ਉਹ ਵੀ ਕੰਨਾਂ ਚ ਪੈਂਦਾ, ਬੜਾ ਵਧੀਆ ਲੱਗਦਾ ਹੁੰਦਾ ਨਾ। ਤੇ ਬਾਕੀ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ ਤਾਂ ਉਸਦੀ ਖੁਸ਼ੀ ਸਾਨੂੰ ਵੀ ਬਹੁਤ ਹੁੰਦੀ ਆ, ਪਰ ਉਹ ਪ੍ਰੋਗਰਾਮ ਦਾ ਥੋੜੀ ਟਾਈਮਿੰਗ ਚੇਂਜ ਹੋਈ ਆ ਜੀ, ਤੇ ਸ਼ਾਇਦ ਅਸੀਂ, ਮੈਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਟਾਈਮਿੰਗ ਆ ਜਿਹੜੀ ਉਹ ਬ੍ਰਿਸਬਨ ਦੇ ਹਿਸਾਬ ਨਾਲ ਦੱਸਦੀ ਸੀ, ਪਰ ਸਿਡਨੀ ਤੇ ਬ੍ਰਿਸਬਨ ਦਾ ਇੱਕ ਘੰਟੇ ਦਾ ਫਰਕ ਆ। ਸੋ ਹੁਣ ਇੱਕ ਘੰਟਾ ਇੰਡੀਆ ਦੇ ਵਿੱਚ ਜਿੱਦਾਂ ਤੁਹਾਨੂੰ ਟਾਈਮ ਦੱਸਿਆ ਸੀ ਪਹਿਲਾਂ ਆਇਆ ਕਰੂਗਾ, ਬਾਕੀ ਪੂਰਾ ਟਾਈਮ ਕੀ ਆ ਉਹ ਆਪਾਂ ਸਰਬਜੀਤ ਭਾਜੀ ਤੋਂ ਕਨਫਰਮ ਕਰਦਾਂਗੇ ਕਿ ਹੁਣ ਇੰਡੀਆ ਦੇ ਵਿੱਚ ਕਿੰਨਾ ਟਾਈਮ ਹੋਇਆ ਹੋਇਆ, ਕਿਉਂਕਿ ਉਹਨਾਂ ਦੀ ਤਾਂ ਰੁਟੀਨ ਆ ਨਾ ਐਡੇ ਵੱਡੇ ਤੜਕੇ ਉੱਠਣ ਦੀ। ਸੋ ਉਹਨਾਂ ਤੋਂ ਵਧੀਆ ਕੋਈ ਵੀ ਨਹੀਂ ਜਾਣਦਾ। ਹਾਂਜੀ, ਤੇ ਲਓ ਜੀ ਹੁਣ 2:30 ਵਜੇ ਆਪਾਂ ਨੂੰ ਉਹਨਾਂ ਨੇ ਦੱਸ ਦਿੱਤਾ ਵਾ ਹਨਾ, ਪਰਚੀ ਵੀ ਦੇਤੀ ਆ, ਕਹਿੰਦੇ 2:30 ਵਜੇ ਆ। ਸੋ 2:30 ਵਜੇ ਤੋਂ ਲੈ ਕੇ 4:30 ਵਜੇ ਤੱਕ ਇੰਡੀਆ ਦੇ ਹਿਸਾਬ ਨਾਲ ਜਿਹੜਾ ਪ੍ਰੋਗਰਾਮ ਆ ਚੱਲਿਆ ਕਰੂਗਾ ਜੀ। ਲਹਿਰਾਂ ਹਫ਼ਤੇ ਦੇ ਵਿੱਚ ਹਰੇਕ ਦਿਨ ਹੀ, ਤੇ ਸੋਮਵਾਰ, ਮੰਗਲਵਾਰ, ਬੁੱਧ, ਵੀਰ, ਸ਼ੁੱਕਰ ਤੇ ਸ਼ਨੀ ਐਤਵਾਰ ਫਿਰ ਦਿਲ ਵਾਲੀ ਗੱਲ ਪ੍ਰੋਗਰਾਮ ਚੱਲਦਾ ਵਾ ਅਮਨਦੀਪ ਭਾਜੀ ਦਾ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਵੀ ਸੁਣਦੇ ਆ, ਤੇ ਬਾਕੀ ਤੁਹਾਡੇ ਬਾਕੀ ਦੇ ਮੈਸੇਜ ਵੀ ਲਵਾਂਗੇ। ਜਗਤਾਰ ਚੌਲ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ। ਜਗਤਾਰ ਭਾਜੀ ਨੇ ਤਾਂ ਪੱਕਾ ਵਰਤ ਰੱਖਿਆ, ਇਹਨਾਂ ਨੇ ਮੈਨੂੰ ਕੱਲ ਦੱਸਿਆ ਸੀ, ਹੁਣ ਮੁੱਕਰ ਗਏ ਤਾਂ ਆਪਾਂ ਕਹਿ ਨਹੀਂ ਸਕਦੇ ਹਨਾ। ਮੈਨੂੰ ਕਹਿੰਦੇ ਸੀ ਕੁੜੀਏ ਅੱਜ ਦਾ ਪ੍ਰੋਗਰਾਮ ਸੁਣਨ ਨੂੰ ਜੀ ਨਹੀਂ ਕਰਦਾ, ਬਸ ਚੱਕਰ ਆਉਂਦੇ ਆ, ਸਵੇਰ ਦਾ ਕੁਛ ਖਾਧਾ ਨਹੀਂ। ਮੈਂ ਕਿਹਾ ਭਾਜੀ ਤੁਸੀਂ ਕਾਹਨੂੰ ਵਰਤ ਰੱਖਣਾ ਸੀ? ਨਾ ਨਾ ਕਹਿੰਦੇ, ਲੈ ਹੁਣ ਮਤਲਬ ਕਿ ਜ਼ਿੰਦਗੀ 'ਚ ਸਾਥ ਨਿਭਾਉਣ ਦਾ ਵਾਅਦਾ ਕੀਤਾ ਵਾ, ਹਰ ਦੁੱਖ ਸੁੱਖ ਦੇ ਵਿੱਚ ਸਾਥ ਦੇਣ ਦਾ ਹਨਾ, ਵਾਅਦਾ ਕੀਤਾ ਵਾ ਨਾਲ ਦੀ ਨਾਲ, ਤੇ ਫਿਰ ਹੁਣ ਜੇ ਆਪ ਹੀ ਸਾਥ ਇੰਨੇ ਛੱਡਾਂਗੇ, ਦੋ ਇੱਕ ਦਿਨ ਭੁੱਖਾ ਨੀ ਰਹਿ ਸਕਦਾ? ਮੈਂ ਕਹਿੰਦੇ ਏਦਾਂ ਕਿੱਦਾਂ ਹੋਜੂ? ਮੈਂ ਕਿਹਾ ਚੱਲ ਠੀਕ ਆ ਭਾਜੀ, ਤੁਹਾਡੀ ਮਰਜ਼ੀ ਆ, ਜੇ ਤੁਸੀਂ ਹੁਣ ਵਰਤ ਰੱਖੀ ਆ ਤਾਂ ਚੰਦਰਮਾ ਦੀ ਵੇਟ ਕਰਕੇ ਰੋਟੀ ਰੋਟੀ ਖਾਇਓ ਹਨਾ। ਤੇ ਭਾਜੀ ਨੇ ਕੱਲ ਵਰਤ ਰੱਖਿਆ ਸੀ, ਤੁਸੀਂ ਇਹਨਾਂ ਨੂੰ ਪੁੱਛੋ ਵੀ ਕਿੱਦਾਂ ਰਿਹਾ ਹਨਾ ਉੱਥੇ, ਇਹਨਾਂ ਦੇ ਮਤਲਬ ਕਿ ਜਿਹੜਾ ਚੰਨ ਆ ਉਹ ਚੜ ਗਿਆ ਸੀਗਾ, ਇਹ ਭੁੱਖੇ ਸੋਣਾ ਪਿਆ। ਤੇ ਚਲੋ ਕੋਈ ਗੱਲ ਨੀ, ਉਹ ਦੱਸ ਦੇ, ਉਦੋਂ ਤੱਕ ਆਪਾਂ ਉਹਨਾਂ ਨੂੰ ਕਹਿਤਾ ਵੀ ਦੱਸ ਦੇ ਵਰਤ ਦੀ ਕੀ ਕਹਾਣੀ ਆ ਹਨਾ। ਤੇ ਉਹਨਾਂ ਚਿਰ ਆਪਾਂ ਤੁਹਾਨੂੰ ਸੋਹਣੇ ਸੋਹਣੇ ਗੀਤ ਵੀ ਸੁਣਾਉਂਦੇ ਆ, ਤੇ ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ।
ਪੰਡਾ ਪੰਡਾਰੀਆ ਕਿੰਨਾ ਕਪਾਰ, ਇੱਕ ਮੂੰਹ ਚੱਕ ਲੈ ਦੂਜੀ ਤਿਆਰ। ਪੰਡਾ ਪੰਡਾਰੀਆ ਕਿੰਨਾ ਕਪਾਰ, ਇੱਕ ਮੁੱਠੀ ਚੱਕ ਲੈ ਦੂਜੀ ਤਿਆਰ। ਬਾਬੇ ਨਾਨਕ ਨੇ ਜਿੱਥੇ ਤੇਰਾ ਤੇਰਾ ਤੋਲਿਆ, ਪੁੱਤਰਾਂ ਦੇ ਦਾਨੀ ਦਾ ਵੀ ਜੇਰਾ ਨਹੀਂ ਉਹ ਡੋਲਿਆ। ਜੰਮ ਦੇ ਜਵਾਕ ਜਿੱਥੇ ਨਾਮ ਲੈਣਾ ਸਿੱਖਦੇ, ਰੱਬ ਤੋਂ ਵੀ ਪਹਿਲਾਂ ਲੋਕੀ ਮਾਂ ਕਹਿਣਾ ਸਿੱਖਦੇ। ਵਰਦਾ ਝੱਲੀ ਮੜਕ ਨਾ ਜਾਂਦੀ ਐ ਜਨਾਬ ਦੀ, ਆਖਦੇ ਪੰਜਾਬੀ ਨਹੀਂ ਜੱਗ ਤੇ, ਬੋਲੀਆਂ ਮੈਂ ਰੰਗਲੇ ਪੰਜਾਬ ਦੀ, ਪੰਜਾ ਪਾਣੀਆਂ ਦੀ ਜੀਨੂੰ ਗੁੜਤੀ, ਸਾਹਾਂ ਵਿੱਚ ਮੈਂ ਗਏ ਗੁਲਾਬ ਦੀ, ਆਖਦੇ ਪੰਜਾਬੀ ਨਹੀਂ ਜੱਗ ਤੇ, ਬੋਲੀਆਂ ਮੈਂ ਰੰਗਲੇ ਪੰਜਾਬ ਦੀ, ਪੰਜਾਬ ਦੀ।
ਆਵਾਂਗੇ ਦੇਣ ਚੋ ਰਿਹਾ ਬਾਕੀ, ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ, ਆਏ ਨਾ ਗੱਡੀਆਂ ਗੁਜ਼ਰ ਗਈਆਂ, ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ। ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰੈਸਮੈਨ ਤੋਂ, ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ। ਜੀ ਹਾਂ, ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ। ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ। ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸਾਂ। ਲਓ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ। ਮੈਂ ਤੁਹਾਡੀ ਹੋਸਟ ਪੌਵੀ ਸਿੱਧੂ ਬ੍ਰਿਸਬਨ ਤੋਂ ਤੇ ਮੇਰਾ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ। ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿਣਾ ਤੇ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਆਪਣੇ ਮਨ ਕੀ ਬਾਤ, ਮੋਦੀ ਵਾਲੀ ਨੀ ਕਰਨੀ, ਆਪਣੇ ਮਨ ਕੀ ਬਾਤ ਕਰਨੀ ਆ, ਹਨਾ, ਤੇ ਆਪਦੇ ਦਿਲ ਦੀ ਗੱਲ ਕਰ ਸਕਦੇ ਹੋ। ਗਾਣੇ ਵੀ ਸਾਨੂੰ ਭੇਜ ਸਕਦੇ ਹੋ ਤੇ ਕਰਵਾ ਚੌਥ ਕਿੱਦਾਂ ਰਿਹਾ ਉਹਦੇ ਬਾਰੇ ਵੀ ਦੱਸ ਸਕਦੇ ਹੋ ਸਾਨੂੰ। ਜਗਤਾਰ ਭਾਜੀ ਨੇ ਤਾਂ ਦੱਸ ਹੀ ਦੇਣਾ ਮੈਂ, ਹੁਣ ਪਤਾ ਹੀ ਆਪਾਂ ਨੂੰ, ਹਨਾ। ਤੇ ਬਾਕੀ ਜੀ, ਕੋਈ ਗਾਣਾ ਸੁਣਨਾ ਚਾਹੁੰਦੇ ਹੋ, ਕੋਈ ਗੱਲਬਾਤ ਜਾਂ ਕੋਈ ਖਬਰਸਾਰ ਬਾਰੇ ਗੱਲ ਕਰਨਾ ਚਾਹੁੰਦੇ ਹੋ, ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। +917 508 0144 89 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ request@harmradio.com ਤੇ ਗੱਲਾਂ ਬਾਤਾਂ ਤੇ ਬੁਝਾਰਤਾਂ ਦਾ ਦੌਰ ਥੋੜਾ ਜਿਹਾ ਰੋਕ ਕੇ ਸ਼ੁਰੂ ਕਰਾਂਗੇ, ਪਰ ਉਸ ਤੋਂ ਪਹਿਲਾਂ ਚੱਲਦੇ ਹਾਂ ਜੀ ਖਬਰਾਂ ਵੱਲ। ਸੋ ਖਬਰਾਂ ਬਾਰੇ ਗੱਲਬਾਤ ਕਰ ਲਈ, ਮਿੰਟੂ ਬਰਾੜ ਜੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ, ਸੋ ਕਰਦੇ ਹਾਂ ਸਵਾਗਤ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਬੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਏਗਾ ਤੇ ਇੱਥੇ ਈਡਨ ਹੋਪ ਦੀ ਸਵੇਰ ਥੋੜੀ ਜਿਹੀ ਬਦਲਵਾਈ ਹਲੀ ਚੜੀ ਹੈ ਤੇ ਧੁੱਪ ਵੀ ਥੋੜੀ ਥੋੜੀ ਦਿਖ ਰਹੀ ਹੈ, ਪਰ ਮੌਸਮ ਸੋਹਣਾ ਤੇ ਕਹਿ ਰਿਹਾ ਵੀ ਕੰਮ ਕਰੋ
ਜੀ। ਬਿਲਕੁਲ, ਕੰਮ ਕਾਰ ਤਾਂ ਕਰਨੇ ਚਾਹੀਦੇ ਆ, ਬਾਕੀ ਪ੍ਰਦੇਸ਼ਾਂ ਦੇ ਵਿੱਚ ਤਾਂ ਫਿਰ ਹੁਣ ਕੰਮ ਕਾਰ ਤੋਂ ਬਿਨਾਂ ਕੋਈ ਇਹ ਵੀ ਨੀ ਹੈਗਾ ਕੋਈ ਹੋਰ ਹਿੱਲਾ, ਕਿਉਂਕਿ ਕਿਸ਼ਤਾਂ ਘਰਾਂ ਦੀਆਂ ਜਾਂ ਜਿਹੜੇ ਬਿੱਲ ਆ ਉਹ ਹਰੇਕ ਮਹੀਨੇ ਪਹੁੰਚ ਹੀ ਜਾਣੇ ਆ।
ਐਡੀ ਗੱਲ ਵੀ ਨੀ, ਕੰਮ ਕਾਰ ਤੋਂ ਬਿਨਾਂ ਕੁੱਤੇ ਵੀ ਕੁੱਤੇ ਜਾ ਸਕਦੇ ਮੇਰੇ ਵਾਂਗੂ, ਜਿਹੜਾ ਦਿਨ ਰਾਤ ਕੁੱਟਦਾ ਰਹਿੰਦਾ ਕਿਤੇ ਉੱਧਰ ਜਾ ਵੜਿਆ ਕਿਤੇ ਉੱਧਰ ਜਾ ਗਿਆ ਤੇ ਫੇਰ ਵੀ ਉਹਦੀਆਂ ਵੀ ਕਿਸ਼ਤਾਂ ਭਰੀਆਂ ਜਾਂਦੀਆਂ, ਆਪੇ ਪਰਮਾਤਮਾ ਭਰ ਦਿੰਦਾ।
ਠੀਕ ਆ, ਚਲੋ ਜੀ, ਵਧੀਆ ਗੱਲ ਆ ਜੀ, ਤੁਹਾਡੀਆਂ ਕਿਸ਼ਤਾਂ ਏਦਾਂ ਭਰੀਆਂ ਜਾਂਦੀਆਂ, ਸਾਡੀਆਂ ਤਾਂ ਭਰਨੀ ਹੁੰਦੀਆਂ ਤੇ ਬਾਕੀ ਕੁੱਤੇ ਕੁੱਟਣ ਵਾਲੀ ਕੀ ਗੱਲ ਆ?
ਕੁੱਤੇ ਕੁੱਟ ਨੀ ਹੁੰਦਾ ਜੀ, ਜਦੋਂ ਇੱਕ ਦਿਨ ਕਿਤੇ ਸਾਊਥ ਆਸਟ੍ਰੇਲੀਆ, ਦੂਜੇ ਦਿਨ ਵਿਕਟੋਰੀਆ, ਤੀਜੇ ਦਿਨ ਵੈਸਟਰਨ ਆਸਟ੍ਰੇਲੀਆ, ਇਹਨੂੰ ਸਹੀ ਜਿਹੜੀ ਤਾਂ ਜਿਹੜੀ ਤਾਂ ਸਹੀ ਭਾਸ਼ਾ ਸਿਆਣੇ ਲੋਕਾਂ ਦੀ ਭਾਸ਼ਾ ਹੈ ਤਾਂ ਉਹਦਾ ਇਹੀ ਆ, ਬੰਦਾ ਘਰੇ ਨੀ ਵੜਦਾ ਉੱਡਦਾ ਫਿਰਦਾ ਰਹਿੰਦਾ ਤੇ, ਪਰ ਹੁਣ ਸਭਿਕ ਤਰੀਕੇ ਤੇ ਜਿਹੜਾ ਹੁਣ ਐ ਕਹਿ ਲੋ ਵੀ ਵੈਸਟਰਨ ਆਸਟ੍ਰੇਲੀਆ ਦੇ ਟੂਰ ਤੇ ਆ ਜਾਂ ਫਲਾਨੇ ਤੇ ਆ ਜਾਂ ਧਮਕੇ ਤੇ, ਉਹ ਸਭਿਕ ਤਰੀਕਾ ਕਹਿੰਦਾ ਬਸ, ਅਸੂ ਸੱਚ ਤਾਂ ਸੱਚ ਹੀ ਰਹੂਗਾ ਜਿੰਨੇ ਮਰਜ਼ੀ ਸ਼ਬਦਾਂ ਦਾ ਜਾਲ ਬੁਣ ਲਈ।
ਠੀਕ ਆ ਜੀ, ਸੋ ਟੂਰ ਕਾਹਦੇ ਬਾਰੇ ਚ ਹੋ ਰਿਹਾ ਹੈ?
ਪਤਾ ਨੀ ਜੀ, ਉਹੀ ਲੋਕ ਬਸ ਫੱਦ ਲੈਂਦੇ ਆ, ਆਪਾਂ ਜਾ ਵੜਦੇ ਆ ਬਸ ਤੁਰੇ ਫਿਰਦੇ ਆ, ਜਦੋਂ ਲੋਕਾਂ ਦਾ ਪਿਆਰ ਇੰਨਾ ਮਿਲਦਾ ਸਤਿਕਾਰ ਮਿਲਦਾ ਤੇ ਫਿਰ ਭੁੱਲ ਜਾਈਦਾ ਵੀ ਘਰ ਦੀ ਕਿਸ਼ਤ ਵੀ ਆਊਗੀ ਤੇ ਆ ਕੇ ਉਹ ਵੀ ਭਰਨੀ ਆ। ਪਰ ਚੱਲ ਸੋ ਚੱਲ ਆ ਜੀ, ਹੁਣੇ ਵੈਸਟਰਨ ਆਸਟ੍ਰੇਲੀਆ ਦਾ ਟੂਰ ਫਿਨਿਸ਼ ਕਰਕੇ ਆਇਆ, 3-4 ਦਿਨ ਬੜਾ ਧੂੰਆਂਧਾਰ ਟੂਰ ਸੀ ਤੇ ਬੜਾ ਵਧੀਆ ਜੀ ਲੱਗਿਆ ਤੇ ਪਰਥ ਦੇ ਤੇ ਵੈਸਟਰਨ ਆਸਟ੍ਰੇਲੀਆ ਦੇ ਮਾਮਲੇ ਚ ਪਿਛਲੇ 13 ਸਾਲਾਂ ਤੋਂ ਪਾਲੇ ਭਰਮ ਉਹ ਦੂਰ ਹੋਏ ਤੇ ਆਉਣ ਵਾਲੇ ਦਿਨਾਂ ਚ ਜਦੋਂ ਐਪੀਸੋਡ ਰਿਲੀਜ਼ ਹੋਣਗੇ ਤੇ ਉਮੀਦ ਆ ਸਾਰੇ ਲੋਕਾਂ ਦੇ ਜਿਹੜੇ ਦਰਸ਼ਕ ਦੇਖਣਗੇ ਪੇਂਡੂ ਆਸਟ੍ਰੇਲੀਆ ਨੂੰ ਉਹਨਾਂ ਦੇ ਵੀ ਦੂਰ ਹੋ ਜਾਣਗੇ ਭਰਮ। ਜੇ ਹੁਣ ਮੈਂ ਤੁਹਾਨੂੰ ਸਵਾਲ ਕਰਾਂ, ਤੁਸੀਂ ਉਹ ਵੀ ਕਿਤੇ ਪਰਤ ਗਏ ਹੋ?
ਨਾ ਜੀ ਨਾ, ਮੈਂ ਤਾਂ ਬ੍ਰਿਸਬਨ ਨੇ ਪੂਰਾ ਦੇਖਿਆ ਹਲੇ, ਅਸਲ ਦੇ ਵਿੱਚ ਇਦਾਂ ਨਾ, ਮੈਂ ਤਾਂ ਘਰ ਦੀ ਕੈਸ਼ਟ ਲਾਉਣੀ ਹੁੰਦੀ ਆ ਬਸ, ਉਹ ਚੱਕਰਾਂ ਜੀ। ਹਾਂਜੀ,
ਆਹੋ ਮੈਂ ਤਾਂ ਕਿਤੇ ਆਖ ਭੁੱਚੋ ਮੰਡੀ ਨੀ ਗਈ, ਤੁਸੀਂ ਪਰਤ ਦੀ ਗੱਲ ਕਰਦੇ
ਤੇ ਹੋਰ ਜੀ ਆਪਾਂ ਨੀ ਗਏ, ਵੈਸੇ ਆਪਾਂ ਤਾਂ ਬ੍ਰਿਸਬਨ ਹੀ ਦੇਖਿਆ ਮਸਾਂ ਹੀ, ਉਹ ਵੀ ਥੋੜਾ।
ਦੇਖੋ ਮੈਂ ਹੁਣ ਦਾਅਵੇ ਨਾਲ ਕਹਿ ਸਕਦਾ ਆਪਣੇ ਸਰੋਤਿਆਂ ਦੇ ਵਿੱਚੋਂ 80% ਲੋਕਾਂ ਨੇ ਪਰਥ ਨਹੀਂ ਦੇਖਿਆ ਹੋਣਾ, ਵੈਸਟਰਨ ਆਸਟ੍ਰੇਲੀਆ ਨਹੀਂ ਗਏ ਹੋਣੇ, ਠੀਕ ਆ। 10-20% ਨੇ ਦੇਖਿਆ ਹੋਣਾ ਵੈਸਟਰਨ ਆਸਟ੍ਰੇਲੀਆ ਪਰਥ ਫਿਰ, ਪਰ ਜੇ ਤੁਸੀਂ ਵਿਊ ਜਾਣੋਗੇ ਕਿਸੇ ਵੀ ਬੰਦੇ ਦੇ ਦੇਖੋਗੇ ਵੀ ਭਾਈ ਪਰਥ ਪ੍ਰਤੀ ਵੈਸਟਰਨ ਆਸਟ੍ਰੇਲੀਆ ਪ੍ਰਤੀ ਕੀ ਵਿਊ ਆ, ਉਹ ਹੁਣ ਤੁਸੀਂ ਐਂ ਕਰੋ ਅੱਜ ਦੀ ਬਾਜ਼ਾਰ ਤੇ ਹੀ ਪਾ ਕੇ ਦੇਖ ਲੋ ਸਾਰਿਆਂ ਨੂੰ ਵੀ ਦੱਸਿਓ ਤੁਹਾਡੀ ਨਜ਼ਰ ਚ, ਕਿਉਂਕਿ ਹੁਣ ਉਦੋਂ ਪਹਿਲਾਂ ਮੈਂ ਦੱਸ ਤਾਂ ਦੇਊਂਗਾ ਸਾਰੀ ਗੱਲ, ਪਰ ਫੇਰ ਵੀ ਸਾਰਿਆਂ ਨੂੰ ਆਪਾਂ ਟਾਈਮ ਦਿੰਦੇ ਆ ਵੀ ਤੁਹਾਡੀ ਨਜ਼ਰ ਚ ਵੈਸਟਰਨ ਆਸਟ੍ਰੇਲੀਆ ਪ੍ਰਤੀ ਜਾਂ ਪਰਥ ਪ੍ਰਤੀ ਕਿਹੋ ਜਿਹੇ ਵਿਊ ਆ, ਤੁਸੀਂ ਕਿਹੋ ਜਿਹਾ ਸੋਚਦੇ ਹੋ? ਤਾਂ ਮੈਂ ਹੁਣੇ ਦਾਅਵੇ ਨਾਲ ਕਹਿ ਸਕਦਾ ਵੀ ਹਰ ਬੰਦਾ ਪਹਿਲਾ ਸ਼ਬਦ ਦਾ ਜਿਹੜਾ ਤਾਂ ਅੰਗਰੇਜ਼ੀ ਚ ਕਹਿੰਦੇ ਉਹ ਆਈਸੋਲੇਟਡ ਜਿਹਾ ਏਰੀਆ, ਐਵੇਂ ਦੂਰ ਦੁਰਾਡਾ ਜਾ, ਉੱਥੇ ਤਾਂ ਉਜਾੜ ਜਾ, ਗਰਮੀ ਬਹੁਤ ਆ, ਬਸ ਖੁਸ਼ਕੀ ਬਹੁਤ ਆ, ਡਰਾਈਨੈਸ ਬਹੁਤ ਆ, ਪਾਣੀ ਹੈ ਨੀ, ਏਦਾਂ ਦੇ ਸਵਾਲ ਕਰਕੇ ਪਰਥ ਨੂੰ ਐ ਸਾਬਤ ਕਰ ਦਿੰਦੇ ਆ ਵੀ ਪਰਥ ਤਾਂ ਬਸ ਐਵੇਂ ਮਜਬੂਰੀ ਚ ਰਹਿਣਾ ਤਾਂ ਤੁਸੀਂ ਰਹਿ ਸਕਦੇ ਹੋ, ਉਂਝ ਕੁਛ ਨੀ। ਪਰ ਦੇਖੋ 2013 ਚ ਮੈਨੂੰ ਜਾਣ ਦਾ ਮੌਕਾ ਮਿਲਿਆ ਜੋ ਰਾਣਾ ਰਣਵੀਰ ਦੇ ਸ਼ੋਅ ਕਰਾਏ ਸੀ, ਉਦੋਂ ਜਿਹੜਾ ਮੈਂ ਪਰਥ ਦੇਖਿਆ ਉਦੋਂ ਮੈਂ ਇਹਦੇ ਚ ਬਿਜੀ ਹੋਣ ਕਰਕੇ ਤਾਂ ਸਿਰਫ ਐਵੇਂ ਥੋੜਾ ਬਹੁਤ ਏਰੀਆ ਦੇਖ ਸਕਿਆ, ਨਹੀਂ ਦੇਖ ਸਕਿਆ। 14 ਚ ਮੈਂ ਗੇਮਾਂ ਤੇ ਗਿਆ ਤੇ ਉਦੋਂ ਗੇਮਾਂ ਦੇ ਵਿਚ ਇੰਨਾ ਕੁ ਬਿਜੀ ਸੀ, ਉਦੋਂ ਵੀ ਪਰਥ ਸਵਾਰ ਕੇ ਨਹੀਂ ਦੇਖਿਆ ਗਿਆ। ਪਰ ਐਤਕੀ ਪਹਿਲੀ ਵਾਰ ਸੀ ਵੀ ਪਰਥ ਦੇ ਜਿਹੜੇ ਕਾਫੀ ਦਰਸ਼ਨ ਹੋਏ, ਕਾਫੀ ਗੇੜੇ ਗੁੜੇ ਲਾਏ, 3-4 ਦਿਨ ਪਰਥ ਦੇ ਵਿਚ ਇੰਜੋਏ ਕੀਤਾ, ਦੂਰ ਦੁਰਾਡੇ ਏਰੀਆ ਚ ਗਏ ਤੇ ਐਤਕੀ ਪਰਥ ਸਾਨੂੰ ਸਮਝਣ ਦਾ ਜਿਹੜਾ ਮੌਕਾ ਮਿਲਿਆ ਵੀ ਅਸਲ ਚ ਪਰਥ ਹੈ ਕੀ, ਪਰਥ ਦੇ ਵਿਚ ਜਿਹੜਾ ਵੈਸਟਰਨ ਆਸਟ੍ਰੇਲੀਆ ਉਹ ਹੈ ਕੀ। ਤਾਂ ਮੇਰੇ ਤਾਂ ਦੇਖੋ ਸਾਰੇ ਭਰਮ ਭੁਲੇਖੇ ਦੂਰ ਹੋ ਗਏ ਤੇ ਪਰ ਮੈਂ ਦਾਅਵੇ ਨਾਲ ਕਹਿਣਾ ਵੀ ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ ਤੁਸੀਂ ਵੀ ਥੋੜਾ ਜਿਹਾ ਸੋਚਣ ਤੇ ਮਜਬੂਰ ਹੋਵੋਗੇ ਤੇ ਜਦੋਂ ਪੇਂਡੂ ਆਸਟ੍ਰੇਲੀਆ ਦੇ ਸਾਰੇ ਐਪੀਸੋਡ ਆ ਗਏ, ਪਰਥ ਦੇ ਤਕਰੀਬਨ 8-10 ਐਪੀਸੋਡ ਅਸੀਂ ਫਿਲਮਾ ਕੇ ਆਏ ਆ, ਫੇਰ ਮੈਂ ਗਰੰਟੀ ਕਰਦਾ ਵੀ ਪਰਥ ਬਾਰੇ ਸਾਰਿਆਂ ਦੇ ਵਿਊ ਆ ਜਿਹੜੇ ਉਹ ਬਦਲ ਜਾਣਗੇ। ਸੋ ਪਰਥ ਦੇ ਵਿਚ ਜਿਹੜਾ ਇਸ ਟਾਈਮ ਜਿਹੜਾ ਮੈਂ ਨਾ ਇੱਥੇ ਇੱਕ ਗੱਲ ਹੋਰ ਦੱਸਾਂ, ਇੱਕ ਵਾਰੀ ਸਤਿੰਦਰ ਸਰਤਾਜ ਨੂੰ ਅਸੀਂ ਸਵਾਲ ਕੀਤਾ ਸੀਗਾ, ਇਸੇ ਕਰ ਤੁਸੀਂ ਸਾਰੇ ਘੁੰਮਦੇ ਰਹਿੰਦੇ ਹੋ ਚਾਰ ਚੁਫੇਰੇ ਤੇ ਤੁਸੀਂ ਕਿਹੜਾ ਸ਼ਹਿਰ ਤੁਹਾਨੂੰ ਦੁਨੀਆਂ ਦੇ ਵਿਚ ਵਧੀਆ ਲੱਗਿਆ, ਉਹਨਾਂ ਨੇ ਨਾ ਬੜੇ ਸਹਿਜ ਜੇ ਕਹਿਤਾ ਪਰਥ, ਤੇ ਮੈਂ ਬੜਾ ਹੈਰਾਨ ਹੋਇਆ। ਅੱਜ ਤੋਂ 5-1 ਸਾਲਾਂ ਦੀ ਗੱਲ ਪਹਿਲਾਂ ਦੀ, ਮੈਂ ਕਿਹਾ ਵੀ ਯਾਰ ਇਹ ਬੰਦਾ ਗੱਲ ਕੀ ਕਰੀ ਜਾਂਦਾ ਵੀ ਸਾਡੇ ਤਾਂ ਆਸਟ੍ਰੇਲੀਆ ਚ ਹੀ ਨੀ ਕੋਈ ਪਰਥ ਨੂੰ ਪਸੰਦ ਕਰਦਾ, ਇਹ ਕਹੀ ਜਾਂਦਾ ਪਰਥ ਬੜਾ ਸੋਹਣਾ ਸ਼ਹਿਰ ਆ। ਮੈਂ ਫਿਰ ਕਿਹਾ, ਮੈਂ ਕਿਹਾ ਯਾਰ ਇਹ ਗੱਲ ਤਾਂ ਨੀ ਵੀ ਤੁਸੀਂ ਪਰਥ ਜਾ ਕੇ ਆਏ ਹੋ ਤੇ ਜਿੱਥੇ ਜਾਓ ਉੱਥੋਂ ਦੇ ਗੁਣਗਾਣ ਗਾ ਦਿਓ ਤੇ ਉੱਥੋਂ ਦੇ ਲੋਕਾਂ ਨੂੰ ਖੁਸ਼ ਕਰ ਦਿਓ ਬਸ ਰਸਤੇ ਚ, ਤੇ ਕਿੰਨੇ ਨੀ ਇਹ ਗੱਲ ਨੀ ਕਹਿੰਦੇ। ਫਿਰ ਮੈਂ ਆਪਦੇ ਮਨ ਚ ਇਹ ਸੋਚਿਆ ਵੀ ਸਤਿੰਦਰ ਸਰਤਾਜ ਵਰਗੇ ਬੰਦੇ ਹੁੰਦੇ ਨਾ ਜਿਹੜੇ ਸ਼ਾਇਰ ਕਿਸਮ ਦੇ ਬੰਦੇ ਹੁੰਦੇ ਆ, ਉਹਨਾਂ ਦਾ ਨਜ਼ਰੀਆ ਵੱਖਰਾ ਹੁੰਦਾ, ਉਹਨਾਂ ਨੂੰ ਪਹਾੜਾਂ ਚੋਂ ਜਾਂ ਉਹਨਾਂ ਨੂੰ ਰੇਤਿਆਂ ਚੋਂ ਟਿੱਬਿਆਂ ਚੋਂ ਇਹੋ ਜਿਹੀਆਂ ਚੀਜ਼ਾਂ ਚੋਂ ਉਹਨਾਂ ਨੂੰ ਰੱਬ ਵਾਸਤਾ ਦਿਖਦਾ ਹੁੰਦਾ, ਤੇ ਤਾਂ ਉਸ ਨਜ਼ਰੀਏ ਨਾਲ ਕਹਿ ਰਹੇ ਹੋਣੇ ਆ। ਪਰ ਨਹੀਂ, ਸੱਚ ਹੀ ਸੀਗਾ, ਪਰਥ ਵਾਕਿਆ ਹੀ ਖੂਬਸੂਰਤ ਸ਼ਹਿਰ ਆ। ਮੈਨੂੰ ਤਾਂ ਬਹੁਤ ਖੂਬਸੂਰਤ ਲੱਗਿਆ ਜਦੋਂ ਐਤਕੀ ਮੈਂ ਉਸ ਨਜ਼ਰਾਂ ਨਾਲ ਦੇਖਿਆ ਵੀ ਕਮਾਲ ਦੀ ਗੱਲ ਆ ਵੀ ਪਰਥ ਦੇ ਵਿਚ ਦੁਨੀਆ ਦਾ ਸਭ ਤੋਂ ਵੱਡਾ ਬੋਟੈਨਿਕ ਗਾਰਡਨ ਆ ਸਿਟੀ ਦੇ ਵਿਚਾਲੇ। ਸਭ ਤੋਂ ਹੈਰਾਨੀ ਦੀ ਗੱਲ ਆ ਵੀ ਸਿਟੀ ਦੇ ਵਿਚਾਲੇ ਦੁਨੀਆ ਦਾ ਸਭ ਤੋਂ ਵੱਡਾ ਬੋਟੈਨਿਕ ਗਾਰਡਨ ਆ, ਤੇ ਉਸ ਬੋਟੈਨਿਕ ਗਾਰਡਨ ਚ ਜੇ ਤੁਸੀਂ ਜਾਂਦੇ ਹੋ ਤੁਸੀਂ ਦਿਮਾਗ ਚੋਂ ਇਹ ਗੱਲ ਕੱਢ ਦਿਓ ਜਿਹੜੀ ਪਹਿਲਾਂ ਭਰੀ ਹੋਈ ਆ ਵੀ ਤੁਸੀਂ ਡਰਾਈ ਏਰੀਏ ਚੋਂ ਪਰਥ ਚੋਂ ਗਰਮੀ ਆ ਤੇ ਤੁਹਾਨੂੰ ਉੱਥੇ ਐਂ ਲੱਗੂ ਵੀ ਯਾਰ ਸਰਕਾਰ ਨੇ ਇੰਨਾ ਨਕਲੀ ਘਾਹ ਕਿਉਂ ਲਾਇਆ, ਇੰਨਾ ਪੈਸਾ ਨਕਲੀ ਘਾਹ ਤੇ ਕਿਉਂ ਲਾਇਆ ਹੋਇਆ, ਇੰਨੀ ਦੂਰ ਤੱਕ ਨਕਲੀ ਘਾਹ ਵਿਛਿਆ ਹੋਇਆ ਤੇ ਪਰ ਜਦੋਂ ਤੁਸੀਂ ਉਹਨੂੰ ਫੀਲ ਕਰਦੇ ਹੋ ਤਾਂ ਪਤਾ ਲੱਗਦਾ ਵੀ ਨਕਲੀ ਜੇ ਉਹ ਤੇ ਉਹ ਅਸਲੀ ਘਾਹ, ਤੇ ਉੱਥੋਂ ਦੇ ਵਿਊ ਆ ਜਿਹੜੇ ਉਹ ਵਿਊ ਦੇਖੇ ਤੋਂ ਪਤਾ ਲੱਗਦਾ ਵੀ ਸਿਟੀ ਕਿਹੋ ਜਿਹੀ ਲੱਗਦੀ ਹੈ ਉਸ ਬੋਟੈਨਿਕ ਗਾਰਡਨ ਤੋਂ। ਸੋ ਮੇਰਾ ਕਹਿਣ ਦਾ ਭਾਵ ਇਕੱਲਾ ਚਲੋ ਸਿਟੀਆਂ ਨੂੰ ਵਧੀਆ ਬਣਾ ਲਿਆ, ਸਿਟੀ ਸੋਹਣੀ ਆ, ਬੜੀ ਸ਼ਾਂਤ ਆ, ਸਾਫ਼ ਸੁਥਰੀ ਆ, ਨਾ ਕੋਈ ਬਾਹਲਾ ਟ੍ਰੈਫਿਕ, ਨਾ ਕੋਈ ਟੋਲ, ਨਾ ਸ਼ੋਲ, ਇਹੋ ਜਿਹੇ ਕੋਈ ਪੰਗੇ ਨੀ। ਪਰ ਦੂਜੇ ਪਾਸੇ ਮੈਂ ਜਦੋਂ ਕੰਟਰੀ ਸਾਈਡ ਨਿਕਲਿਆ, ਕੰਟਰੀ ਸਾਈਡ ਦੇ ਵਿੱਚ ਤਾਂ ਮੈਨੂੰ ਜਮਾ ਹੀ ਭੁਲੇਖਾ ਸੀ, ਕਿਉਂਕਿ ਮੈਨੂੰ ਤਾਂ ਇਹ ਸੀਗਾ ਵੀ ਉੱਥੇ ਤਾਂ ਖੇਤੀ ਹੁੰਦੀ ਨੀ ਕਿਤੇ, ਉੱਥੇ ਤਾਂ ਕੋਈ ਇਹੋ ਜਿਹਾ ਕੁਛ ਹੈ ਹੀ ਨੀ ਜਿਹੜਾ ਜਿੱਥੇ ਪਾਣੀ ਹੋਵੇ ਜਾਂ ਹਰਿਆਲੀ ਹੋਵੇ। ਤੇ ਮੈਂ ਇਸ ਚੀਜ਼ ਦੇ ਭੁਲੇਖੇ ਨੂੰ ਲੈ ਕੇ ਨਿਕਲਿਆ ਤੇ ਮੈਂ ਤਕਰੀਬਨ ਪਰਥ ਤੋਂ 500-100 ਕਿਲੋਮੀਟਰ ਬਾਹਰ ਦੇ ਸਰਾਊਂਡਿੰਗ ਏਰੀਏ ਚ ਘੁੰਮਿਆ, 2-3 ਹਜ਼ਾਰ ਕਿਲੋਮੀਟਰ ਕਰਤੀ ਹੋਣੀ ਅਸੀਂ 2-3 ਦਿਨਾਂ ਦੇ ਵਿੱਚ ਤੁਰੇ ਫਿਰੇ। ਬਾਈ ਪਰਮਿੰਦਰ ਸਿੰਘ ਮਾਂਝੇ ਹੋਰਾਂ ਨੇ ਮੈਨੂੰ ਬੁਲਾਇਆ ਸੀ ਤੇ ਉਹਨਾਂ ਨਾਲ ਰਲ ਕੇ ਤੇ ਗਗਨ ਆ ਗਿਆ ਤੇ ਹੋਰ ਸੱਜਣ ਮਿੱਤਰ ਆ ਗਏ ਸੀ, ਬਹੁਤ ਜਾਣੀ ਕਿ ਜਿੰਨਾ ਕੁ ਕਹਿ ਸਕਦੇ ਗਾਇਆ। ਪਰ ਹੈਰਾਨੀ ਇਸ ਗੱਲ ਦੀ ਹੋਈ ਵੀ ਦੂਰ ਦੁਰਾਡੇ ਏਰੀਆ ਤੋਂ ਲੈ ਕੇ, ਜੇ ਮੈਂ ਬਨਵਰੀ ਦਾ ਨਾਂ ਸੁਣਿਆ ਸੀ ਇੱਕ ਵਾਰੀ, ਇੱਕ ਮੇਰੇ ਮਿੱਤਰ ਨੇ ਕਿਹਾ ਜੀ ਮੈਂ ਤਾਂ ਪਰਥ ਤੋਂ ਵੀ ਗਾਂਹ ਰਹਿੰਦਾ ਇੱਕ ਬਨਵਰੀ, ਤੇ ਮੇਰੇ ਦਿਮਾਗ ਚ ਆਇਆ ਵੀ ਉੱਥੇ ਓਰਿਜਨਲਾਂ ਦਾ ਇੱਕ ਪਿੰਡ ਹੋਊ, ਉਜਾੜ ਹੋਊ, ਜਿੱਥੇ ਉਹ PR ਲੈਣ ਲਈ ਗਿਆ। ਪਰ ਮੈਂ ਜੋ ਜਾ ਕੇ ਦੇਖਿਆ ਬਨਵਰੀ, ਤਾਂ ਉਹ ਬਨਵਰੀ ਤਾਂ ਇਹੋ ਜਿਹਾ ਸੋਹਣਾ ਸ਼ਹਿਰ ਸਮੁੰਦਰ ਦੇ ਉੱਤੇ ਵਸਿਆ ਹੋਇਆ ਜਿੱਥੇ ਇੰਜਨ ਕਰੇ ਵੀ ਇੱਥੇ ਜਾਈਏ ਹੀ ਨਾ, ਇੱਥੇ ਰਹੀਏ, ਇੰਨਾ ਹਰਿਆ ਭਰਾ ਸ਼ਹਿਰ। ਅੱਗੇ ਨਿਕਲੇ ਤਾਂ ਪਤਾ ਲੱਗਿਆ ਵੀ ਇੱਕ ਸਪੈਡ ਸ਼ੈਡ ਵਾਲਾ ਟੋਨੀ ਜਿਹੜੇ ਨੇ ਕਿ ਵੱਡੇ ਵੱਡੇ ਗਾਹ ਪਾਤੇ ਬੂਲਵਰਤ ਕੋਲਸ ਨੂੰ ਖੁੰਜੇ ਲੈਣ ਲਾ ਰੱਖਿਆ ਇੱਕ ਜ਼ਿਮੀਦਾਰ ਨੇ, ਤੇ ਜਦੋਂ ਮੈਂ ਉਹ ਦੇਖਿਆ ਸੜਕ ਦੇ ਇੱਕ ਪਾਸੇ ਉਹਦਾ ਤੇ ਦੂਜੇ ਪਾਸੇ ਇੱਕ ਪਟਾਨੀ ਆ, ਉਹਨਾਂ ਦਾ ਫਾਰਮ ਕੋਈ 100 ਕਿਲੋਮੀਟਰ ਜਾਂਦਾ ਜੀ ਦੋਨੇ ਪਾਸੇ, ਵੀ ਐਂ ਨੀ ਪਤਾ ਦੋਨੇ ਪਾਸੇ ਫਾਰਮਾਂ ਤੇ ਬੀਜ ਤੇ ਕੀ ਆ ਹਰ ਉਹ ਸਬਜ਼ੀ। ਮੈਂ ਹੈਰਾਨ ਰਹਿ ਗਿਆ ਜਿਹੜੇ ਉੱਥੇ ਗੋਭੀ ਦੇ ਬਲੌਗ ਦੇਖੇ ਉਹਨਾਂ ਦੇ, ਉਹ ਦੇਖ ਕੇ ਮੈਨੂੰ ਇਹ ਨਾ ਸਮਝ ਆਵੇ ਵੀ ਮੈਂ ਇਸ ਟਾਈਮ ਪਰਥ ਚ ਫਿਰਦਾ, ਇੰਨੀ ਗ੍ਰੀਨਰੀ, ਇੰਨੀ ਵਧੀਆ ਖੇਤੀ, ਇੰਨੀਆਂ ਪੱਧਰ ਜ਼ਮੀਨਾਂ, ਇੰਨੀਆਂ ਉਪਜਾਊ ਜ਼ਮੀਨਾਂ ਜਿਹੜੀਆਂ ਦੇਖ ਕੇ ਮੇਰੇ ਪਰਥ ਪ੍ਰਤੀ ਭੁਲੇਖੇ ਨਿਕਲ ਗਏ। ਫਿਰ ਜਦੋਂ ਮੈਂ ਉੱਥੋਂ ਦੇ ਸਵਾਲ ਜਵਾਬ ਕੀਤੇ ਲੋਕਾਂ ਨੂੰ ਮਿਲਿਆ ਤਾਂ ਪਤਾ ਲੱਗਿਆ ਵੀ ਪਰਥ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਧ ਸੈਲਫ ਮੇਡ ਮਿਲੀਨੇਅਰ ਲੋਕ ਰਹਿੰਦੇ ਆ। ਸੈਲਫ ਮੇਡ ਮਿਲੀਨੇਅਰ ਜ਼ਮੀਨ ਜਿਹੜੇ ਕਿ ਪਿਓ ਦਾਦਿਆਂ ਦੀਆਂ ਜਿੱਤ ਜਾਇਦਾਦਾਂ ਦੇ ਮੁੱਛਾਂ ਨਹੀਂ ਮਰੋੜਦੇ, ਜਿਹੜੇ ਕਿ ਖੁਦ ਬਣੇ ਆ, ਖੁਦ ਆਪ ਦੀ ਮਿਹਨਤ ਨਾਲ ਬਣੇ ਆ, ਉਹ ਲੋਕ ਉੱਥੇ ਰਹਿੰਦੇ ਆ ਪਰਸ ਦੇ ਵਿੱਚ। ਫਿਰ ਜਦੋਂ ਜਾ ਕੇ ਜਿਮੀਦਾਰਾਂ ਨੂੰ ਮਿਲਿਆ ਤਾਂ ਜਿਮੀਦਾਰਾਂ ਤੋਂ ਪਤਾ ਲੱਗਿਆ, ਹਰੇਕ ਜਿਮੀਦਾਰ ਕਹਿੰਦੇ ਕਰੇ ਮੈਂ ਤਾਂ ਛੋਟਾ ਜਿਹਾ ਜਿਮੀਦਾਰ ਆ, ਮੇਰੇ ਕੋਲ ਤਾਂ 10,000 ਏਕੜ ਆ। ਅਗਲੇ ਕੋਲੇ ਜਾਇਆ ਕਰੀਏ ਮੈਂ ਤਾਂ ਛੋਟਾ ਜਿਹਾ ਜਿਮੀਦਾਰ ਆ, ਮੇਰੇ ਕੋਲ ਤਾਂ 15,000 ਏਕੜ ਆ। ਉਹ ਫਿਰ ਗਾਂ ਜਿਵੇਂ ਜਿਵੇਂ ਗਾਂ ਜਾਂਦੇ ਗਏ, ਭੇਡਾਂ ਦਾ ਪਤਾ ਲੱਗਿਆ, ਹਜ਼ਾਰਾਂ ਭੇਡ ਆ ਜੀ ਸਾਡੇ ਕੋਲੇ, ਕਿਸੇ ਕੋਲੇ 10,000 ਭੇਡ ਆ, ਕਿਸੇ ਕੋਲੇ 20,000 ਭੇਡ ਆ। ਉਹਨਾਂ ਕੋਲੇ ਗਏ ਗਾਂ, ਕਣਕ ਦੇ ਫਾਰਮਾਂ ਤੇ ਗਏ, ਉਦੋਂ ਵੱਡੇ ਏਦਾਂ ਕਰਦੇ ਕਰਾਉਂਦੇ ਨਾ। ਮੈਨੂੰ ਮੇਰੇ ਮਨ ਦੇ ਵਿੱਚ ਇਹ ਜੱਚ ਗਈ ਵੀ ਨਹੀਂ, ਪਰਥ ਦੇ ਪ੍ਰਤੀ, ਵੈਸਟਰਨ ਆਸਟ੍ਰੇਲੀਆ ਪ੍ਰਤੀ ਮੇਰਾ ਜਿਹੜਾ ਸੋਚ ਸੀ, ਮੇਰਾ ਜਿਹੜੀ ਰਵੱਈਆ ਸੀ, ਉਹ ਗਲਤ ਸੀ। ਭਾਰਤ ਤੇ ਵੈਸਟਰਨ ਆਸਟ੍ਰੇਲੀਆ ਦਾ ਵਾ ਕਮਾਲ ਹੈ। ਫਿਰ ਜਦੋਂ ਮੇਰੀ ਇਹ ਸੋਚ ਦੇ ਮੋਹਰ ਵੀ ਲੱਗ ਗਈ ਜੀ, ਇੱਕ ਦਿਨ ਸ਼ਾਮ ਨੂੰ, ਇੱਕ ਦਿਨ ਰਾਤ ਨੂੰ ਅਸੀਂ ਦੂਰ ਦੁਰਾਡੇ ਦੇ ਸ਼ਹਿਰ ਕਟੈਨਿੰਗ ਪਹੁੰਚੇ, ਤਾਂ ਉਹ ਕਟੈਨਿੰਗ ਦੇ ਵਿੱਚ ਮੈਂ ਕਿਹਾ ਵੀ ਇੱਥੇ ਕਿਵੇਂ ਆਏ? ਕਹਿੰਦੇ ਇੱਥੇ ਨਾ ਇੱਕ ਆਪਣਾ ਡਾਕਟਰ ਰਹਿੰਦੇ ਆ, ਚਲੋ ਉਹਨਾਂ ਨੂੰ ਮਿਲ ਕੇ ਆਉਣੇ ਆ। ਮੈਂ ਕਿਹਾ ਵੀ ਆਏ ਆਪਾਂ ਇੱਕ ਡਾਕਟਰ ਦੇ ਘਰੇ ਅਚਾਨਕ ਜਾਣਾ? ਕਹਿੰਦੇ ਨਹੀਂ, ਉਹਨਾਂ ਦੋਨੇ ਮੀਆਂ ਬੀਬੀ ਬਹੁਤ ਉੱਚ ਵਿਦਿਆ ਪ੍ਰਾਪਤ, ਉਹਨਾਂ ਦੀ ਕੋਈ ਬੇਟੀ ਆ ਉਹ ਅਮਰੀਕਾ ਪੜ੍ਹ ਰਹੀ ਆ, ਤੇ ਉਹਨਾਂ ਨੂੰ ਬਹੁਤ ਚਾਅ ਹੁੰਦਾ ਵੀ ਉਹਨਾਂ ਦੇ ਗੈਸਟ ਆਵੇ, ਤੇ ਉਹ ਬਹੁਤ ਸਵਾਦ ਭੋਜਨ ਬਣਾ ਬਣਾ ਖਵਾਉਂਦੇ ਆ, ਤੇ ਕਿਆ ਬਾਤ ਆ। ਮੈਂ ਕਿਹਾ ਚਲੋ ਜੀ, ਅਸੀਂ ਤਕਰੀਬਨ ਛੋਟਾ ਜਿਹਾ ਨੋਟਿਸ ਦੇ ਕੇ ਡਾਕਟਰ ਸਾਹਿਬ ਕੋਲੇ ਪਹੁੰਚ ਗਏ। ਗਾਂ ਪਤਾ ਲੱਗਿਆ ਉਹ ਡਾਕਟਰ ਸੀਗੇ ਜੀ ਐਗਰੀਕਲਚਰ ਦੇ, ਤੇ ਜਦੋਂ ਗਾਂ ਅੱਗੂ ਪਤਾ ਲੱਗਿਆ ਉਹ ਗਾਂ ਹਰਿਆਣੇ ਦੇ, ਮੇਰੇ ਸਟੇਟ ਦੇ, ਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਰਹਿਣੇ ਦੇ। ਮੈਂ ਉਹਨਾਂ ਨੂੰ ਬਾਹਰ ਖੜਕਾਉਣ ਵੇਲੇ ਵੀ ਬਾਗੜ ਦੇ ਵਿੱਚ ਜਦੋਂ ਬਾਹਰ ਖਲਵਾਇਆ ਤਾਂ ਉਹ ਹੈਰਾਨ ਹੀ ਰਹਿ ਗਏ, ਉਹਨਾਂ ਨੂੰ ਵੀ ਪਤਾ ਨੀ ਸੀ ਮੈਂ ਰਹਿਣੇ ਦਾ। ਮੈਂ ਕਿਹਾ, ਮੈਂ ਜਦੋਂ ਆਵਾਜ਼ ਮਾਰੀ ਨਾ, ਮੈਂ ਕਿਹਾ ਡਾਕਟਰ ਸਾਹਿਬ ਘਰ ਹੀ ਹੈ, ਥਾਰੇ ਦੌਰੇ ਕੋਈ ਆਇਆ ਸੋ? ਤੇ ਜਦੋਂ ਮੈਂ ਕਿਹਾ ਤੇ ਉਹਨਾਂ ਨੇ ਆਖਿਆ ਵੀ ਥਾਰੇ ਦੌਰੇ ਵਾਲਾ ਕੌਣ ਆ ਗਿਆ? ਤੇ ਉਹ ਬੜੇ ਖੁਸ਼ ਹੋਏ ਜੀ। ਤੇ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਨਾ, ਤੇ ਉਹਨਾਂ ਨੇ ਮੇਰੀ ਗੱਲਬਾਤ ਤੇ ਇਹੋ ਜਿਹੀ ਸਟੈਂਪ ਲਾਈ ਜਿਹੜੀ ਕਿ ਇੱਕ ਮੈਂ ਕਹਿ ਸਕਦਾ ਲੀਗਲ ਸਟੈਂਪ ਵੀ ਹੋ ਗਈ ਆ, ਜਾਂ ਤਸਦੀਕ ਸ਼ੁਦਾ ਹੋ ਗਿਆ, ਨੋਟਰੀ ਟੈਸਟ ਹੋ ਗਿਆ। ਉਹ ਕਹਿੰਦੇ ਉਹਨਾਂ ਦੇ ਘਰੇ ਨਕਸ਼ੇ ਲੱਗੇ ਪਏ ਦੋ, ਇੱਕ ਆਸਟ੍ਰੇਲੀਆ ਦਾ ਇੱਕ ਵਰਲਡ ਦਾ। ਮੈਨੂੰ ਬੜਾ ਵਧੀਆ ਕਨਸੈਪਟ ਲੱਗਿਆ ਉਹ ਚੀਜ਼। ਉਹ ਇੱਕ ਕੰਧ ਦੇ ਉੱਤੇ ਵਰਲਡ ਦਾ ਨਕਸ਼ਾ ਲੱਗਿਆ, ਤੇ ਉਹਦੇ 'ਚ ਨਾ ਬਹੁਤ ਸਾਰੇ ਕੰਟਰੀ ਗ੍ਰੇ ਕੀਤੇ ਹੋਏ, ਬਾਕੀ ਦੇ ਕੰਟਰੀਆਂ ਨੂੰ ਡਿਫਰੈਂਟ ਕਲਰ ਕੀਤਾ ਹੋਇਆ ਥੋੜੇ ਜਿਹਾ ਨੂੰ। ਮੈਂ ਕਿਹਾ ਡਾਕਟਰ ਸਾਹਿਬ ਇਹ ਕੀ ਚੱਕਰ ਆ, ਨਕਸ਼ੇ ਦੇ ਉੱਤੇ ਹੱਥ ਨਾਲ ਕਲਰ ਜੇ ਭਰੇ ਕੀ ਸ਼ੋ ਕਰਦਾ? ਇਹ ਕਹਿੰਦੇ ਇਹ ਸ਼ੋ ਕਰਦਾ ਵੀ ਜਿੱਥੇ ਆਹ ਕਲਰ ਆ ਗਏ ਉਹ ਸਾਰੇ ਮੁਲਕਾਂ 'ਚ ਮੈਂ ਘੁੰਮਿਆ, ਤੇ ਜਿਹੜੇ ਥੋੜੇ ਜਿਹੇ ਰਹਿ ਗਏ ਇਹ ਮੇਰੇ ਲਈ ਟਾਰਗੇਟ ਆ। ਮੈਂ ਕਿਹਾ ਡਾਕਟਰ ਸਾਹਿਬ ਇਹ ਤਾਂ ਫਿਰ ਦੁਨੀਆਂ ਦਾ ਮੋਟਾ ਹਿੱਸਾ ਹੋ ਗਿਆ ਜਿਹੜਾ ਤੁਸੀਂ ਘੁੰਮ ਲਿਆ। ਕਹਿੰਦੇ ਹਾਂਜੀ, ਮੈਂ 87 ਕੰਟਰੀਜ਼ ਦੇ ਵਿੱਚ ਜਾ ਆਇਆ ਹੁਣ ਤੱਕ, 87 ਮੁਲਕਾਂ ਦੇ ਵਿੱਚ। ਮੈਂ ਕਿਹਾ 87 ਮੁਲਕਾਂ 'ਚ? ਹਾਂ ਹਾਂ, ਕਹਿੰਦੇ ਮੈਂ 87 ਮੁਲਕਾਂ ਦੇ ਵਿੱਚ ਜਾ ਕੇ ਆਇਆ। ਤੇ 87 ਮੁਲਕਾਂ ਦੇ ਵਿੱਚ ਕਹਿੰਦੇ ਮੇਰਾ ਮੈਂ ਕਿਹਾ ਇੰਨੇ ਮੁਲਕਾਂ 'ਚ ਘੁੰਮਣ ਦਾ ਕਾਰਨ ਕੀ? ਉਹ ਕਹਿੰਦੇ ਮੈਂ ਇੱਕ ਭੂ ਵਿਗਿਆਨੀ ਆ, ਮੈਂ ਮਿੱਟੀ ਦੇ ਉੱਤੇ ਮੇਰੀ ਰਿਸਰਚ ਆ, ਤੇ ਮੈਂ ਦੁਨੀਆਂ ਭਰ ਦੀ ਮਿੱਟੀ ਦੇਖੀ, ਦੁਨੀਆਂ ਭਰ ਦੀ ਮਿੱਟੀ ਦੇ ਉੱਤੇ ਤਜਰਬੇ ਕੀਤੇ, ਤੇ ਮੈਨੂੰ ਉਹ ਥਾਂ ਚਾਹੀਦਾ ਸੀ ਜਿੱਥੇ ਮੇਰੇ ਤਜਰਬਿਆਂ ਦਾ ਅੰਤ ਨਾ ਹੋ ਸਕੇ, ਜਿੱਥੇ ਵਿਸ਼ਾਲਤਾ ਹੋਵੇ, ਜਿੱਥੇ ਬਹੁਤ ਸਾਰੇ ਇਹ ਹੋਵੇ ਵੀ ਮੈਂ ਮੇਰੇ ਕੋਲੇ ਓਪਰਚੁਨਿਟੀ ਹੋਵੇ, ਤੇ ਜਿੱਥੋਂ ਦੀ ਅਮੀਰੀ, ਜਿੱਥੋਂ ਦਾ ਕਲਚਰ, ਜਿੱਥੋਂ ਦੀ ਉਹਦੀ ਜਿਹੜਾ ਕੁਦਰਤ ਦੀ ਰਹਿਮਤ ਬੇਥਾ ਹੋਵੇ, ਮੈਂ ਉੱਥੇ ਜਾਣਾ। ਤੇ ਅਖੀਰ ਕਹਿੰਦੇ ਮੈਂ 87 ਕੰਟਰੀਆਂ ਤੋਂ ਆ ਕੇ ਮੈਨੂੰ ਵੈਸਟਰਨ ਆਸਟ੍ਰੇਲੀਆ ਦੁਨੀਆਂ ਦਾ ਸਭ ਤੋਂ ਵਧੀਆ ਥਾਂ ਲੱਗਿਆ ਰਹਿਣ ਲਈ। ਮੈਂ ਤਾਂ ਹੈਰਾਨ ਹੀ ਰਹਿ ਗਿਆ ਵੀ ਜਿਹੜੇ ਪਰਥ ਨੂੰ ਅਸੀਂ ਇੱਥੇ ਰਹਿ ਕੇ ਮਿਸ ਜੱਜ ਕਰਦੇ ਹਾਂ, ਜਿਹੜੇ ਪਰਥ ਬਾਰੇ ਅਸੀਂ ਕਹਿੰਦੇ ਆ ਨਹੀਂ ਇੱਥੇ ਤਾਂ ਭੱਜ ਜਾਓ, ਇੱਥੇ ਤਾਂ ਆਏ ਆ, ਉਹ ਪਰਥ 'ਚ ਉਹ ਕਹਿੰਦਾ ਵੀ ਮੈਂ ਡਾਕਟਰ ਸਾਹਿਬ ਨੇ ਕਿਹਾ, ਕਹਿੰਦੇ ਵੀ ਮੈਂ ਇਸ ਨੂੰ ਚੁਣਿਆ 87 ਮੁਲਕਾਂ 'ਚੋਂ। ਫਿਰ ਮੈਂ ਉਹਨਾਂ ਦਾ ਆਸਟ੍ਰੇਲੀਆ ਦਾ ਨਕਸ਼ਾ ਦੇਖਿਆ, ਤੇ ਆਸਟ੍ਰੇਲੀਆ ਦੇ ਨਕਸ਼ੇ 'ਚ ਵੀ ਉਹਨਾਂ ਨੇ ਨਾ ਸਕੈਚ ਨਾਲ ਲਾਈਨਾਂ ਮਾਰੀਆਂ ਹੋਈਆਂ ਜਿੱਥੋਂ ਜਿੱਥੋਂ ਦੀ ਉਹਨਾਂ ਨੇ ਬਾਏ ਰੋਡ ਸਫ਼ਰ ਕੀਤਾ, ਤੇ ਉਹ ਵੀ ਮੇਜਰ ਪਾਰਟ ਜਿਹੜੇ ਆਸਟ੍ਰੇਲੀਆ ਦੇ ਉਹਨਾਂ ਨੇ ਕਵਰ ਕੀਤੇ ਹੋਏ ਸਨ। ਸੋ ਉਹਨਾਂ ਨੇ ਫਿਰ ਮੈਨੂੰ ਮਿੱਟੀ ਬਾਰੇ, ਉੱਥੋਂ ਦੀ ਜ਼ਮੀਨ ਦੇ ਵਿੱਚ ਦੀ ਅਮੀਰੀ ਬਾਰੇ, ਉੱਥੋਂ ਦੇ ਖਣਿਜਾਂ ਬਾਰੇ, ਤੱਤਾਂ ਬਾਰੇ ਦੱਸਿਆ ਵੀ ਕਿਵੇਂ ਲਿਥਮ ਆ ਇੱਥੇ, ਕੀ ਕੀ ਚੀਜ਼ਾਂ ਹੈਗੀਆਂ ਜਿਹੜੀਆਂ ਉੱਥੇ, ਜਿਹੜੀਆਂ ਧਰਤੀ ਦੇ ਵਿੱਚ ਆ। ਸੋ ਇਹ ਸਾਰੀਆਂ ਗੱਲਾਂ ਮੈਂ ਅੱਜ ਰੇਡੀਓ ਤੇ ਤੁਹਾਡੇ ਨਾਲ ਸ਼ੇਅਰ ਤਾਂ ਕਰ ਰਿਹਾ ਵੀ ਬਹੁਤ ਸਾਰੇ ਸੱਜਣਾ ਮਿੱਤਰਾਂ ਲਈ ਨਾ ਮਜਬੂਰੀ ਜਾਂ ਗਲੇ ਦੀ ਹੱਡੀ ਬਣਿਆ ਹੋਇਆ ਵੀਜ਼ਾ PR ਹੋਣਾ ਜਾਂ ਪੱਕੇ ਹੋਣਾ, ਤੇ ਉਹਨਾਂ ਨੂੰ ਜਦੋਂ ਦੱਸਿਆ ਜਾਂਦਾ ਵੀ ਇੱਥੇ ਮੂਵ ਹੋ ਜਾਓ, ਉੱਥੇ ਮੂਵ ਹੋ ਜਾਓ, ਤਾਂ ਉਹ ਬੰਦੇ ਫਿਰ ਉਦੋਂ ਨਾ ਇੱਦਾਂ ਕਰਦੇ ਆ ਵੀ ਹੈ ਅਸੀਂ ਉੱਥੇ ਕਿਉਂ ਜਾਈਏ, ਉੱਥੇ ਕੀ ਆ, ਉੱਥੇ ਤਾਂ ਮਾਰੇ ਜਾਵਾਂਗੇ, ਜ਼ਿੰਦਗੀ ਤਾਂ ਮੈਲਬਰਨ 'ਚ ਹੀ ਆ, ਜ਼ਿੰਦਗੀ ਤਾਂ ਸਿਡਨੀ 'ਚ ਹੀ ਆ, ਬਾਕੀ ਤਾਂ ਸਾਰੇ ਐਵੇਂ ਤੁਰੇ ਫਿਰਦੇ ਆ, ਬਾਕੀਆਂ ਦੇ ਪੱਲੇ ਤਾਂ ਕੱਖ ਹੀ ਨੀ, ਏਦਾਂ ਦੀ ਉਹਨਾਂ ਦੀ ਸੋਚ ਆ। ਪਰ ਜਦੋਂ ਤੁਸੀਂ ਬਾਹਰ ਨਿਕਲੋਗੇ ਤੁਹਾਨੂੰ ਪਤਾ ਲੱਗੂਗਾ ਵੀ ਮੈਲਬਰਨ ਸਿਡਨੀ ਦੇ ਲੋਕ ਤਾਂ ਇੱਕ ਹਲਕਾ ਜਿਹਾ ਸਾਡੇ ਮਾਲਵੇ ਚ ਸ਼ਬਦ ਆ ਦਿੰਦੇ ਗਧੀ ਗੇੜ, ਉਹ ਤਾਂ ਗਧੀ ਗੇੜ ਦੇ ਵਿੱਚ ਪਏ ਹੋਏ ਆ। ਟਰੱਕ ਤੇ ਟੈਕਸੀ ਚ ਸੋਚ ਅਟਕੀ ਹੋਈ ਆ। ਮੈਂ ਮਾਫੀ ਚਾਹੁੰਦਾ ਜੇ ਕਿਸੇ ਦੇ ਸੀਨੇ ਲੱਗੇ ਜਾਂ ਕਿਸੇ ਦੇ ਗਿੱਟੇ ਗੋਡੇ ਲੱਗੇ, ਇਹ ਲੱਗੂਗੀ ਗੱਲ, ਕਿਉਂਕਿ ਇਹ ਇੱਕ ਸੱਚ ਆ। ਸੱਚ ਹਮੇਸ਼ਾ ਹੀ ਕੌੜਾ ਹੁੰਦਾ ਤੇ ਬਰਦਾਸ਼ਤ ਕਰਨਾ ਵੀ ਔਖਾ। ਤੇ ਉਹ ਇਹੋ ਜਿਹੀ ਘੁੰਮਣ ਘੇਰੀ ਦੇ ਵਿੱਚ ਪਏ ਹੋਏ ਆ ਸਾਰੇ ਸੱਜਣ ਮਿੱਤਰ, ਜਿੱਥੇ ਟੈਕਸੀ ਆ, ਟਰੱਕ ਆ, ਜਾਂ 1200 ਦਾ ਵੀਕ ਆ ਜਿਹਦੇ ਨੂੰ ਆ ਗਿਆ ਭਾਰਤੀ ਕਿਸ਼ਤ ਇੱਧਰ ਕਰਤੇ ਉੱਧਰ ਕਰਤੇ, ਤੇ ਹੋਰ ਉਸ ਤੋਂ ਵੱਧ ਕੇ ਜਵਾਕਾਂ ਲਈ ਟਾਈਮ ਨੀ, ਕਾਸੇ ਲਈ ਕੋਈ ਟਾਈਮ ਨੀ। ਪਰ ਮੈਂ ਦੇਖਿਆ ਉਸ ਸਟੇਟ ਦੇ ਵਿੱਚ ਜੇ ਕਿਸੇ ਨਾਲ ਵੀ ਗੱਲ ਕਰ ਲੋ ਤਾਂ ਉਹੀ ਮਿਲੀਅਨੇਅਰ ਆ, ਜਿਹਦੇ ਨਾਲ ਗੱਲ ਕਰ ਲੋ ਉਸੇ ਕੋਲੇ ਚੰਗੇ ਬਿਜ਼ਨਸ ਆ, ਉਸੇ ਕੋਲੇ ਚੰਗਾ ਰੁਪਈਆ, ਸਾਰਾ ਕੁਛ। ਪੂਰੇ ਨੌਜਵਾਨ ਮੈਂ ਬੜੇ ਸੈੱਟ ਦੇਖੇ, ਵੱਡੇ ਵੱਡੇ ਬਿਜ਼ਨਸਾਂ ਦੇ ਮਾਲਕ ਦੇਖੇ। ਮੈਂ ਬਹੁਤ ਜਾਣੀ ਕਿ ਚੀਜ਼ਾਂ ਨੇ ਮੈਨੂੰ ਇਸ ਚੀਜ਼ ਤੋਂ ਕੀਤਾ ਵੀ ਅਸੀਂ ਕਈ ਵਾਰੀ ਨਾ ਆਪਦੇ ਕੋਲੋਂ ਹੀ ਭਰਮ ਬਣਾ ਕੇ ਆਪ ਹੀ ਐਵੇਂ ਉਹ ਬਣਾਉਂਦੇ ਰਹਿੰਦੇ ਆ, ਸਬਜ਼ ਬਾਗ ਵੀ ਅਸੀਂ ਤਾਂ ਪਤਾ ਨੀ ਮੈਲਬਰਨ ਰਹਿੰਦੇ ਹਾਂ ਜਾਂ ਸਿਡਨੀ ਲੈਣੇ ਆ, ਸਾਡਾ ਅਸੀਂ ਤਾਂ ਸਰਬ ਉੱਚ ਹੋ ਗਏ, ਸਾਡੇ ਤੋਂ ਤਾਂ ਸਰਬ ਉੱਚ ਕੋਈ ਹੈ ਹੀ ਨੀ। ਪਰ ਦੋਸਤੋ ਬਾਹਰ ਨਿਕਲ ਕੇ ਦੇਖੋ ਜ਼ਿੰਦਗੀ ਨਾ, ਦੁਨੀਆਂ ਪਤਾ ਨੀ ਕਿੱਥੇ ਕਿੱਥੇ ਪਹੁੰਚੀ ਬੈਠੀ ਹੈ, ਦੁਨੀਆਂ ਦੇ ਵਿੱਚ ਕੀ ਹੈਗਾ ਦੇਖਣ ਨੂੰ, ਰਹਿਣ ਨੂੰ, ਖਾਣ ਨੂੰ, ਪੀਣ ਨੂੰ। ਮੈਂ ਪਰਮਿੰਦਰ ਬਾਈ ਦੇ ਕੋਲੇ ਗਿਆ, ਪਰਮਿੰਦਰ ਬਾਈ ਦੇ ਬਹੁਤ ਸਾਰੇ ਬਿਜ਼ਨਸ ਖਰੀਦੇ ਹੋਏ ਪਿੰਡਾਂ ਚ, 100-100, 200-200 ਕਿਲੋਮੀਟਰ ਦੀ ਆਬਾਦੀ ਦੇ, 200-200 ਦੀ ਆਬਾਦੀ ਵਾਲੇ ਪਿੰਡ ਚ ਵੀ ਉਹਨਾਂ ਨੇ ਬਿਜ਼ਨਸ ਖਰੀਦਿਆ ਹੋਇਆ। ਤੇ ਮੈਂ ਉਹਨਾਂ ਪਿੰਡਾਂ ਦੀਆਂ ਪੰਜ ਲਾਈਨਾਂ ਪੜ੍ਹ ਕੇ ਹੈਰਾਨ ਰਹਿ ਗਿਆ। ਹਰੇਕ ਪਿੰਡ ਦੇ ਗੇਟ ਦੇ ਉੱਤੇ ਪੰਜ ਲਾਈਨ ਲਿਖੀ ਹੁੰਦੀ ਆ, ਤੇ ਇੱਕ ਪਿੰਡ ਦੇ ਉੱਤੇ ਲਿਖਿਆ ਪਿਆ ਫਰੈਂਡਸ਼ਿਪ ਟਾਊਨ। ਮੈਂ ਆਖਿਆ ਵੀ ਫਰੈਂਡਸ਼ਿਪ ਟਾਊਨ ਇਹ ਕਿਵੇਂ ਆ? ਕਹਿੰਦੇ ਜੀ ਇੱਥੇ ਕਿਸੇ ਵੀ ਬੰਦੇ ਦੇ ਘਰੇ ਵਗ ਜਾਓ ਤੁਸੀਂ, ਕਿਸੇ ਵੀ ਬੰਦੇ ਨੂੰ ਜਾ ਕੇ ਜੱਫੀ ਪਾ ਲਓ, ਤੇ ਉਹ ਤੁਹਾਨੂੰ ਐਂ ਟ੍ਰੀਟ ਕਰੂਗਾ ਵੀ ਜਿਵੇਂ ਤੁਸੀਂ ਤਾਂ ਸਦੀਆਂ ਤੋਂ ਆਏ ਹੋਏ ਹੋ ਤੇ ਸਦੀਆਂ ਤੋਂ ਉਹਨਾਂ ਦੇ ਮਿੱਤਰ ਹੋ, ਸਦੀਆਂ ਤੋਂ ਉਹਨਾਂ ਨੂੰ ਜਾਣਦੇ ਹੋ। ਇਹੋ ਜਿਹੀਆਂ ਪੰਜ ਲਾਈਨਾਂ ਮੈਂ ਪਿੰਡਾਂ ਚ ਦੇਖੀਆਂ, ਤੇ ਹਰੇਕ ਪਿੰਡ ਦੇ ਵਿੱਚ ਸਤਿਕਾਰ ਦੇਖਿਆ, ਪਿਆਰ ਦੇਖਿਆ, ਕਿਵੇਂ ਉਹ ਜਦੋਂ ਤੁਹਾਨੂੰ ਮਿਲਦੇ ਆ ਤੇ ਤੁਹਾਨੂੰ ਕਿਵੇਂ ਮਹਿਸੂਸ ਕਰਾਉਂਦੇ ਆ, ਕਿਵੇਂ ਟਾਰਗੇਟ ਕਰਦੇ ਆ, ਕੀ ਤੁਹਾਨੂੰ ਉਹ ਕਰਦੇ। ਇੱਥੇ ਸਾਨੂੰ ਤੁਰਿਆ ਜਾਂਦਾ ਗੋਰਾ ਰੇਸ਼ਿਸ ਗੱਲ ਵੀ ਕਹਿ ਜਾਂਦੇ ਆ, ਤੁਰੇ ਜਾਂਦੇ ਸਾਡੇ ਨਾਲ, ਸਾਨੂੰ ਵਿਤਕਰੇ ਵੀ ਕਰ ਜਾਂਦੇ ਸੀ, ਅਸੀਂ ਫੇਰ ਵੀ ਆਦੇ ਵੀ ਨਾ ਇਹ ਤਾਂ ਮੈਟਰੋ ਸਿਟੀ ਆ, ਦੁਨੀਆਂ ਦਾ ਪਹਿਲਾ, ਇਹ ਤਾਂ ਕਿਆ ਬਾਤ ਆ, ਇੱਥੇ ਤਾਂ ਆਏ ਆ। ਪਰ ਜਿੱਥੇ ਤੁਹਾਨੂੰ ਪਿਆਰ ਮਿਲ ਰਿਹਾ, ਪੈਸਾ ਵੀ ਮਿਲ ਰਿਹਾ, ਜ਼ਿੰਦਗੀ ਵੀ ਮਿਲ ਰਹੀ ਆ, ਬੱਚਿਆਂ ਨਾਲ ਟਾਈਮ ਵੀ ਮਿਲ ਰਿਹਾ। ਮੈਨੂੰ ਬਹੁਤ ਸਾਰੇ ਸੱਜਣ ਮਿੱਤਰ ਮਿਲੇ, ਕੌਫ ਸਾਰਵਰ ਤੋਂ ਆਪਣੇ ਰੇਡੀਓ ਲਿਸਨਰ ਮਿੱਤਰ ਮਿਲੇ ਅਮਰ ਤਿਆਲ ਬਾਈ, ਕਹਿੰਦੇ ਮੈਂ ਸਿਡਨੀ ਵੀ ਰਿਹਾ, ਮੈਂ ਕੌਫ ਸਾਰਵਰ ਵੀ ਰਿਹਾ, ਤੇ ਇਸ ਟਾਈਮ ਉਹ ਇੱਕ ਛੋਟਾ ਜਿਹਾ ਪਿੰਡ ਦਾ ਹੈਗਾ ਨੈਰੋਜਨ, ਉੱਥੇ ਇੱਕ ਕੈਫੇ ਲੈ ਕੇ ਕੈਫੇ ਚਲਾ ਰਹੇ ਆ, ਤੇ ਉਹ ਕਹਿੰਦੇ ਵੀ ਨਜ਼ਾਰਾ ਹੀ ਇੱਥੇ ਆ ਜ਼ਿੰਦਗੀ ਦਾ, ਤੇ ਮੈਂ ਐਵੇਂ ਭੁਲੇਖਿਆਂ ਚ ਉੱਥੇ ਤੁਰਿਆ ਫਿਰਿਆ, ਨਾਲੇ ਮੈਂ ਪੈਸੇ ਬਣਾ ਰਿਹਾ ਤੇ ਨਾਲੇ ਮੈਂ ਆਪਦੇ ਪਰਿਵਾਰ ਚ ਹੱਥ ਖੇਡ ਨੱਚ ਰਿਹਾ, ਤੇ ਟਾਈਮ ਹੀ ਟਾਈਮ ਆ ਸਾਡੇ ਕੋਲੇ, ਤੇ ਹਰ ਬੰਦਾ ਨਿੱਜੀ ਤੌਰ ਤੇ ਸਾਨੂੰ ਜਾਣਦਾ ਗਾ। ਮੈਂ ਸਭ ਤੋਂ ਵੱਡਾ ਹੈਰਾਨ ਹੋਇਆ ਵੀ ਵਿਦੇਸ਼ਾਂ ਦੇ ਵਿੱਚ ਕੋਈ ਗੱਲ ਜਿਹੜੀ ਸਭ ਤੋਂ ਅਹਿਮ ਆਉਂਦੀ ਆ, ਉਹ ਆਉਂਦੀ ਆ ਬਸ ਟਾਈਮ ਹੈ ਨੀ ਜੀ, ਵਕਤ ਹੈ ਨੀ ਜੀ, ਟਾਈਮ ਕਿੱਥੇ ਕਿਸੇ ਕੋਲੇ ਮਿਲਣ ਦਾ ਹੈ ਹੀ ਨੀ, ਉੱਥੇ ਉਹ ਕਹਿੰਦੇ ਆ ਜੀ ਬਸ ਟਾਈਮ ਵਾਧੂ, ਟਾਈਮ ਦਾ ਕੋਈ ਤੋੜਾ ਹੀ ਨੀ ਹੈ। ਸੋ ਇਹ ਚੀਜ਼ਾਂ ਨਾ ਮੇਰੇ ਭਰਮ ਭੁਲੇਖੇ ਬਹੁਤ ਤੋੜੇ। ਬਾਕੀ ਜਿਹੜਾ ਵਿਜੂਅਲ ਆ, ਇਹ ਚੀਜ਼ਾਂ ਪਿੰਡ ਆਸਟ੍ਰੇਲੀਆ ਜਾਣ ਵਾਲੇ ਮਹੀਨੇ ਕੁ ਤੱਕ ਮਨਪ੍ਰੀਤ ਹੋਰਾਂ ਨੂੰ ਡਾਟਾ ਟ੍ਰਾਂਸਫਰ ਕਰਤਾ, ਤੇ ਅਸੀਂ ਅਗਲੇ ਮਹੀਨੇ ਤਕਰੀਬਨ ਸਾਡੀ ਕੋਸ਼ਿਸ਼ ਆ ਇਹਨੂੰ ਲੜੀਵਾਰ ਸ਼ੁਰੂ ਕਰਾਂਗੇ, ਤੇ ਫੇਰ ਦੇਖਿਓ ਭਾਰਤ ਦੀ ਬਿਊਟੀ। ਮੈਂ ਤਾਂ ਆਪਦੇ ਵਿਚਾਰ ਬਦਲਿਆ ਜੀ ਪਿਛਲੇ 3-4 ਦਿਨਾਂ ਚ, ਤੇ ਬਦਲ ਤੁਹਾਡੇ ਵੀ ਜਾਣਗੇ ਜੋ ਤੁਸੀਂ ਭਾਰਤ ਬਾਰੇ ਜਾਣੋਗੇ ਜਾਂ ਦੇਖੋਗੇ। ਮੈਨੂੰ ਇੱਕ ਸਿਡਨੀ ਤੋਂ ਮਿੱਤਰ ਹੋਰ ਮਿਲੇ, ਉਹ ਆ ਤੇ ਕਹਿੰਦੇ ਮੈਂ ਸਿਡਨੀ ਰਿਹਾ 8-10 ਸਾਲ, ਮੈਂ ਭਾਰਤ ਤੋਂ ਮੂਵ ਹੋਇਆ, ਕਹਿੰਦਾ ਮੈਨੂੰ ਐਂ ਜੇ ਲੱਗਦਾ ਯਾਰ ਇੰਡੀਆ ਜਾਣਾ ਇੱਥੋਂ ਸੌਖਾ ਜਾ, ਤੇ ਕੰਮ ਧੰਦਾ ਵੀ ਵਧੀਆ, ਮਿੰਟੋ ਮਿੰਟੀ ਕੰਮ ਧੰਦਾ ਕਰੀ ਜਾਂਦੇ ਆ, ਤੇ ਇੱਥੋਂ ਇੰਡੀਆ ਵੀ ਐਂ ਲੱਗਦਾ ਵੀ ਬਾਂਹ ਪਹੁੰਚਦੀ ਹੁੰਦੀ ਹੈ ਜਿਵੇਂ, ਤੇ ਕੋਈ ਏਦਾਂ ਦੀ ਫੀਲਿੰਗ ਲਈ ਬੈਠਾ। ਸੋ ਕੁੱਲ ਮਿਲਾ ਕੇ ਇਹ ਜਿਹੜੇ ਕੁੱਤੇ ਕੁੱਟ ਕੇ ਆਏ ਜੀ, ਉਹ ਮੈਂ ਤੁਹਾਨੂੰ ਦੱਸਤਾ, ਤੇ ਬਾਕੀ ਹੁਣ ਸਾਡੇ ਦਰਸ਼ਕ ਜਿਹੜੇ ਸਰੋਤੇ ਸੁਣ ਰਹੇ ਆ, ਉਹ ਦੇਖ ਕੇ ਦੱਸ ਦੇਣ ਵੀ ਉਹਨਾਂ ਨੂੰ ਉਹਨਾਂ ਦੇ ਕੀ ਵਿਚਾਰ ਆ।
ਜੀ ਬਿਲਕੁਲ। ਸੋ ਚਲੋ ਜੀ, ਪਾਰਥ ਬਾਰੇ ਗੱਲਾਂ ਹੋ ਗਈਆਂ, ਤੇ ਪਾਰਥ ਵਾਕਈ ਕਹਿੰਦੇ ਬਹੁਤ ਸੋਹਣੀ ਸਿਟੀ ਆ, ਤੇ ਬਾਕੀ ਜੀ ਪਿੰਡਾਂ ਦੀ ਜ਼ਿੰਦਗੀ ਤਾਂ ਆਪਣੀ ਵੀ ਜ਼ਿੰਦਗੀ ਹੁੰਦੀ ਆ, ਕਿਉਂਕਿ ਆਪਾਂ ਵੀ ਕਿਤੇ ਨਾ ਕਿਤੇ ਪਿੱਛੇ ਪਿੰਡਾਂ ਚੋਂ ਆਏ ਹੋਏ ਆ, ਤੇ ਪਿੰਡਾਂ ਤੇ ਸ਼ਹਿਰਾਂ ਦੀ ਜਿਹੜੀ ਲਾਈਫ ਆ ਉਹਦਾ ਫਰਕ ਵੀ ਹੁੰਦਾ ਵਾ, ਪਰ ਜੋ ਕਹਿੰਦੇ ਹੁੰਦੇ ਆ ਸ਼ਾਂਤੀ ਤੇ ਜੋ ਪਿੰਡਾਂ ਦੀ ਸਵੇਰ ਆ ਉਹ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ। ਸੋ ਪਰਥ ਬਾਰੇ ਤਾਂ ਖਿਆਲ ਤੁਸੀਂ ਆਪਣੇ ਦੱਸਦੇ ਆ, ਤੇ ਸਾਰਿਆਂ ਨੂੰ ਆਉਣ ਵਾਲੇ ਤੁਹਾਡੇ ਪੇਂਡੂ ਆਸਟ੍ਰੇਲੀਆ ਜਿਹੜਾ ਐਪੀਸੋਡ ਆ ਰਿਹਾ ਉਸ ਦੇ ਵਿੱਚ ਹੋਰ ਕਲੀਅਰ ਹੋ ਜਾਣਗੇ। ਤੇ ਹੁਣ ਇੱਧਰ ਗੱਲ ਕਰਦੇ ਆ ਜੀ, ਧਾਰਾ 370 ਖਤਮ ਕਰਨ ਦਾ ਵਿਰੋਧ ਕਰਨ ਵਾਲਿਆਂ ਦੇ ਬਿਆਨ ਇਤਿਹਾਸ ਵਿੱਚ ਦਰਜ ਹੋਣਗੇ, ਮੋਦੀ ਨੇ ਕਿਹਾ, ਤੇ ਨਾਲ ਹੀ ਕਾਂਗਰਸ ਨੇ ਕੀਤਾ ਇਸ ਦਾ ਸਮਰਥਨ। ਸੋ ਕੀ ਕਹੋਗੇ ਜੀ ਇਸ ਬਾਰੇ?
ਦੇਖੋ, ਕਾਂਗਰਸ ਨੇ ਸਮਰਥਨ ਇਸ ਦਾ ਨਹੀਂ ਕੀਤਾ ਵੀ ਪਰਚੇ ਦਰਜ ਹੋਣਗੇ। ਕਾਂਗਰਸ ਨੇ ਧਾਰਾ 370 ਦਾ ਸਮਰਥਨ ਕੀਤਾ। ਉਹਨੇ ਕਿਹਾ ਵੀ ਧਾਰਾ ਜਿਹੜੀ 370 ਆ ਸੱਤਰ ਆ ਉਹ ਅਸੀਂ ਉਹਨੂੰ ਉਹਦਾ ਸਮਰਥਨ ਕਰਦੇ ਆ ਤੇ ਸਮਰਥਨ ਉਹਨਾਂ ਨੇ ਪਹਿਲਾਂ ਵੀ ਕੀਤਾ ਸੀ ਪਰ ਸਿਰਫ ਉਸ ਚੀਜ਼ ਨੂੰ ਇਸ ਲਈ ਉਹਨਾਂ ਦੇ ਨੂੰ ਇਹ ਗੱਲ ਮੰਨੀ ਗਈ ਵੀ ਉਹ ਵਿਰੋਧ ਤਾਂ ਕਰ ਰਹੇ ਆ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਧਾਰਾ ਜਿਹੜੀ 370 ਲਾਉਣ ਤੋਂ ਪਹਿਲਾਂ ਕਸ਼ਮੀਰੀਆਂ ਦੇ ਦਿਲ ਜਿੱਤੋ ਤੇ ਕਸ਼ਮੀਰੀ ਆਪ ਕਹਿਣ ਵੀ ਧਾਰਾ 370 ਖਤਮ ਕਰੋ ਠੀਕ ਹੈ ਨਾ ਏਦਾਂ ਅਸਲ ਚ ਸਹੀ ਕਹਾਣੀ ਸੀਗੀ ਤੇ ਪਰ ਗੱਲ ਉਹ ਕਈ ਵਾਰੀ ਕੀ ਹੁੰਦਾ ਨਾ ਉਹ ਦੂਜੇ ਪਾਸੇ ਲਾ ਲੈਂਦੇ ਆ ਵੀ ਅਸੀਂ ਤਾਂ ਜਿਹੜਾ ਅਸੀਂ ਇਹ ਕਿਹਾ ਵੀ ਇਹਨਾਂ ਨੇ ਕਾਂਗਰਸ ਵਿਰੋਧ ਤਾਂ ਕਰ ਰਹੀ ਆ ਤੇ ਅਸੀਂ ਧਾਰਾ 370 ਹਟਾਉਣ ਤੇ ਲਾ ਰਹੇ ਹਾਂ ਬਿਲਕੁਲ ਦਲੇਰਾਨਾ ਫੈਸਲਾ ਸੀ ਬਿਲਕੁਲ ਜਿਹੜੀ ਭਾਜਪਾ ਨੇ ਪਿਛਲੇ 20-30-40 ਸਾਲ ਤੋਂ ਗਲੇ ਦੀ ਹੱਡੀ ਬਣੀ ਸੀ ਉਹਨੂੰ ਉਸ ਫੈਸਲੇ ਨੂੰ ਲਾਗੂ ਕੀਤਾ ਪਰ ਅਸਲ ਗੱਲ ਇਹ ਆ ਵੀ ਧਾਰਾ 370 ਜੋ ਵੀ ਬੰਦਾ ਥੋੜੀ ਜਿਹੀ ਵੀ ਸੋਝੀ ਰੱਖਦਾ ਉਹ ਬੰਦਾ ਧਾਰਾ 370 ਹਟਾਉਣਾ ਹੀ ਚਾਹੁੰਦਾ ਸੀ ਉਹ ਇਹੀ ਕਹਿੰਦਾ ਸੀ ਵੀ ਧਾਰਾ 370 ਹਟਣੀ ਚਾਹੀਦੀ ਹੈ ਧਾਰਾ 370 ਜਿਹੜੀ ਉਹ ਕੋਈ ਕਿਸੇ ਵੀ ਐਂਗਲ ਤੋਂ ਕੋਈ ਵੀ ਉਹਦਾ ਬੈਨੀਫਿਟ ਵਾਲਾ ਸੌਦਾ ਨਹੀਂ ਸੀਗਾ ਕਿਸੇ ਨੂੰ ਵੀ ਆਮ ਲੋਕਾਂ ਨੂੰ ਸਿਰਫ ਤੇ ਸਿਰਫ 5-4 ਪਰਿਵਾਰਾਂ ਨੂੰ ਛੱਡ ਕੇ ਇਹੀ ਮੇਰੇ ਪਹਿਲੇ ਦਿਨ ਬਿਆਨ ਸੀ ਇਹੀ ਅੱਜ ਆ ਭਾਵੇਂ ਮੈਂ ਮੋਦੀ ਨੂੰ ਵੀ ਚੰਗਾ ਨਹੀਂ ਸਮਝਦਾ ਮੈਂ ਭਾਜਪਾ ਨੂੰ ਚੰਗਾ ਨਹੀਂ ਸਮਝਦਾ ਮੈਂ RSS ਤੇ ਵੀ ਹੱਕ ਚ ਨਹੀਂ ਹੈ ਪਰ ਜਿਹੜਾ ਕੰਮ ਆ ਜਿਹੜੇ ਕੰਮ ਦੇ ਹੱਕ ਚ ਜਾਂ ਜਿਹੜੀ ਗੱਲ ਸੀ ਉਹਦੇ ਹੱਕ ਚ ਮੈਂ ਅੱਜ ਵੀ ਆ ਕੱਲ ਵੀ ਆ ਤੇ ਮੇਰੇ ਸ਼ਬਦ ਉੱਤੇ ਮੈਨੂੰ ਕਿਸੇ ਸੱਜਣ ਮਿੱਤਰ ਨੇ ਕਾਲ ਕਰਕੇ ਵੀ ਕਿਹਾ ਸੀ ਅੱਛਾ ਫਿਰ ਤੂੰ ਮੋਦੀ ਸਮਰਥਕ ਆ ਮੈਨੂੰ ਪਰ ਹੁਣ ਇਹ ਤੁਹਾਡੀ ਸੋਚ ਹੋ ਸਕਦੀ ਹੈ ਵੀ ਤੁਸੀਂ ਮੈਨੂੰ ਮੋਦੀ ਸਮਰਥਕ ਕਹਿਣੇ ਹੋ ਜਾਂ ਤੁਸੀਂ ਮੈਨੂੰ ਜੋ ਵੀ ਕਹਿਣੇ ਹੋ ਪਰ ਮੈਂ ਤਾਂ ਇੱਕ ਗੱਲ ਕਹੀ ਸੀ ਵੀ ਮੈਂ ਭਾਈ ਸਿੰਪਲ ਜਿਹਾ ਫੰਡਾ ਵੀ ਮੈਂ ਧਾਰਾ 370 ਨੂੰ ਤਾਂ ਹਟਾਉਣਾ ਚਾਹੁੰਦਾ ਵੀ ਉਹਦੇ ਨਾਲ ਆਮ ਲੋਕ ਆ ਜਿਹੜੇ ਗੁਰਬਤ ਦੀ ਜ਼ਿੰਦਗੀ ਜਿਉਂ ਰਹੀ ਆ ਉਹਨਾਂ ਤੱਕ ਜਿਹੜਾ ਪੈਸੇ ਦਾ ਪਸਾਰ ਤੇ ਉਹਨਾਂ ਤੱਕ ਬੈਨੀਫਿਟ ਪਹੁੰਚਣਗੇ ਨਾ ਕਿ ਕੱਲੇ 3-4 ਪਰਿਵਾਰਾਂ ਤੱਕ ਜਿਹੜੇ ਕਿ ਤੁਹਾਡੇ ਤੇ ਰਾਜ ਕਰੀ ਜਾਂਦੇ ਆ ਤੁਹਾਡੇ ਤੇ ਬਸ ਉਹ ਕਰ ਰਹੇ ਆ ਵੀ ਹਾਂ ਅਸੀਂ ਸਾਨੂੰ ਤਾਂ ਕੱਲਾ ਰਾਜ ਉਹ ਮਿਲਣਾ ਚਾਹੀਦਾ ਹੋਰ ਸਾਨੂੰ ਕੁਛ ਨੀ ਮਿਲਣਾ ਚਾਹੀਦਾ ਸੋ ਇਹ ਮੈਂ ਉਸ ਦਿਨ ਵੀ ਕਹੀ ਸੀ ਗੱਲ ਤੇ ਇਹੀ ਅੱਜ ਕਹਿ ਰਿਹਾ ਤੇ ਉਹੀ ਅੱਜ ਕਾਂਗਰਸ ਦੀ ਗੱਲ ਸਾਹਮਣੇ ਆ ਰਹੀ ਆ ਵੀ ਕਾਂਗਰਸ ਨੇ ਵੀ ਜਿਹੜਾ ਇਹੀ ਕਿਹਾ ਵੀ ਭਾਈ ਜਿਹੜੀ ਧਾਰਾ 370 ਦੇ ਅਸੀਂ ਕਦੇ ਉਲਟ ਨਹੀਂ ਸੀਗੇ ਅਸੀਂ ਧਾਰਾ 370 ਦੇ ਅਸੀਂ ਹੱਕ ਚ ਹੀ ਸੀਗੇ ਬਸ ਸਿਰਫ ਤੇ ਸਿਰਫ ਗੱਲ ਇਹ ਸੀ ਵੀ ਉਹ ਉੱਥੋਂ ਕਸ਼ਮੀਰੀਆਂ ਨੂੰ ਕੌਨਫੀਡੈਂਸ ਲੈ ਕੇ ਇਹ ਧਾਰਾ 370 ਜਿਹੜੀ ਲਾਗੂ ਕਰਨੀ ਚਾਹੀਦੀ ਸੀ ਪਰ ਚਲੋ ਜੀ ਜਿਵੇਂ ਵੀ ਹੈ ਜੋ ਵੀ ਹੈ ਉਹ ਅੱਡ ਚੀਜ਼ ਆ ਪਰ ਅੱਜ 3-4 ਮਹੀਨੇ ਹੋ ਗਏ ਕਿਤੇ ਨਾ ਕਿਤੇ ਹੁਣ ਜਿਹੜਾ ਮੁੱਖ ਧਾਰਾ ਲੁੱਟਣੀ ਚਾਹੀਦੀ ਆ ਕੱਲ ਫਾਰੂਕ ਅਬਦੁੱਲੇ ਦੀ ਭੈਣ ਤੇ ਉਹਨਾਂ ਦੀ ਕੁੜੀ ਨੂੰ ਰਿਹਾ ਕੀਤਾ ਗਿਆ ਹੌਲੀ ਹੌਲੀ ਹੋਰ ਵੀ ਮੈਨੂੰ ਲੱਗਦਾ ਹੋ ਰਹੇ ਆ ਇੱਕ ਦੋ ਦਿਨਾਂ ਦੇ ਵਿੱਚ ਜਿਹੜੇ ਤੇ ਇੰਟਰਨੈਟ ਥੋੜੇ ਚਿਰ ਲਈ ਇੰਟਰਨੈਟ ਸਰਵਿਸ ਚਲਾ ਕੇ ਦੇਖੀ ਸੀ ਵੀ ਉਹਦੇ ਕੀ ਅਸਰ ਆਉਂਦੇ ਆ ਤਾਂ ਮੈਨੂੰ ਲੱਗਦਾ ਵੀ ਹੁਣ ਤੱਕ ਜਿਹੜੀ ਅੱਗ ਆ ਉਹ ਬਹੁਤ ਸ਼ਾਂਤ ਹੋ ਚੁੱਕੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸ਼ਾਂਤ ਹੋ ਜੂਗੀ ਸੋ ਇਸ ਕਰਕੇ ਥੋੜੇ ਦਿਨਾਂ ਦੇ ਵਿੱਚ ਨਾ ਜਿਹੜੀ ਇਹ ਧਾਰਾ 370 ਦਾ ਜਿਹੜਾ ਰੌਲਾ ਉਹ ਸ਼ਾਂਤ ਹੋ ਜੂ ਤੇ ਆਮ ਲੋਕਾਂ ਨੂੰ ਬੈਨੀਫਿਟ ਇਹਦੇ ਮਿਲਣੇ ਸ਼ੁਰੂ ਹੋ ਜਾਣਗੇ ਇਹ ਮੇਰਾ ਮੰਨਣਾ ਤੇ ਇਹੀ ਮਨਮੋਹਨ ਸਿੰਘ ਹੋਰਾਂ ਨੇ ਬਿਆਨ ਦਿੱਤਾ ਜਦੋਂ ਬਿਆਨ ਉਹਨਾਂ ਨੂੰ ਦੇਣਾ ਤਾਂ ਪਿਆ ਕਿਉਂਕਿ ਜਿਹੜੀ ਮਹਾਰਾਸ਼ਟਰ ਦੇ ਵਿੱਚ ਵੋਟ ਆ ਉੱਥੇ ਮੋਦੀ ਆ ਜਿਹੜਾ ਇਹ ਸਾਬਤ ਕਰਨ ਤੇ ਲੱਗਿਆ ਹੋਇਆ ਵੀ ਧਾਰਾ 370 ਕਾਂਗਰਸ ਵਿਰੋਧ ਕਰ ਰਹੀ ਸੀ ਤੇ ਅਸੀਂ ਹਟਾਉਣ ਵਾਲੇ ਸੀ ਤੇ ਇਸ ਕਰਕੇ ਮੈਂ ਇਹ ਰੌਲਾ ਪਾ ਰਿਹਾ ਸੋ ਕੁੱਲ ਮਿਲਾ ਕੇ ਜੀ ਦੇਖੋ ਵਕਤ ਨੇ ਫੈਸਲੇ ਕਰਦੇ ਨੇ ਸਾਰੀ ਚੀਜ਼ ਦੇ ਕੀ ਗਲਤ ਸੀ ਕੀ ਸਹੀ ਸੀ ਪਰ ਫਿਲਹਾਲ ਆ ਜਿਹੜੀ ਉਹ ਸਾਰੀਆਂ ਪਾਰਟੀਆਂ ਦਾ ਸਮਰਥਨ ਹੌਲੀ ਹੌਲੀ ਧਾਰਾ 370 ਤੇ ਆਉਂਦਾ ਦਿਖਾਈ ਦੇ ਰਿਹਾ
ਜੀ ਲਓ ਜੀ ਫਿਰ ਅਗਲੀ ਗੱਲ ਕਰਦੇ ਹਾਂ ਸਿੱਖਾਂ ਦੀ ਭੂਮਿਕਾ ਹਰਿਆਣਾ ਅਸੈਂਬਲੀ ਦੇ ਵਿੱਚ ਕੀ ਆ
ਹਰਿਆਣਾ ਅਸੈਂਬਲੀ ਦੇ ਵਿੱਚ ਜਿਹੜੀ ਸਿੱਖਾਂ ਦੀ ਭੂਮਿਕਾ ਵਧੀਆ ਰਹੂਗੀ ਜੀ ਕਿਉਂਕਿ 8-10 ਲੱਖ ਦੇ ਵਿੱਚ ਵੋਟ ਅੰਦਾਜ਼ਨ ਕਹੀ ਗਈ ਆ ਵੀ ਸਿੱਖਾਂ ਦੀ ਹੈਗੀ ਤੇ ਤਕਰੀਬਨ 30-32 ਕੌਂਸਟੀਚੂਸੀਆਂ ਦੇ ਵਿੱਚ ਜਿਹੜੀ ਸਿੱਖਾਂ ਦਾ ਪ੍ਰਸਾਰ ਆ ਤੇ 30-32 ਕੌਂਸਟੀਚੂਸੀਆਂ ਦੇ ਵਿੱਚ ਜਿਹੜੀ ਸਿੱਖਾਂ ਦੀ ਵੋਟ ਆ ਉਹ ਜ਼ਰੂਰ ਪ੍ਰਭਾਵਿਤ ਕਰੂਗੀ ਹੁਣ ਇੱਕ ਪਾਸੇ ਅਕਾਲੀ ਦਲ ਆ ਜਿਹੜਾ ਉਹ ਵੀ ਆਪਦੇ 30-32 ਉਮੀਦਵਾਰ ਜਿਹੜੇ ਉਹ ਸਮਰਥਨ ਚ ਐਨਐਲਓ ਨਾਲ ਲੈ ਕੇ ਆ ਰਿਹਾ ਦੂਜੇ ਪਾਸੇ ਭਾਜਪਾ ਨੇ ਜਿਹੜੇ ਉਹਨਾਂ ਦੇ ਸਿਟਿੰਗ MLA ਨੂੰ ਵੀ ਨਾਰਡਰ ਲਾ ਲਿਆ ਗਾ ਤੇ ਭਾਜਪਾ ਦੇ ਵਿੱਚ ਬਹੁਤ ਸਾਰੇ ਨਾਮੀ ਚਿਹਰੇ ਵੀ ਸਿੱਖਾਂ ਦੇ ਗਏ ਆ ਜਿਹਨਾਂ ਚ ਸੰਦੀਪ ਸਿੰਘ ਵਰਗੇ ਹਾਕੀ ਪਲੇਅਰ ਵਰਗੇ ਤੋਂ ਵੀ ਦੇਖੀਏ ਤਾਂ ਵੀ ਆ ਤੇ ਇਹ ਤਕਰੀਬਨ ਸਾਡੀ ਬੈਲਟ ਜਿਹਨੂੰ ਕਾਲਿਆਂ ਵਾਲੀ ਮੰਡੀ ਏਰੀਆ ਜਾਂ ਰੋਹੜੀ ਦੀ ਸੀਟ ਆ ਇਹ ਜਿਹੜਾ ਹਰਿਆਣੇ ਦੇ ਨਾਲ ਪੰਜਾਬ ਦੇ ਨਾਲ ਲੱਗਦਾ ਹਰਿਆਣਾ ਇਹ ਸਾਰਾ ਪੰਜਾਬੀ ਬੋਲਦਾ ਸੋ ਇਹ ਤਾਂ ਇੱਕ ਵਾਰੀ ਸਾਰੇ ਦੇ ਸਾਰੇ ਰਾਜੀ ਆ ਇਸ ਚੀਜ਼ ਦੇ ਵਿੱਚ ਉਹ ਕਹਿੰਦੇ ਆ ਵੀ ਅਸੀਂ ਜਿਹੜੀ ਪੰਜਾਬੀ ਬੋਲਦੇ ਆ ਤੇ ਅਸੀਂ ਵੋਟ ਆ ਜਿਹੜੀ ਉਹ ਇਕੱਠੇ ਹੋ ਕੇ ਇੱਧਰ ਪਾਵਾਂਗੇ। ਦੂਜੇ ਪਾਸੇ ਕਰਨਾਲ ਦਾ ਏਰੀਆ, ਕੁਰਕਸ਼ੇਤਰ ਦਾ ਏਰੀਆ, ਇੱਥੇ ਵੀ ਪੰਜਾਬੀਆਂ ਦੀ ਬਸੋਂ ਬਹੁਤ ਜ਼ਿਆਦਾ ਆ, ਜਿਹੜੇ ਖਾਸ ਕਰਕੇ ਰਿਫਿਊਜੀ ਆ ਕੇ ਬਸੇ ਆ, ਉਹਨਾਂ ਦੀ ਬਹੁਤ ਜਿਹੜੀ ਬਹੁਤਾਤ ਆ। ਸੋ ਫੈਸਲਾ ਚ ਜ਼ਰੂਰ ਅਸਰ ਪਊਗਾ, ਪਰ ਜਿਹੜੀ ਅੱਜ ਦੀ ਕੰਡੀਸ਼ਨ ਆ, ਜਾਂ ਮੈਂ ਲੋਕਲ ਲੈਵਲ ਤੇ ਗੱਲ ਕਰਦਾ, ਜ਼ਮੀਨੀ ਪੱਧਰ ਤੇ ਜੋ ਕਿਸੇ ਨਾਲ ਗੱਲ ਕਰਦਾ, ਤਾਂ ਉਹ ਇਹੀ ਆਉਂਦੀ ਆ ਜੀ। ਉਹ ਕਹਿੰਦੇ ਆ ਵੀ ਜਿਹੜੀ ਖੱਟਰ ਸਰਕਾਰ ਆ, ਜਾਂ ਮਨੋਹਰ ਖੱਟਰ ਦੀ ਜਿਹੜੀ ਸਰਕਾਰ ਆ, ਉਹ ਸਰਕਾਰ ਦਾ ਹਾਰਨਾ ਜਾਂ ਉਹਨੂੰ ਹਰਾਉਣਾ ਮੁਸ਼ਕਲ ਲੱਗਦਾ। ਪਰ ਕਈ ਵਾਰੀ ਕੀ ਹੁੰਦਾ ਨਾ, ਜਦੋਂ ਦੁਸ਼ਮਣ ਕਾ ਦੁਸ਼ਮਣ ਦੋਸਤ ਦਾ ਫਾਰਮੂਲਾ ਹੋ ਜਾਂਦਾ, ਫੰਡਾ ਹੋ ਜਾਂਦਾ, ਤੇ ਉਹਦੇ ਤਹਿਤ ਹੋ ਸਕਦਾ ਵੀ ਇਹ ਜਿਹੜੀ ਸਰਕਾਰ ਆ ਜਿਹੜੀ ਉਹ ਨੂੰ ਇੱਕ ਪਾਸੇ ਘੇਰ ਲਿਆ ਜਾਵੇ ਰਲ ਮਿਲ ਕੇ। ਪਰ ਹਰਿਆਣੇ ਦੇ ਵਿੱਚ ਜਿਹੜੀ ਇਨਲੋ ਦੀ ਜਾਂ ਹੋਰ ਦੂਜੀਆਂ ਪਾਰਟੀਆਂ ਦੀ ਆਪਸ ਵਿੱਚ ਜਿਹੜੀ ਸੰਧੀ ਜਾਂ ਆਪਸ ਵਿੱਚ ਉਹਨਾਂ ਦੀ ਬਣ ਤੇ ਕੋਈ ਇਹੋ ਜਿਹਾ ਨਿਭਣਾ ਜਿਵੇਂ ਪਹਿਲਾਂ ਭਾਜਪਾ ਨਾਲ ਵੀ ਇਨਲੋ ਦਾ ਰਿਹਾ ਸਮਰਥਨ, ਉਹ ਔਖਾ, ਕਿਉਂਕਿ ਹਰਿਆਣੇ ਦੇ ਵਿੱਚ ਥੋੜੇ ਜਿਹੇ ਵੱਖਰੇ ਕਿਸਮ ਦੀ ਸਿਆਸਤ ਚੱਲਦੀ ਆ। ਪਰ ਨਤੀਜੇ ਆ ਜੇ ਬਿਲਕੁਲ ਜੀ, ਜਦੋਂ 8-10 ਲੱਖ ਵੋਟ ਹੋਵੇ ਕਿਸੇ ਵੀ ਇੱਕ ਭਾਈਚਾਰੇ ਦੀ, ਜੋ ਇੱਕ ਥਾਂ ਤੇ ਪੈਂਦੀ ਆ ਤਾਂ ਉਹ ਪ੍ਰਭਾਵਿਤ ਕਰੂਗੀ, ਤੇ ਜਿਹੜੀ ਕਿ ਇੱਕ ਦੁਰਲਭ ਗੱਲ ਆ ਇੱਕ ਥਾਂ ਤੇ ਪੈਣੀ, ਉਹ ਹੁਣ ਵਕਤ ਦੱਸੂਗਾ
ਜੀ। ਸੋ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੁੰਦਾ ਵਾ, ਆਉਣ ਵਾਲੇ ਟਾਈਮ ਚ ਹੀ ਪਤਾ ਲੱਗੂਗਾ। ਤੇ ਅਗਲੀ ਖਬਰ ਬਾਰੇ ਗੱਲਬਾਤ ਕਰਦੇ ਹਾਂ ਜੀ। ਆਸ਼ੀਸ਼ ਕੁਮਾਰ, ਸੋ ਕੌਣ ਨੇ ਆਸ਼ੀਸ਼ ਕੁਮਾਰ ਤੇ ਕਿਹੜੇ ਕੇਸ ਆ ਜਿਹੜਾ ਇਹਨਾਂ ਦੇ ਵਿੱਚ ਇਹਨਾਂ ਦੇ ਉੱਪਰ ਪਿਆ ਵਾ?
ਦੇਖੋ, ਆਸ਼ੀਸ਼ ਕੁਮਾਰ ਆਈ ਜੀ ਨੇ, ਆਸ਼ੀਸ਼ ਕਪੂਰ ਅਸਲ ਚ ਇਹ ਇੱਕ ਆਈ ਜੀ ਆ, ਤੇ ਆਈ ਜੀ ਇਹਨਾਂ ਨੇ ਜਿਹੜੀ ਆਈ ਜੀ ਲੈਵਲ ਦੇ ਅਹੁਦੇ ਨੂੰ ਕਹਿ ਸਕਦੇ ਆ ਕਲੰਕਿਤ ਕੀਤਾ, ਤੇ ਇੱਕ ਵੱਡਾ ਕੇਸ ਬਣਿਆ। ਹੁਣ ਦੇਖੋ, ਆਪਾਂ ਹਲੇ ਤੱਕ ਦੋਸ਼ ਤਾਂ ਨਹੀਂ ਲਾ ਸਕਦੇ, ਕਿਉਂਕਿ ਕਾਰਨ ਇਹ ਹੈ ਵੀ ਉਹਨਾਂ ਦੀ ਹਜੇ ਸਾਬਤ ਨਹੀਂ ਹੋ ਸਕਿਆ। ਜੇ ਸਾਬਤ ਜਦੋਂ ਹੋਊਗਾ ਅਸਲ ਚ ਉਦੋਂ ਪਤਾ ਲੱਗੂਗਾ, ਪਰ ਫਿਲਹਾਲ ਪੋਜੀਸ਼ਨ ਜਿਹੜੀ ਇਹ ਆ ਵੀ ਉਹ ਇੱਕ ਵਾਰ ਤੁਹਾਨੂੰ ਉਹਨਾਂ ਦੇ ਉੱਤੇ ਦੱਸ ਦਈਏ ਵੀ ਉਹਨਾਂ ਦੇ ਪਿਛੋਕੜ ਬਾਰੇ ਵੀ ਉਹ ਇੱਕ ਸੁਪਰਟੈਂਡੈਂਟ ਸਨ ਜੇਲ ਦੇ ਵਿੱਚ, ਜੇਲ ਦੇ ਕਹਿ ਸਕਦੇ ਆ ਉਹਨਾਂ ਨੇ ਜੇਲ ਤੇ ਕੈਦੀ ਨਾਲ ਬੁਰਾ ਵਿਵਹਾਰ ਕੀਤਾ, ਤੇ ਉਹ ਪਹਿਲਾਂ ਵੀ ਗੱਲਾਂ ਨਿਕਲ ਕੇ ਆਈਆਂ ਸਨ ਵੀ ਇਹ ਸੁਪਰਟੈਂਡੈਂਟ ਹੁੰਦੇ ਹੋਏ ਤੇ ਅੱਡੋ ਅੱਡ ਜੇਲਾਂ ਦੇ ਵਿੱਚ ਤੇ ਕੈਦੀਆਂ ਨੂੰ, ਜਿਹੜੀਆਂ ਮਹਿਲਾ ਕੈਦੀਆਂ ਹੁੰਦੀਆਂ ਸੀ, ਉਹਨਾਂ ਨੂੰ ਆਪਣੀ ਸੇਵਾ ਲਈ ਬੁਲਾ ਲੈਂਦੇ ਸੀ ਘਰੇ, ਤੇ ਉਸ ਦੌਰਾਨ ਉਸ ਜਿਹੜੀ ਇੱਕ ਇਸ ਕੇਸ ਜਿਹੜੀ ਲੇਡੀ ਨੇ ਕੇਸ ਕੀਤਾ ਤੇ ਉਹਨੇ ਦੱਸਿਆ ਵੀ ਮੇਰੇ ਨਾਲ ਦੁਰਵਿਵਹਾਰ ਕੀਤਾ, ਤੇ ਤਾਂ ਕਰਕੇ ਉਹਨਾਂ ਨੇ ਜਦੋਂ ਉਹਦਾ ਡਰ ਰੱਖਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਪਰਚਾ ਦਰਜ ਕੀਤਾ, ਤੇ ਉਹ ਪਰਚੇ ਦੇ ਵਿੱਚ ਕਿਤੇ ਨਾ ਕਿਤੇ ਸਬੂਤ ਆ ਉਹ ਮਿਲੇ ਆ, ਜਿਨ੍ਹਾਂ ਕਰਕੇ ਇਹ ਆਈ ਜੀ ਦੇ ਉੱਤੇ ਪਰਚਾ ਦਰਜ ਹੋ ਗਿਆ। ਸੋ ਇਹ ਆਈ ਜੀ ਤੇ ਪਰਚਾ ਦਰਜ ਹੋਣਾ ਇੱਕ ਇਤਿਹਾਸ ਦੇ ਪੰਨਿਆਂ ਦੇ ਵਿੱਚ ਵੀ ਲਿਖਿਆ ਜਾਊਗਾ ਵੀ ਐਡੇ ਉੱਚੇ ਰੁਤਬੇ ਤੇ ਹੁੰਦਾ ਹੋਇਆ ਬੰਦਾ, ਤੇ ਉਹ ਵੀ ਜੇਲ ਦੇ ਵਿੱਚ। ਹੁਣ ਜੇ ਕੋਈ ਕੈਦੀ ਔਰਤ ਆਈ ਆ, ਮੈਨੂੰ ਸਮਝ ਨਹੀਂ ਆਉਂਦਾ ਵੀ ਉਹ ਕੀ ਕਿਹੜੇ ਢੰਗ ਨਾਲ, ਜੋ ਹੋ ਸਕਦਾ ਮੰਨ ਲੈਂਦੇ ਕੋਈ ਮੁਲਜ਼ਮ ਆਈ ਹੋਵੇ, ਹੋ ਸਕਦਾ ਮੁਰਜ਼ਮ ਹੋਵੇ, ਪਰ ਕੀ ਇਹ ਰਵੱਈਆ, ਕਿਸ ਢੰਗ ਨਾਲ ਰਵੱਈਆ, ਜਾਂ ਕਿਹੜੀ ਉਹ ਅਟ੍ਰੈਕਸ਼ਨ ਸੀ ਜਿਹਨਾਂ ਕਰਕੇ ਉਹ ਆਈ ਜੀ ਲੈਵਲ ਦਾ ਜਿਹੜਾ ਆਫਿਸਰ ਨੇ ਇਹ ਰਵੱਈਆ ਬਣਾਇਆ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਕੇਸ ਨਵੇਕਲਾ ਰੂ ਆ, ਤੇ ਬਹੁਤ ਸਾਰੇ ਵੱਡੇ ਵੱਡੇ ਜਿਹੜੇ ਅਹੁਦੇਦਾਰ ਹੁੰਦੇ ਆ ਜਾਂ ਵੱਡੇ ਲੋਕ ਹੁੰਦੇ ਆ ਜਿਹੜੇ ਇੱਕ ਇੱਦਾਂ ਕਰਕੇ ਆਪਦੇ ਰੁਤਬੇ ਨੂੰ ਮਿਸਯੂਜ਼ ਕਰਦੇ ਆ, ਉਹਨਾਂ ਲਈ ਇੱਕ ਸਬਕ ਜ਼ਰੂਰ ਬਣੂਗਾ
ਜੀ। ਸੋ ਖਬਰਾਂ ਦੇ ਵਿੱਚ ਇਹਨਾਂ ਹੀ ਜੀ। ਤੇ ਇੱਧਰ ਅੱਗੇ ਅਵਤਾਰ ਮਾਨ ਕਹਿ ਰਹੇ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਕਹਿ ਰਹੇ ਆ ਜੀ ਗੱਲਾਂ ਸੱਚੀਆਂ ਬਰਾੜ ਸਾਹਿਬ, ਮੈਂ ਵੀ 5 ਸਾਲ ਸਿਡਨੀ ਰਹਿ ਕੇ ਵਾਪਸ ਐਡੀਲੇਡ ਆ ਗਿਆ, ਬਹੁਤ ਵਧੀਆ ਜ਼ਿੰਦਗੀ ਹੈ, ਐਡੀਲੇਡ ਚ ਪੈਸਾ ਵੀ ਆ ਤੇ ਸ਼ਾਂਤੀ ਵੀ ਆ, ਪਰ ਆਪਣੇ ਬੰਦੇ ਮੰਨਦੇ ਨਹੀਂ। ਸੋ ਉਹਨਾਂ ਨੇ ਹਾਂ ਛਾਂ ਮਿਲਾਈ ਹੈ ਜੀ ਤੁਹਾਡੇ ਪਰਥ ਵਾਰੀ ਟੂਰ ਦੀ, ਕਿ ਪਰਥ ਵੀ ਵਧੀਆ ਵਾ ਤੇ ਇੱਧਰ ਜਿਹੜੀ ਪਿੰਡਾਂ ਦੀ ਲਾਈਫ ਆ ਉਹ ਵੀ ਬੜੀ ਵਧੀਆ ਵਾ।
ਬਿਲਕੁਲ ਜੀ ਬਿਲਕੁਲ, ਦੇਖੋ ਮੈਨੂੰ ਤਾਂ ਵਧੀਆ ਲੱਗੀ, ਜਿਹੜੀ ਵਧੀਆ ਲੱਗੀ ਆਪਾਂ ਦੱਸਦੀ
ਜੀ। ਬਿਲਕੁਲ, ਚਾਹੀਦੀ ਵੀ ਇੱਦਾਂ ਹੀ ਆ ਕਿ ਜੋ ਚੀਜ਼ ਵਧੀਆ ਲੱਗਦੀ ਆ ਉਹ ਜ਼ਰੂਰ ਕਹਿਣੀ ਚਾਹੀਦੀ ਆ, ਤੇ ਬਾਕੀ ਦਾ ਜੋ ਵੀ ਆ ਉਹ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ। ਤੇ ਇੱਧਰ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਬਹੁਤ ਹੀ ਸੋਹਣਾ ਵਿਚਾਰ ਭੇਜਿਆ ਵਾ, ਤੇ ਕਹਿੰਦੇ ਕਿ ਅਸਮਾਨ ਵਿੱਚ ਚਮਕਦਾ ਚੰਨ ਵੀ ਉਦੋਂ ਚੰਗਾ ਲੱਗਦਾ ਜਦੋਂ ਤੁਹਾਡਾ ਮਨ ਵੀ ਚੰਨ ਵਾਂਗ ਚਮਕਦਾ ਹੋਵੇ, ਵਰਨਾ ਉਦਾਸ ਮਨ ਨੂੰ ਚੰਨ ਦੀ ਚਾਨਣੀ ਵੀ ਘੋਰ ਦੇਰ ਚੱਪਦੀ ਹੈ। ਸ਼ੁਭ ਸਵੇਰ ਦੋਸਤੋ ਢੁੱਡੀ ਕੇ। ਸੋ ਵਾਕਈ ਜੀ ਬਹੁਤ ਸੋਹਣਾ ਵਿਚਾਰ ਆ, ਤੇ ਨਾਲ ਹੀ ਬਰਾੜ ਸਾਹਿਬ ਉਹਨਾਂ ਨੇ ਸਵਾਲ ਅੱਗੇ ਗੱਲ ਕੀਤੀ ਹੈ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੁਹਾਨੂੰ, ਕਹਿੰਦੇ ਕਿ ਸੁਖਵੀਰ ਬਾਦਲ ਚ ਪੁਰਾਣਾ ਸੁਖਵੀਰ ਜਾਗ ਪਿਆ, ਉਹ ਫਿਰ ਨੋਟਾਂ ਦੇ ਟਰੱਕਾਂ ਦੀਆਂ ਗੱਲਾਂ ਕਰਨ ਲੱਗ ਪਿਆ ਵਾ। ਹਰਿਆਣੇ ਵਿੱਚ ਭਾਜਪਾ ਦਾ ਵਿਰੋਧ ਕਰੀ ਜਾਂਦਾ, ਪੰਜਾਬ ਵਿੱਚ 40 ਸਾਲ ਨਿਭਣ ਦੀਆਂ ਗੱਲਾਂ ਕਰੀ ਜਾਂਦਾ ਵਾ, ਤੇ ਉਹ ਪੁੱਛ ਰਿਹਾ ਜੀ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ।
ਬਿਲਕੁਲ ਜੀ, ਇਹ ਮੌਕਾ ਪ੍ਰਸਤੀ ਆ ਤੇ ਇਹਨੂੰ ਅਸੀਂ ਮੌਕਾ ਪ੍ਰਸਤੀ ਸਿਆਸਤ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਆ ਤੇ ਸਿਆਸਤ ਦੇ ਵਿੱਚ ਇਹ ਗੱਲਾਂ ਕਾਮਨ ਜੀਆਂ ਗੱਲਾਂ ਵੀ ਜਿੱਥੇ ਤੁਹਾਡੀ ਤੁਹਾਨੂੰ ਕੁਛ ਨਾ ਕੁਛ ਮਿਲ ਰਿਹਾ ਉੱਥੇ ਤੁਸੀਂ ਹਰ ਥਾਂ ਦੇ ਉੱਤੇ ਤੁਸੀਂ ਉਹਨਾਂ ਦੇ ਜੈ ਜੈਕਾਰ ਕਰਦੇ ਹੋ, ਜਿੱਥੇ ਨਹੀਂ ਮਿਲ ਰਿਹਾ ਤਾਂ ਉਸੇ ਮੂੰਹ ਨਾਲ ਉਸੇ ਬੰਦੇ ਨੂੰ ਉਸੇ ਚੀਜ਼ ਨੂੰ ਨਿੰਦੇ ਹੋ। ਸੋ ਇਹ ਇੱਕ ਦੁਨੀਆਦਾਰੀ ਆ ਸਿਆਸਤ ਦੀ, ਜਿਹਨੂੰ ਪੋਲਿਟਿਕਸ ਜਿਹਨੂੰ ਕਹਿੰਦੇ ਆ, ਤੇ ਉਹੀ ਕੁਛ ਕਰ ਰਹੇ ਆ। ਬਾਕੀ ਇਹ ਆ ਵੀ ਜਦੋਂ ਬੰਦਾ ਪਾਵਰ ਚ ਹੁੰਦਾ ਉਦੋਂ ਬੰਦੇ ਦੀਆਂ ਗੱਲਾਂ ਹੋਰ ਕਿਸਮ ਦੀਆਂ ਹੋ ਜਾਂਦੀਆਂ, ਜਦੋਂ ਪਾਵਰ ਤੋਂ ਬਾਹਰ ਹੁੰਦਾ ਉਦੋਂ ਗੱਲਾਂ ਹੋਰ ਕਿਸਮ ਦੀਆਂ ਹੋ ਜਾਂਦੀਆਂ। ਤੇ ਹੁਣ ਜਿਹੜੀ ਅਸਲ ਗੱਲ ਇਹੀ ਆ ਵੀ ਸੁਖਵੀਰ ਪਾਵਰ ਤੋਂ ਬਾਹਰ ਨੇ ਤੇ ਪਾਵਰ ਤੋਂ ਬਾਹਰ ਹੋ ਕੇ ਫਿਰ ਇਹ ਗੱਲਾਂ ਉਹ ਜਿਹੜੀਆਂ ਕਰਨੀਆਂ ਉਹ ਕਰ ਰਹੇ ਆ
ਜੀ। ਸੁਬਰਾਜ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਗੱਲਬਾਤ ਤੁਸੀਂ ਸਾਂਝੀ ਕਰਨਾ ਚਾਹੋ?
ਬਸ ਜੀ, ਜਿੰਦਾਬਾਦ ਰਹੋ, ਆਬਾਦ ਰਹੋ। ਮੈਂ ਤਾਂ ਦੁਆ ਅਰਦਾਸ ਹੀ ਕਰ ਸਕਦਾ ਸਾਰੇ ਸੱਜਣਾਂ ਮਿੱਤਰਾਂ ਨੂੰ, ਤੇ ਬੇਨਤੀ ਇਹੀ ਕਰਦਾ ਜੀ ਵੀ ਜਿਹੜੇ ਅੱਜ ਅਸੀਂ ਗੱਲਾਂ ਬਾਤਾਂ ਕੀਤੀਆਂ ਨਾ ਭਾਰਤ ਦੇ ਮਾਮਲੇ ਚ ਹੋਰ ਕੀਤੀਆਂ, ਦੇਖੋ ਇਹ ਜਿਹੜੀ ਸਰਕਾਰਾਂ ਦੇ ਕੰਮ ਆ, ਫੈਡਰਲ ਗਵਰਨਮੈਂਟ ਪਿੰਡਾਂ ਨੂੰ ਵਸਾਉਣਾ ਚਾਹੁੰਦੀ ਆ, ਪਰ ਅਸੀਂ ਫ੍ਰੀ ਆਫ ਕੋਸਟ ਉਹ ਕੰਮ ਕਰੀ ਜਾਂਦੇ ਆ, ਆਪਦੇ ਪੱਲਿਓਂ ਲਾ ਕੇ ਪੈਸੇ, ਆਪਦੇ ਪੱਲਿਓਂ ਘੁੰਮ ਫਿਰ ਕੇ ਅਸੀਂ ਉਹ ਚੀਜ਼ਾਂ ਲੋਕਾਂ ਤੱਕ ਪਹੁੰਚਣੀਆਂ ਕਰ ਰਹੇ ਹਾਂ। ਪਰ ਸਾਡਾ ਮਕਸਦ ਨਾਲ ਨਾਲ ਇਹ ਵੀ ਆ ਵੀ ਜੇ ਕੋਈ ਇੱਕ ਬੰਦਾ ਵੀ ਕੋਈ ਕਾਮਯਾਬ ਹੋ ਜਾਂਦਾ ਜ਼ਿੰਦਗੀ ਦੇ ਵਿੱਚ, ਸੁਖਾਲਾ ਕਾਮਯਾਬ ਹੋ ਜਾਂਦਾ ਕਿਤੇ, ਤਾਂ ਭਾਵੇਂ ਉਹ ਵੱਖਰਾ, ਇਹ ਗੱਲ ਇਹ ਵੱਖਰੀ ਗੱਲ ਆ ਵੀ ਉਹ ਕਹੀ ਜਾਵੇ ਨਹੀਂ ਮੈਂ ਤਾਂ ਆਪਦੇ ਸਹਾਰੇ ਕਾਮਯਾਬ ਹੋਇਆ, ਮੈਂ ਤਾਂ ਆਪਦੀ ਮਿਹਨਤ ਨਾਲ ਕਾਮਯਾਬ ਹੋਇਆ, ਤਾਂ ਉਹ ਵੱਖਰੀ ਗੱਲ ਆ। ਪਰ ਕਿਤੇ ਨਾ ਕਿਤੇ ਤਾਂ ਦਿਲ ਦੇ ਕਿਸੇ ਕੋਨੇ ਚੋਂ ਇਹ ਆਵਾਜ਼ ਆਊਗੀ ਵੀ ਹਾਂ ਵੀ ਬਾਈ ਹੋਰਾਂ ਦਾ ਸ਼ੋਅ ਸੁਣਿਆ ਸੀ ਤੇ ਉੱਥੋਂ ਮੇਰਾ ਜਿਹੜਾ ਯੂ ਟਰਨ ਵੱਜਿਆ, ਜਾਂ ਕੋਈ ਤਾਂ ਆਪਦੀ ਜ਼ਮੀਰ ਦੀ ਆਵਾਜ਼ ਨਾਲ ਜ਼ਰੂਰ ਕਿਤੇ ਕਹੂਗਾ ਹਾਂ ਵੀ ਬਾਈ ਵਾਕਿਆ ਤੁਹਾਡੇ ਉਸ ਦਿਨ ਤੋਂ ਬਾਅਦ ਮੈਂ ਮੇਰੇ ਚ ਚੇਂਜ ਜਾਂ ਤਬਦੀਲੀ ਆਈ। ਉਹ ਉਸੇ ਲਈ ਕਰੀ ਜਾਂਦੇ ਹਾਂ, ਹੋਰ ਸਾਨੂੰ ਇਹਦੇ ਚ ਕੋਈ ਡਰਾਫਟ ਨਹੀਂ ਆਉਂਦੇ ਕਿਸੇ ਕਿਸਮ ਦੇ। ਪਰ ਕੁੱਲ ਮਿਲਾ ਕੇ ਜਿਹੜੀ ਸੱਚ ਦਾ ਹੋਕਾ ਦੇਣਾ ਤੇ ਚੰਗੀ ਚੀਜ਼ ਨੂੰ ਲੋਕਾਂ ਤੱਕ ਪਹੁੰਚਾਉਣਾ, ਬਹੁਤ ਸਾਰੇ ਸੱਜਣ ਮਿੱਤਰ ਮੈਨੂੰ ਕਹਿ ਵੀ ਦਿੰਦੇ ਆ ਬਾਈ ਤੂੰ ਰੌਲਾ ਪਾ ਦਿੰਦਾ ਬਿਜ਼ਨਸ ਬੁਜ਼ਨਸ ਜੇ ਪਿੰਡਾਂ ਪੁੰਡਾਂ ਚ ਕਿਤੇ ਮਿਲਦਾ ਹੋਵੇ ਨਾ ਮੈਨੂੰ ਦੱਸ ਨੀ, ਚੁੱਪ ਕਰਕੇ ਤੂੰ ਰੌਲਾ ਨਾ ਪਾਏ ਰੇਡੀਓ ਤੇ। ਮੈਂ ਕਹਿ ਦਿੰਦਾ ਵੀ ਦੱਸ ਭਾਈ ਤੈਨੂੰ ਕਿਉਂ ਦੱਸਾਂ, ਕਿਉਂ ਨਾ ਮੈਂ ਸਾਰਿਆਂ ਨੂੰ ਦੱਸਾਂ। ਇੱਕ ਸੋਚ ਹੁੰਦੀ ਆ, ਇੱਕ ਸੋਚ ਚੋਂ ਬਾਹਰ ਨਿਕਲ ਜਾਓ ਦੋਸਤੋ ਵੀ ਜੇ ਤੁਸੀਂ ਚੁੱਪ ਚਪੀਤੇ ਦੱਬ ਕੇ ਲੁਕ ਕੇ ਕੋਈ ਕੰਮ ਕਰ ਲਓਗੇ ਤੇ ਦੂਜੇ ਨੂੰ ਪਤਾ ਨਾ ਲੱਗਣ ਦੇਵੋਗੇ ਤਾਂ ਤੁਹਾਨੂੰ ਐਂ ਹੋਜੂ ਬੋ ਹੋਜੂ। ਇਹ ਨਾ ਉਹ ਸੂੜੀ ਸੋਚ, ਮੈਂ ਤਾਂ ਇੱਕ ਘਟੀਆ ਸੋਚ ਦੀ ਜਿਹੜੀ ਨਿਸ਼ਾਨੀ ਹੁੰਦੀ ਆ, ਉਹਦੇ ਚ ਇੱਕ ਚੀਜ਼ ਇਹ ਹੁੰਦੀ ਆ ਵੀ ਤੁਹਾਡਾ ਵਿਸ਼ਵਾਸ ਨੀ ਹੁੰਦਾ ਰੱਬ ਤੇ, ਤੁਹਾਡੇ ਆਪਣੇ ਤੇ, ਕਿਸਮਤ ਤੇ ਮਿਹਨਤ ਤੇ। ਜਿਹੜੇ ਬੰਦੇ ਨੂੰ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਹੁੰਦਾ ਨਾ, ਮਿਹਨਤ ਮੁਕੱਦਰ ਕਿਸਮਤ ਤੇ, ਉਹ ਇਹੋ ਜਿਹੀਆਂ ਗੱਲਾਂ ਨੀ ਕਰਦਾ ਹੁੰਦਾ। ਕੋਈ ਕਿਸੇ ਦਾ ਮੁਕੱਦਰ ਨੀ ਧੋ ਸਕਦਾ, ਕੋਈ ਕਿਸੇ ਦਾ ਮੁਕੱਦਰ ਨੀ ਧੋ ਸਕਦਾ। ਜਿਹਦੇ ਮੁਕੱਦਰ ਚ ਜਿਹੜੀ ਚੀਜ਼ ਲਿਖੀ ਆ ਉਹਨੂੰ ਉਹ ਬਲ ਪੈ ਕੇ ਮਿਲ ਜੂਗੀ ਤੇ ਉਹਨੂੰ ਤੁਸੀਂ ਰੋਕ ਨੀ ਸਕਦੇ। ਸੋ ਏਦਾਂ ਨੀ ਹੁੰਦਾ ਹੁੰਦਾ। ਮੈਨੂੰ ਕੱਲ ਵੀ ਕਿਸੇ ਨੇ ਕਿਹਾ ਬਾਈ ਐਵੇਂ ਨਾ ਰੌਲਾ ਪਾਈ, ਜਾਂ ਪਰਥ ਚ ਅਸੀਂ ਤਾਂ ਲੈ ਲਈਏ ਕਿਰਾ ਕੰਮ ਧੰਦੇ ਹੋਰ, ਤੁਸੀਂ ਫੇਰ ਰੌਲਾ ਪਾ ਲਿਓ, ਉਦੋਂ ਬਾਅਦ ਚੀਜ਼ਾਂ ਲੋਕ ਮਹਿੰਗੀਆਂ ਕਰ ਦਿੰਦੇ ਆ। ਤੇ ਮੈਨੂੰ ਬੜਾ ਦੁੱਖ ਜਿਹਾ ਲੱਗਿਆ, ਮੈਂ ਯਾਰ ਕਿਹੜੀ ਸੋਚ ਚਟਕੇ ਹੋਏ ਆ ਬੰਦੇ। ਸੋ ਪਲੀਜ਼ ਬੇਨਤੀ ਆ, ਜੇ ਕਿਤੇ ਤੁਹਾਨੂੰ ਲੱਗਦਾ ਵੀ ਹਾਂ ਕੋਈ ਇਹੋ ਜਿਹੀ ਚੀਜ਼ ਚੰਗੀ ਆ ਜਾਂ ਕਿਸੇ ਦਾ ਭਲਾ ਹੋ ਸਕਦਾ, ਕਰਕੇ ਤਾਂ ਦੇਖੋ ਯਾਰ, ਕਿਸੇ ਦਾ ਭਲਾ ਕਰਕੇ ਤਾਂ ਦੇਖੋ ਤੁਹਾਨੂੰ ਕਿੰਨਾ ਆਨੰਦ ਆਉਂਦਾ। ਜ਼ਿੰਦਗੀ ਚ ਆਏ ਕੀ ਆਨੰਦ ਲੈਣ, ਜੇ ਆਨੰਦ ਇੱਦਾਂ ਹੀ ਆ ਜਾਂਦਾ ਤਾਂ ਫਿਰ ਇੱਦਾਂ ਹੀ ਲੈ ਲਓ, ਜ਼ਰੂਰਤ ਨੀ ਵੀ ਮਿਹਨਤਾਂ ਕਰਕੇ ਲੈਣਾ। ਸੋ ਇੰਨੇ ਸ਼ਬਦਾਂ ਨਾਲ ਮੈਨੂੰ ਇਜਾਜ਼ਤ ਦਿਓ ਬਾਬੂ ਜੀ, ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਜੀ।
ਸੋ ਬਹੁਤ ਬਹੁਤ ਸ਼ੁਕਰੀਆ ਬ੍ਰਾਟ ਸਾਹਿਬ,
ਮਿਹਰਬਾਨੀ।
ਲਓ ਜੀ, ਇਹ ਸਨ ਮਿੰਟੂ ਬਰਾੜ, ਜਿਨ੍ਹਾਂ ਨੇ ਖਬਰਾਂ ਬਾਰੇ ਵੀ ਗੱਲਬਾਤ ਕੀਤੀ ਤੇ ਆਪਣੇ ਪਰਥ ਟੂਰ ਬਾਰੇ ਵੀ ਗੱਲਬਾਤ ਕੀਤੀ। ਸੋ ਵਾਕਈ ਜੀ ਕਹਿੰਦੇ ਪਰਥ ਬੜਾ ਵਧੀਆ ਵਾ, ਤੇ ਪਰਥ ਦੇ ਵਿੱਚ ਬਾਕੀ ਗੱਲ ਆ ਜਿਹੜੀ ਵੀ ਉੱਥੋਂ ਦੇ ਲੋਕ ਬੜੇ ਅਮੀਰ ਨੇ, ਉਹਨਾਂ ਕੋਲ ਟਾਈਮ ਵੀ ਬਹੁਤ ਜ਼ਿਆਦਾ ਵਾ। ਸੋ ਵਾਕਈ ਜੀ ਇਹ ਤਾਂ ਹੈਗਾ, ਪਿੰਡਾਂ ਦੀ ਆਪਣੀ ਜ਼ਿੰਦਗੀ ਹੈ ਤੇ ਆਪਣੀ ਇੱਕ ਨੁਹਾਰ ਹੁੰਦੀ ਆ। ਤੇ ਜਿੱਥੇ ਅਸੀਂ ਆ ਕੇ ਜਦੋਂ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰ ਆਏ ਸੀ, ਜਿੱਥੇ ਆ ਕੇ ਵੱਸ ਗਏ ਸਾਨੂੰ ਉਹੀ ਸ਼ਹਿਰ ਚੰਗੇ ਲੱਗਣ ਲੱਗ ਗਏ। ਤੇ ਬਾਕੀ ਫਿਰ ਉਲਝਣਾ ਹੀ ਇੰਨੀਆਂ ਵਧੀਆ ਕਿ ਐਸੇ ਉਲਝੇ ਕਿ ਆਸ ਪਾਸ ਦੇਖਣ ਦਾ ਫਿਰ ਮੌਕਾ ਹੀ ਨਹੀਂ ਮਿਲਿਆ। ਵੈਸੇ ਵੀ ਸਿਆਣੇ ਕਹਿੰਦੇ ਹੁੰਦੇ ਆ ਨਾ ਕਿ ਅਗਰ ਤੁਸੀਂ ਆਪਣੀ ਮੰਜ਼ਿਲ ਵੱਲ ਜਾਣਾ ਵਾ ਤਾਂ ਉਸ ਢੱਗੇ ਦੀ ਤਰ੍ਹਾਂ ਬਣ ਜਾਓ ਜਿਹੜਾ ਕਿ ਇੱਕ ਸਿਰ ਸੁੱਟ ਕੇ ਆਪਣੀ ਮੰਜ਼ਿਲ ਵੱਲ ਤੁਰਿਆ ਜਾਂਦਾ। ਪਰ ਹਾਂ, ਸਿਰ ਸੱਟ ਕੇ ਆਪਣੀ ਮੰਜ਼ਿਲ ਵੱਲ ਜਾਣਾ ਜ਼ਰੂਰ ਚਾਹੀਦਾ, ਕਿਉਂਕਿ ਤੁਹਾਡੀ ਮੰਜ਼ਿਲ ਹੀ ਤੁਹਾਡਾ ਮਕਸਦ ਵੀ ਹੋਣੀ ਚਾਹੀਦੀ ਆ। ਪਰ ਇਸ ਦੇ ਨਾਲ ਨਾਲ ਜ਼ਿੰਦਗੀ ਨੂੰ ਜਿਉਣਾ ਵੀ ਬਹੁਤ ਜ਼ਰੂਰੀ ਆ। ਆਪਣੀ ਜ਼ਿੰਦਗੀ ਦੇ ਵਿੱਚ ਆਸ ਪਾਸ ਕੀ ਹੁੰਦਾ ਵਾ, ਆਪਣਿਆਂ ਦੇ ਨਾਲ ਰਹਿ ਕੇ ਆਪਣਿਆਂ ਨੂੰ ਨਾਲ ਲੈ ਕੇ ਚੱਲਣਾ, ਇਹ ਵੀ ਜ਼ਿੰਦਗੀ ਦਾ ਇੱਕ ਮਕਸਦ ਹੁੰਦਾ। ਤੇ ਬਾਕੀ ਕਰਵਾ ਚੌਥ ਕਿੱਦਾਂ ਦਾ ਰਿਹਾ ਇਹ ਤੁਸੀਂ ਮੈਨੂੰ ਦੱਸ ਹੀ ਦੇਣਾ। ਤੇ ਇੱਧਰ ਭਾਜੀ ਨੇ ਤਾਂ ਬਿਲਕੁਲ ਜੀ ਦੱਸ ਦਿੱਤਾ, ਜ਼ਰੂਰ ਮੈਸੇਜ ਲਵਾਂਗੇ ਉਹਨਾਂ ਦੇ। ਤੇ ਜਗਤਾਰ ਚੌਲ ਭਾਜੀ ਨੇ ਦੱਸ ਦਿੱਤਾ, ਮੁੱਖ ਸੰਧੂ ਵੀ ਪ੍ਰੋਗਰਾਮ ਚ ਪਹੁੰਚ ਚੁੱਕੇ ਆ, ਤੇ ਇੱਧਰ ਈਮੇਲ ਦੇ ਜ਼ਰੀਏ ਅਜਮੇਰ ਸਿੰਘ ਪਹੁੰਚ ਚੁੱਕੇ ਆ, ਜਸ ਪਾਬਲਾ ਜੀ ਵੀ ਆ ਗਿਆ ਪ੍ਰੋਗਰਾਮ ਦੇ ਵਿੱਚ, ਤੇ ਸੁਖਵਿੰਦਰ ਸੌਂਦ ਹਮੇਸ਼ਾ ਦੀ ਤਰ੍ਹਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਿਡਨੀ ਤੋਂ। ਬੜਾ ਵਧੀਆ ਲੱਗਦਾ ਜਦੋਂ ਤੁਹਾਡਾ ਮੈਸੇਜ ਆਉਂਦਾ, ਪਤਾ ਵੀ ਲੱਗ ਜਾਂਦਾ ਵਾ ਕਿ ਤੁਸੀਂ ਬਿਜ਼ੀ ਹੋ, ਪਰ ਇੰਨਾ ਪਤਾ ਲੱਗ ਜਾਂਦਾ, ਖੈਰੀਅਤ ਦਾ ਪਤਾ ਲੱਗ ਜਾਂਦਾ। ਸਭ ਤੋਂ ਵੱਡੀ ਗੱਲ ਇਹੀ ਹੁੰਦੀ ਹੈ ਨਾ, ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਆ ਕਿ ਭਾਈ ਚਲੋ ਜੇ ਜ਼ਿਆਦਾ ਗੱਲ ਕਰਨ ਦਾ ਟਾਈਮ ਨਾ ਹੋਵੇ ਤਾਂ ਘੰਟੀ ਮਾਰ ਕੇ ਇਹ ਦੱਸ ਦਿਓ ਵੀ ਕਿਵੇਂ ਹੋ, ਠੀਕ ਹੋ ਭਾਈ, ਤੇ ਬਸ ਫਿਰ ਕਾਲੇ ਦਾ ਵੀ ਮਨ ਖੁਸ਼ ਰਹਿੰਦਾ ਵਾ ਤੇ ਤੁਹਾਨੂੰ ਵੀ ਹੁੰਦਾ ਕਿ ਤੁਹਾਡੀ ਕੋਈ ਪਰਵਾਹ ਕਰਦਾ ਵਾ, ਤੁਹਾਨੂੰ ਕੋਈ ਯਾਦ ਕਰਦਾ ਵਾ। ਸੋ ਬਸ ਜੀ, ਇਹਨਾਂ ਗੱਲਾਂ ਬਾਤਾਂ ਦੇ ਨਾਲ ਹੀ ਜ਼ਿੰਦਗੀ ਚੱਲਦੀ ਰਹਿੰਦੀ ਆ। ਤੁਸੀਂ ਸਾਨੂੰ ਯਾਦ ਕਰ ਲਿਆ ਕਰੋ, ਅਸੀਂ ਤੁਹਾਨੂੰ ਯਾਦ ਕਰ ਲਿਆ ਕਰਾਂਗੇ, ਹੈ ਨਾ। ਤੇ ਇਹ ਜ਼ਿਆਦਾ ਹੀ ਨੇ ਜਿਹੜੀਆਂ ਕਿ ਇੱਥੇ ਰਹਿ ਜਾਣੀਆਂ, ਜਿਵੇਂ ਹਰਭਜਨ ਮਾਨ ਦਾ ਗਾਣਾ ਵੀ ਆ ਕਿ ਮਨ ਨਾ ਮਰ ਜਾਣਾ ਉਹ ਪਿੱਛੇ, ਜ਼ਿਆਦਾ ਰਹਿ ਜਾਣੀਆਂ, ਹੈ ਨਾ। ਤੇ ਗਾਣਿਆਂ ਲਈ ਆਪਾਂ ਤੁਹਾਨੂੰ ਕਿਹਾ ਸੀਗੇ, ਤੇ ਉਹਨਾਂ ਚਿਰ ਮੈਂ ਤੁਹਾਨੂੰ ਗੱਲਾਂ ਬਾਤਾਂ ਸੁਣਾਉਣੀ ਆ, ਤੇ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਵਾ, ਤੇ ਉਸ ਤੋਂ ਬਾਅਦ ਚ ਆਪਾਂ ਗਾਣਾ ਉਹਨਾਂ ਹਰਭਜਨ ਮਾਨ ਵਾਲਾ ਗਾਣਾ ਹੀ ਸੁਣ ਲਈਏ ਕਿ ਮਨ ਨਾ ਮਰ ਜਾਣਾ ਉਹ ਪਿੱਛੇ, ਜ਼ਿਆਦਾ ਰਹਿ ਜਾਣੀਆਂ। ਸੋ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਕੰਮ ਕਰੋ ਜੋ ਤੁਹਾਡੇ ਉਸ ਟਾਈਮ ਵੀ ਕੰਮ ਆਉਣ ਜਦੋਂ ਤੁਸੀਂ ਜਮਾਂ ਇਕੱਲੇ ਬੈਠੇ ਹੋ। ਜਦੋਂ ਇਕੱਲੇ ਬੈਠ ਕੇ ਸੋਚੋ ਤਾਂ ਇਕੱਲਾਪਣ ਮਹਿਸੂਸ ਹੀ ਨਾ ਹੋਵੇ, ਤੁਹਾਨੂੰ ਇਹ ਲੱਗੇ ਕਿ ਮੇਰੇ ਨਾਲ ਜ਼ਿੰਦਗੀ ਦੇ ਵਿੱਚ ਬੜਾ ਕੁਛ ਆ, ਬੜਾ ਆਸ ਪਾਸ ਆ, ਬੜੀਆਂ ਉਹ ਪੁਰਾਣੀਆਂ ਗੱਲਾਂ, ਪੁਰਾਣੀਆਂ ਯਾਦਾਂ ਨੇ ਜਿਹੜੀਆਂ ਕਿ ਯਾਦ ਕਰਕੇ ਤੁਹਾਨੂੰ ਇੱਦਾਂ ਲੱਗੂਗਾ ਕਿ ਅੱਜ ਵੀ ਤੁਹਾਡੇ ਨਾਲ ਬੈਠਾ ਕੋਈ ਉਹੀ ਗੱਲਾਂ ਕਰ ਰਿਹਾ, ਹੈ ਨਾ। ਸੋ ਇੱਦਾਂ ਦੇ ਪਲ ਵੀ ਜ਼ਿੰਦਗੀ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਨੇ। ਤੇ ਲਓ ਫਿਰ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗਾਣਾ ਵੀ, ਤੇ ਦੇਖਦੇ ਹਾਂ ਕਿ ਪਹਿਲਾਂ ਬ੍ਰੇਕ ਦਾ ਵੀ ਟਾਈਮ ਹੋ ਚੁੱਕਾ ਵਾ ਕਿ ਪਹਿਲਾਂ ਬ੍ਰੇਕ ਹੁੰਦੀ ਹੈ ਜਾਂ ਗਾਣਾ ਹੁੰਦਾ, ਤੇ ਉਸ ਤੋਂ ਬਾਅਦ ਚ ਆਪਾਂ ਤੁਹਾਡੇ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਤੇ ਨਾਲੇ ਪਾਵਾਂਗੇ ਬੁਝਾਰਤ, ਤੇ ਬੁਝਾਰਤ ਦਾ ਜਵਾਬ ਵੀ ਤੁਸੀਂ ਦੇਣਾ ਵਾ। ਤੇ ਬਾਕੀ ਫਿਰ ਚੰਦਰਮਾ ਹੁਣ ਤੁਸੀਂ ਤਾਂ ਦੱਸਣਾ ਨੀ, ਮੈਨੂੰ ਪਤਾ ਹੀ ਆ, ਆਏ ਕੌਣ ਕਹੂਗਾ ਮੈਂ ਘਰ ਵਾਲੀ ਦੇ ਨਾਲ ਭੁੱਖਾ ਰਿਹਾ, ਹਨਾ। ਇੰਨੀ ਹਿੰਮਤ ਤਾਂ ਜਮਾ ਹੀ ਨੀ ਹੈਗੀ ਨਾ ਕਿਸੇ ਦੇ ਵਿੱਚ। ਚਲੋ ਦੇਖਦੇ ਹਾਂ ਜੇ ਕਿਸੇ ਚ ਹਿੰਮਤ ਹੈਗੀ ਆ ਦੱਸਣ ਦੀ ਵੀ ਹਾਂ ਵੀ ਮੈਂ ਵੀ ਭੁੱਖਾ ਰਿਹਾ ਸੀਗਾ, ਜੇ ਮੇਰੇ ਨਾਲ ਦੀ ਭੁੱਖੀ ਰਹੀ ਆ ਤਾਂ ਮੈਂ ਵੀ ਨੀ ਕੁਛ ਖਾਧਾ, ਪਿਆਰ ਦੀ ਗੱਲ ਹੁੰਦੀ ਆ। ਪਰ ਚੱਕਰ ਇਹੀ ਹੈ ਨਾ, ਸ਼ਰਮੋ ਸ਼ਰਮੀ, ਹੈ ਨਾ, ਕੌਣ ਦੱਸੂਗਾ। ਚੱਲ ਕੋਈ ਗੱਲ ਨੀ, ਮਜ਼ਾਕ ਕਰਦੀ ਆ, ਹੈ ਨਾ, ਪਰ ਦੱਸ ਦਿਓ ਜੇ ਕਿਸੇ ਨੇ ਵਰਤ ਰੱਖਿਆ, ਵਧੀਆ ਗੱਲ ਆ। ਫਿਰ ਕੀ, ਇੱਕ ਦਿਨ ਬੰਦਾ ਇਹ ਥੋੜਾ ਹੁੰਦਾ ਵੀ ਭੁੱਖਾ ਰਹਿ ਲਿਆ, ਇਹ ਤਾਂ ਵਧੀਆ ਗੱਲ ਆ ਵੀ ਚਲੋ ਇੱਕ ਦਿਨ ਆਪਦੇ ਸਟਮਿਕ ਨੂੰ ਵੀ ਥੋੜਾ ਰੈਸਟ ਮਿਲਦਾ ਵਾ, ਹੈ ਨਾ, ਬੋਡੀ ਨੂੰ ਵੀ ਥੋੜੀ ਰਿਕਵਰੀ ਮਿਲਦੀ ਆ ਵੀ ਠੀਕ ਆ, ਜੋ ਵੀ ਹਿਸਾਬ ਕਿਤਾਬ ਆ। ਤੇ ਐਨੀ ਹਾਓ, ਚਲੋ ਫਿਰ ਜੀ ਮਿਲਦੇ ਆ ਜੀ, ਪਹਿਲਾਂ ਬ੍ਰੇਕ ਦਾ ਵੀ ਟਾਈਮ ਆ ਤੇ ਫਿਰ ਗਾਣੇ ਦਾ ਟਾਈਮ ਆ, ਤੇ ਫਿਰ ਮਿਲਦੇ ਆਪਾਂ ਤੁਹਾਨੂੰ, ਜਾਇਓ ਕਿਤੇ ਨਾ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ,
ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ। ਓਏ ਹੋਏ, ਬਸ ਇੰਨੀ ਛੋਟੀ ਜੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323-028-859-0377 ਤੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851।
ਹਰ ਕਿਸੇ ਦਾ ਸੁਪਨਾ ਕਿ ਖੂਬ ਪੈਸਾ ਹੋਵੇ, ਖੂਬ ਸ਼ੋਹਰਤ ਹੋਵੇ, ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ, ਬਈ ਤਰੱਕੀ ਵੀ ਤਾਂ ਚਾਹੀਦੀ ਹੈ। ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ, ਦਿਲਪ੍ਰੀਤ ਹੋਰਾਂ ਦਾ। ਬਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ, ਪੇਰੋਲ ਸਰਵਿਸਿਜ਼, ਇੰਡੀਵਿਜੁਅਲ ਜਾਂ ਕੰਪਨੀ ਟੈਕਸ, GST, ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ ਕਰਾਉਣੀ ਹੋਵੇ, ਇੱਕ ਨਾਮ ਯਾਦ ਰੱਖੋ, ਅਕਾਊਂਟ ਐਕਸਪਰਟ ਨਾਰੇ ਵਾਰਨ, ਮੈਲਬੋਰਨ ਸਿਟੀ ਤੋਂ ਦਿਲਪ੍ਰੀਤ। ਐਡਰੈਸ ਨੋਟ ਕਰੋ, ਨਾਰੇ ਵਾਰਨ ਵੈਸਟ ਫੀਲਡ ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ। ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203, 0470-250-203 ਜਾਂ ਈਮੇਲ ਕਰੋ dilpreet@accountexpert.com.au।
The Migration Show, ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹੈਲੋ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਸੁਣ ਰਹੇ ਹੋ ਤੁਸੀਂ ਹਰਮਨ ਰੇਡੀਓ ਤੇ ਮੈਂ ਤੁਹਾਡੀ ਹੋਸਟ ਬੋਬੀ ਸਿੱਧੂ ਬ੍ਰਿਸਬੇਨ ਤੋਂ ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਤੇ ਬਾਕੀ ਸਾਡੇ ਸਾਰਾ ਹਰਮਨ ਪਰਿਵਾਰ ਹੈ ਜੀ। ਆਪੋ ਆਪਣੇ ਮੈਸੇਜ ਤੁਹਾਡੇ ਸਾਨੂੰ ਮਿਲ ਚੁੱਕੇ ਆ ਤੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਕਰਾਂਗੇ, ਪਰ ਕਹਿੰਦੇ ਹੁੰਦੇ ਨਾ ਕਿ ਹਰ ਇੱਕ ਚੀਜ਼ ਦਾ ਇੱਕ ਟਾਈਮ ਹੁੰਦਾ ਵਾ, ਤੇ ਇੱਧਰ ਟਾਈਮ ਆ ਜਿਹੜਾ ਉਹ ਕਹਿੰਦਾ ਵੀ ਹਜੇ ਥੋੜੇ ਜਿਹੇ ਸਿਸਟਮ ਦੇ ਵਿੱਚ ਇੱਧਰ ਪ੍ਰੋਬਲਮ ਆਈ ਆ, ਉਹ ਸਟੱਕ ਹੋ ਗਿਆ ਜਿੱਦਾਂ, ਕਹਿੰਦੇ ਹਜੇ ਮੈਸੇਜ ਨਹੀਂ ਪੜਨ ਦੇਣੇ, ਪਹਿਲਾਂ ਇੱਕ ਬਾਤ ਪਾ ਫਿਰ ਬਾਤ ਤੋਂ ਬਾਅਦ ਮੈਸੇਜ ਪੜਨ ਦੇਣੇ ਆ, ਹਨਾ। ਦੇਖ ਲਓ, ਇਹ ਵੀ ਆਪਣੀ ਮਨਵਾਉਂਦਾ, ਬਾਕੀ ਇਹੀ ਹੈ ਨਾ ਜੀ, ਜਦੋਂ ਹੁਣ ਆਪਾਂ ਟੈਕਨੋਲੋਜੀ ਤੇ ਡਿਪੈਂਡ ਹੋਵਾਂਗੇ ਹਨਾ, ਤਾਂ ਫਿਰ ਇਹ ਤਾਂ ਕੰਮ ਹੋਣੇ ਹੋਣੇ ਆ ਇੱਦਾਂ ਦੇ। ਚਲੋ ਕੋਈ ਗੱਲ ਨਹੀਂ ਜੀ, ਆਪਾਂ ਤੁਹਾਨੂੰ ਇੱਕ ਬਾਤ ਪਾਉਂਦੇ ਹਾਂ ਪਹਿਲਾਂ, ਹਨਾ, ਬੁਝਾਰਤ ਪਾਉਂਦੇ ਹਾਂ ਸੱਭਿਅਕ ਭਾਸ਼ਾ ਦੇ ਵਿੱਚ ਤੇ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਬਾਤ ਪਾਉਂਦੇ ਹਾਂ, ਹਨਾ। ਸੋ ਬਾਤ ਹੈ ਜੀ, ਮਾਂ ਜੰਮੀ ਪਹਿਲਾਂ, ਬਾਪੂ ਜੰਮਿਆ ਪਿੱਛੋਂ, ਬਾਪੂ ਨੇ ਅੱਖ ਮਟਕਾਈ ਤੇ ਵਿੱਚੋਂ ਦਾਦੀ ਨਿਕਲ ਆਈ। ਦੇਖ ਲਓ, ਤੁਸੀਂ ਹਮੇਸ਼ਾ ਸੁਣਦੇ ਹੁੰਦੇ ਸੀ ਨਾ ਵੀ ਪਹਿਲਾਂ ਜੰਮਿਆ ਮੈਂ, ਫੇਰ ਜੰਮੀ ਮੇਰੀ ਮਾਈ, ਬਾਪੂ, ਬੇਬੇ, ਏਦਾਂ ਹਨਾ ਹੁੰਦਾ ਸੀ, ਉਹ ਤਾਂ ਬੜਾ ਸੌਖਾ ਜਿਹਾ ਸੀਗਾ। ਅੱਜ ਸਮੇਂ ਕਾ ਚੱਕਰ ਉਲਟਾ ਚੱਲ ਰਿਹਾ, ਹਨਾ, ਏਦਾਂ ਕਹਿੰਦੇ ਹੁੰਦੇ ਨਾ, ਸਮੇਂ ਕਾ ਚੱਕਰ ਚਲਤਾ ਹੈ। ਸੋ ਏਦਾਂ ਹੀ ਆ ਜੀ, ਅੱਜ ਜਿਹੜੀ ਬੁਝਾਰਤ ਆ ਉਹ ਥੋੜੀ ਜੀ ਉਲਟੀ ਹੋ ਗਈ। ਸੋ ਇੱਕ ਵਾਰੀ ਫੇਰ ਤੋਂ ਤੁਹਾਨੂੰ ਦੱਸ ਦਿੰਦੀ ਆ, ਮਾਂ ਜੰਮੀ ਪਹਿਲਾਂ, ਬਾਪੂ ਜੰਮਿਆ ਪਿੱਛੋਂ, ਤੇ ਬਾਪੂ ਨੇ ਅੱਖ ਮਟਕਾਈ ਤੇ ਵਿੱਚੋਂ ਦਾਦੀ ਨਿਕਲ ਆਈ। ਸੋ ਦੱਸਿਓ ਜ਼ਰੂਰ ਜੀ ਇਸ ਬੁਝਾਰਤ ਦਾ ਕੀ ਆ ਜਵਾਬ, ਤੇ ਜਵਾਬ ਦੇਣ ਲਈ ਤੁਹਾਨੂੰ ਪਤਾ ਹੀ ਹੈ ਜੀ +917580104489 ਤੇ ਜਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmradio.com ਤੇ। ਤੇ ਬਾਕੀ ਆਪਾਂ ਗੱਲ ਕੀਤੀ ਸੀਗੀ ਪਹਿਲਾਂ ਕਰਵਾ ਚੌਥ ਬਾਰੇ, ਹੈਨਾ। ਬੜਾ ਵਧੀਆ ਲੱਗਦਾ ਜਦੋਂ ਸਹੀ ਸਹੀ ਜਿਹਾ ਜਵਾਬ ਮਿਲਦਾ, ਹੈਨਾ, ਬਿਨਾਂ ਕਿਸੇ ਰੋਕ ਟੋਕ ਤੋਂ। ਤੇ ਇੱਧਰ ਜਗਤਾਰ ਚੌਲ ਭਾਜੀ ਸਤਿ ਸ਼੍ਰੀ ਅਕਾਲ ਕਹਿ ਰਹੇ ਆ, ਕਹਿੰਦੇ ਬੋਵੀ ਭੈਣ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਹੁਣ ਕੇ ਘਰ ਦੇ ਬੰਨੇ ਰਿਟਾਈ ਜਾਂਦੀ ਆ, ਦੱਸ ਹੈ ਮੈਨੂੰ ਸੋ ਸਾਜਰੇ ਸਾਜਰੇ ਮੇਰੇ ਤੇ ਤਵਾ ਲੱਗ ਗਈ, ਹੈਨਾ। ਚਲੋ ਕਹਿੰਦੇ ਹੁੰਦੇ ਨਾ ਕਿ ਚੱਲ ਗਿਆ ਤੀਰ ਨੇ ਤੁੱਕਾ ਹੀ ਸਹੀ, ਤੇ ਆਪਾਂ ਤਾਂ ਐਵੇਂ ਤੁੱਕਾ ਜਿਹਾ ਮਾਰਿਆ ਸੀਗਾ ਤੇ ਪਰ ਉਹ ਲੱਗ ਗਿਆ ਨਿਸ਼ਾਨੇ ਤੇ। ਤੇ ਇੱਧਰ ਭਾਜੀ ਕਹਿੰਦੇ ਵੀ ਹਾਂ ਭਾਈ ਰੱਖਿਆ ਸੀ ਬੀਬੀ ਰਾਣੀ ਨੇ ਵਰਤ। ਚਲੋ ਜੀ, ਕਹਿੰਦੇ ਇੱਕ ਬੀਬੀ ਰਾਣੀ ਨੇ ਵਰਤ ਰੱਖਿਆ ਸੀ। ਪਿੰਡਾਂ ਵਿੱਚ ਰਿਵਾਜ ਹੁੰਦਾ ਸੀ ਕਿ 10 ਵਜੇ ਸਵੇਰੇ ਪੰਡਤਾਣੀ ਤੋਂ ਬਾਤ ਸੁਣਨ ਸਾਰੀਆਂ ਸਹੇਲੀਆਂ ਇਕੱਠੀਆਂ ਹੋ ਕੇ ਪੰਡਤਾਣੀ ਦੇ ਘਰ ਜਾਂਦੀਆਂ ਸੀ। ਤੇ ਘਰ ਵਾਲੀ ਜਦੋਂ ਜਾਣ ਲੱਗੀ ਸਿਰ ਦਾ ਸਾਈ ਕਹਿਣ ਲੱਗਾ, ਰੋਟੀ ਤਾਂ ਪਕਾ ਜਾ, ਮੇਰੀ ਉਮਰ ਕਾਹਦੀ ਵਧਣੀ, ਸਵੇਰ ਦਾ ਭੁੱਖਾ ਵਾਂ। ਤਾਂ ਘਰ ਵਾਲੀ ਖਿੱਚ ਕੇ ਕਹਿਣ ਲੱਗੀ, ਕਹਿੰਦੀ ਇਹ ਵੀ ਤਾਂ ਕਹਿੰਦੀ ਤੇਰਾ ਹੀ ਸਿਆਪਾ ਕਰਨ ਚੱਲੀ ਆ, ਹਨਾ। ਸੋ ਵਾਕਈ ਜੀ ਉਹਨਾਂ ਨੇ ਤਾਂ ਸੁਣਾਤੀ ਆ ਗੱਲ ਵੀ ਭਾਈ, ਉਹ ਕਹਿੰਦੀ ਮੈਂ ਵੀ ਤੇਰਾ ਹੀ ਸਿਆਪਾ ਕਰਨ ਚੱਲੀ ਆ, ਹਨਾ। ਸੋ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਵਾ ਚੌਥ ਦੇ ਬਾਰੇ ਵਿੱਚ ਮਿਲਦੀਆਂ ਨੇ, ਪਰ ਭਾਜੀ ਨੇ ਇਹ ਨਹੀਂ ਦੱਸਿਆ ਦੇਖ ਲੋ ਵੀ ਮੈਂ ਵੀ ਉਹਨਾਂ ਨੇ ਕਰਵਾ ਚੌਥ ਦਾ ਵਰਤ ਰੱਖਿਆ ਸੀਗਾ ਇਹ ਨਹੀਂ ਰੱਖਿਆ ਸੀ, ਹਨਾ। ਤੇ ਇੱਧਰ ਜੀ ਮੁੱਖ ਸੰਧੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਅੱਜ ਨੈੱਟ ਬਹੁਤ ਫਾਸਟ ਚੱਲ ਰਿਹਾ, ਪਤਾ ਕਿਉਂ? ਕਹਿੰਦੇ 50% ਹੱਥਾਂ ਤੇ ਮਹਿੰਦੀ ਜੋ ਲੱਗੀ ਹੋਈ ਆ। ਕਿਆ ਬਾਤ ਆ, ਹਨਾ। ਆਪਾਂ ਗੱਲ ਵਾਕਈ ਆ, ਸਹੀ ਗੱਲ ਆ, ਸੋਚੀ ਵੀ ਨੀ ਆ ਤਾਂ ਵੀ ਨੈੱਟ ਕਾਹਤੋਂ ਫਾਸਟ ਚੱਲ ਰਿਹਾ, ਆਈ ਹੁੰਦਾ ਵਾ, ਹਨਾ। ਦੇਖ ਲੋ ਹਰ ਇੱਕ ਦਾ ਹਿਸਾਬ ਕਿਤਾਬ ਚ ਆਪਣਾ ਹੀ ਹੁੰਦਾ ਵਾ। ਇਹਨਾਂ ਨੇ ਤਾਂ ਆਪਦੇ ਹਿਸਾਬ ਨਾਲ ਦੱਸਤਾ ਕਿ ਜਿਹੜਾ ਨੈੱਟ ਆ ਉਹ ਕਿਉਂ ਤੇਜ਼ ਚੱਲ ਰਿਹਾ ਸੀ। ਕਿਆ ਬਾਤ ਆ ਸੰਧੂ ਸਾਹਿਬ, ਤੁਸੀਂ ਵੀ ਕਮਾਲ ਹੋ, ਹਨਾ। ਤੇ ਇੱਧਰ ਜਸ ਪਾਵਲਾ ਜੀ ਪਹੁੰਚ ਚੁੱਕੇ ਆ ਪ੍ਰੋਗਰਾਮ ਦੇ ਵਿੱਚ, ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ ਐਂਡ ਕਾਪੀ ਟੂ ਆਲ, ਸਾਰੇ ਲਿਸਨਰ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਵੱਲੋਂ। ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜੀ, ਹੋਰ ਸੁਣਾਓ ਕੀ ਹਾਲ ਚਾਲ ਆ। ਕਹਿੰਦੇ ਕਿ ਰੇਡੀਓ ਇੰਜੋਏ ਕਰ ਰਹੇ ਆ ਤੇ ਗਾਣਾ ਸੁਣਾ ਦੋ ਜੀ ਅੱਜ, ਜੈ ਜੈਕਾਰ ਬਾਏ ਸਾਰਥੀ ਕੇ। ਹਾਂਜੀ, ਸਾਰਥੀ ਕੇ ਦਾ ਇਹ ਗਾਣਾ ਬਹੁਤ ਹੀ ਵਧੀਆ, ਮੈਨੂੰ ਤਾਂ ਬਹੁਤ ਪਸੰਦ ਆ ਜੀ, ਜੈ ਜੈਕਾਰ। ਸੋ ਵਾਕਈ ਕਿਸੇ ਚੀਜ਼ ਦੀ ਸ਼ੁਰੂਆਤ ਆ ਜਿਹੜੀ ਉਹ ਔਖੀ ਹੁੰਦੀ ਆ, ਪਰ ਹੌਲੀ ਹੌਲੀ ਜਿਹੜੀ ਮਿਹਨਤ ਤੇ ਮੁਸ਼ਕਤ ਦੇ ਨਾਲ ਆਪਾਂ ਆਪਣੀ ਮੰਜ਼ਿਲ ਵੱਲ ਵੱਧਦੇ ਆ ਤਾਂ ਉਹ ਪਰਮਾਤਮਾ ਵਾ ਜਿਹੜਾ ਉਹ ਜੈ ਜੈਕਾਰ ਕਰਾਈ ਦਿੰਦਾ ਵਾ। ਵੈਸੇ ਏਦਾਂ ਦਾ ਗਾਣਾ ਇੱਕ ਅਮਰਿੰਦਰ ਗਿੱਲ ਦਾ ਵੀ ਹੈ ਨਾ ਕਿ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ, ਤੇ ਬਾਕੀ ਉਹਦੀ ਜਿਹੜੀ ਨਜ਼ਰ ਆ ਜਦੋਂ ਸਵੱਲੀ ਹੁੰਦੀ ਆ ਤਾਂ ਫੇਰ ਕਿਸੇ ਚੀਜ਼ ਦੇ ਵਿੱਚ ਵੀ ਅੜਚਨ ਪੈਜੂ ਹੋ ਹੀ ਨਹੀਂ ਸਕਦਾ। ਤੇ ਤੁਹਾਡਾ ਗਾਣਾ ਜੀ ਜੈ ਜੈਕਾਰ ਸਾਰਥੀ ਕੇ ਦਾ ਆਪਾਂ ਜ਼ਰੂਰ ਸੁਣਾਵਾਂਗੇ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਅਮਰਜੀਤ ਸਿੰਘ ਪਹੁੰਚ ਚੁੱਕੇ ਆ ਤੇ ਕਮਲ ਗਿੱਲ ਵੀ ਪਹੁੰਚ ਚੁੱਕੇ ਆ ਤੇ ਜਗਤਾਰ ਟੁੱਟ ਗਏ ਹਾਂਗਕਾਂਗ ਵਾਲਿਆਂ ਨੇ ਦੱਸ ਦਿੱਤਾ ਬੁਝਾਰਤ ਦਾ ਜਵਾਬ। ਭਾਜੀ ਕਿਹਾ ਸੀ ਨਾ ਕਿ ਸਮੇਂ ਕਾ ਚੱਕਰ ਉਲਟਾ ਉਲਟਾ ਚੱਲੇਗਾ, ਇਹ ਦਹੀਂ ਮੱਖਣ ਤੇ ਲੱਸੀ ਵਾਲੀ ਬਾਤ ਦਾ ਜਵਾਬ ਆ ਜਿਹੜਾ, ਇਹ ਤਾਂ ਠੀਕ ਆ, ਪਰ ਆਹ ਵਾਲੀ ਜਿਹੜੀ ਬਾਤ ਆ ਇਹ ਥੋੜੀ ਜਿਹੀ ਉਲਟ ਪਾਸੇ ਨੂੰ ਚੱਲੀ ਗਈ ਆ, ਹਨਾ, ਹੋਰ ਕਿਸੇ ਪਾਸੇ ਨੂੰ। ਹੈਗੀ ਤਾਂ ਹੈਗੀ ਆ, ਜਾਣਦੇ ਤੁਸੀਂ ਹੋ ਬੁਝਾਰਤ ਦਾ ਜਵਾਬ, ਸਾਰੇ ਜਾਣਦੇ ਆ, ਇਥੋਂ ਤੱਕ ਕਿ ਸ਼ਾਇਦ ਤੁਹਾਡੇ ਬੱਚੇ ਵੀ ਜਾਣਦੇ ਹੋਣਗੇ, ਬਸ ਥੋੜਾ ਜਿਹਾ ਨਾ ਦਿਮਾਗ ਲਾਉਣਾ ਪੈਣਾ ਵਾ ਕਿ ਇਹ ਇਸ਼ਾਰਾ ਕਿੱਧਰ ਨੂੰ ਆ, ਹਨਾ। ਤੇ ਇੱਕ ਵਾਰੀ ਫੇਰ ਦੱਸ ਦਿੰਨੀ ਆ, ਮਾਂ ਜੰਮੀ ਪਹਿਲਾਂ ਬਾਪੂ ਜੰਮਿਆ ਪਿੱਛੋਂ, ਬਾਪੂ ਨੇ ਅੱਖ ਮਟਕਾਈ ਤੇ ਵਿੱਚ ਦਾਦੀ ਨਿਕਲ ਆਈ। ਬੜੀ ਸੌਖੀ ਬੁਝਾਰੇ ਦਾ ਮੈਂ ਤੁਹਾਨੂੰ ਦੱਸਤਾ ਕਿ ਤੁਸੀਂ ਵੀ ਜਾਣਦੇ ਹੋ, ਤੁਹਾਡੇ ਨਾਲ ਦੀਆਂ ਵੀ ਜਾਣਦੀਆਂ, ਦਾਦਾ ਦਾਦੀ ਬੇਬੇ ਬਾਪੂ ਤੁਹਾਡੇ ਬੱਚੇ ਸਭ ਨੂੰ ਪਤਾ ਇਸ ਬੁਝਾਰਤ ਦਾ ਜਵਾਬ, ਤੇ ਸਭ ਨੇ ਉਹ ਚੀਜ਼ ਦੇਖੀ ਵੀ ਹੋਈ ਆ। ਤੇ ਹੋਪਫੁਲੀ ਹੁਣ ਦੀ ਜਨਰੇਸ਼ਨ ਆ ਜਿਹੜੀ ਨਵੀਂ ਜਨਰੇਸ਼ਨ ਆ, ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ, ਪਰ ਆਲਮੋਸਟ ਸਾਰਿਆਂ ਨੂੰ ਪਤਾ ਉਸ ਬੁਝਾਰਤ ਦਾ ਜਵਾਬ। ਚਲੋ ਕੋਈ ਗੱਲ ਨਹੀਂ, ਥੋੜੀ ਜਿਹੀ ਟਰਾਈ ਕਰੋ, ਦੇਖੋ, ਕੋਸ਼ਿਸ਼ ਕਰੋ, ਜੇ ਨਾ ਪਤਾ ਲੱਗਾ ਫਿਰ ਆਪਾਂ ਪਰਚੀ ਦੇਵਾਂਗੇ, ਪਰ ਪਹਿਲਾਂ ਮੈਨੂੰ ਥੋੜੇ ਜਿਹੇ ਜਵਾਬ ਤਾਂ ਚਾਹੀਦੇ ਆ, ਚਾਹੇ ਗਲਤ ਹੀ ਹੁਣ ਵਧੀਆ ਲੱਗਦਾ ਨਾ ਜਦੋਂ ਇਹਦਾ ਜਵਾਬ ਦਿੰਦੇ ਹੋ, ਮੈਨੂੰ ਵੀ ਵਧੀਆ ਲੱਗਦਾ। ਤੇ ਲਓ ਫਿਰ ਸੁਣਦੇ ਪ੍ਰੋਗਰਾਮ ਦਾ ਅਗਲਾ ਗਾਣਾ ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ। ਕੀ ਨਾ ਦੋ ਨੰਬਰ ਜੀ ਵੀ ਸਾਰਥਿਕੀ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ ਜਸ ਪਾਬਲਾ ਦੀ ਫਰਮਾਇਸ਼ ਤੇ ਜੈ ਜੈਕਾਰ। ਸੋ ਗਾਣਾ ਬੜਾ ਵਧੀਆ। ਬਾਕੀ ਕਹਿੰਦੇ ਹੁੰਦੇ ਨਾ ਕਿ ਨਾ ਰੱਖ ਉਮੀਦ ਵਫਾ ਕਿਸੀ ਪਰਿੰਦੇ ਸੀ, ਨਾ ਰੱਖ ਉਮੀਦ ਵਫਾ ਕਿਸੀ ਪਰਿੰਦੇ ਸੀ, ਜਬ ਪਰ ਨਿਕਲ ਆਤੇ ਹੈ ਤੋ ਆਪਣੇ ਵੀ ਆਸ਼ਿਆਨਾ ਭੁੱਲ ਜਾਤੇ ਹੈ। ਤੇ ਵਕਤ ਵਕਤ ਦੀ ਗੱਲ ਆ ਜੀ, ਜਦੋਂ ਟਾਈਮ ਆਉਂਦਾ ਵਾ ਤਾਂ ਸਾਰੇ ਆਪਣੇ ਹਿਸਾਬ ਦੇ ਨਾਲ ਚੱਲਦੇ ਆ। ਸੋ ਵਧੀਆ ਗੱਲ ਆ ਜੀ। ਤੇ ਅੱਗੇ ਇੱਧਰ ਅਜਮੇਰ ਸਿੰਘ ਸਹੋਤਾ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਸਿਸਟਰ ਜੀ, ਵੈਰੀ ਨਾਈਸ। ਸੋ ਸ਼ੁਕਰੀਆ ਭਾਜੀ, ਤੁਹਾਨੂੰ ਵਧੀਆ ਲੱਗ ਰਿਹਾ ਵਾ ਪ੍ਰੋਗਰਾਮ, ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਹੋਏ ਹੋ। ਕੋਸ਼ਿਸ਼ ਕਰੋ ਜੇ ਬੁਜ਼ਾਰੇ ਦਾ ਜਵਾਬ ਵੀ ਦੇ ਸਕੋ। ਲਓ ਫਿਰ ਹੁਣ ਮੈਂ ਸਰਬਜੀਤ ਭਾਜੀ ਨਾਲ ਨਾ ਗੱਲ ਕਰਦੀ ਸੀ ਤੇ ਗੱਲ ਕਰਦੇ ਕਰਦੇ ਮੈਨੂੰ ਇੱਕ ਗੱਲ ਯਾਦ ਆ ਗਈ ਹਨਾ, ਤੇ ਗੱਲ ਦੇ ਵਿੱਚੋਂ ਇੱਕ ਵਰਡ ਨਿਕਲ ਆਇਆ, ਇੱਕ ਸ਼ਬਦ। ਮੈਂ ਕਿਹਾ ਚਲੋ ਤੁਹਾਨੂੰ ਪੁੱਛ ਲੈਂਦੇ ਹਾਂ ਨਾ, ਸੂਗਲੇ ਸ਼ਬਦ ਕੀ ਹੁੰਦਾ? ਸੂਗਲੇ ਆਪਾਂ ਕਹਿੰਦੇ ਹਾਂ ਨਾ ਵੀ ਸੂਗਲਾ। ਮੈਂ ਹੁਣ ਬਾਹਲਾ ਨੀ ਦੱਸਦੀ, ਫਿਰ ਮੇਰੇ ਤੋਂ ਪਰਚੀ ਬਾਹਲੀ ਦਿੱਤੀ ਜਾਂਦੀ ਹੈ ਤੇ ਤੁਸੀਂ ਮਿੰਟੋ ਮਿੰਟ ਹੀ ਬੋਝ ਲੈਂਦੇ ਹੋ ਹਨਾ। ਸੁਖਮਨੀ ਸਾਹਿਬ ਦਾ ਪਾਠ ਕਰਾਇਆ ਤੇ ਸਾਡੇ ਗੁਆਂਢ ਦੇ ਵਿੱਚ ਗੋਰੀ ਰਹਿੰਦੀ ਆ, ਹੁਣ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀ ਤੇ ਉਹ ਐਜ਼ ਏ ਗਿਫਟ ਦਾਰੂ ਦੀ ਬੋਤਲ ਲੈ ਆਈ ਮੈਨੂੰ ਕੱਢ ਕੇ ਫੜਾਉਣ ਲੱਗੀ, ਕਹਿੰਦੀ ਤੇਰੇ ਲਈ। ਮੈਂ ਕਿਹਾ ਤੇਰਾ ਭਲਾ ਹੋ ਜਾਏ। ਮੈਂ ਕਿਹਾ ਨਹੀਂ ਨਹੀਂ, ਮੈਂ ਕਿਹਾ ਇਹ ਸਾਡੀ ਰਿਲੀਜੀਅਸ ਥਿੰਗ ਹੁੰਦੀ ਆ ਵੀ ਅਸੀਂ ਪਾਠ ਕਰਾਉਂਦੇ ਹਾਂ, ਲਾਈਕ ਅ ਪ੍ਰੇਅਰ ਹੁੰਦੇ ਆ ਤੇ ਇਹਦੇ ਵਿੱਚ ਅਸੀਂ ਦਾਰੂ ਨਹੀਂ ਲੈ ਕੇ ਆਉਂਦੇ। ਤੇ ਦੂਸਰੀ ਗੱਲ, ਮੈਂ ਕਿਹਾ ਮੈਂ ਕਿਹੜਾ ਦਾਰੂ ਪੀਨੀ ਆ, ਤੂੰ ਬੋਤਲ ਚੱਕੀ ਆਉਂਦੀ ਆ। ਮੈਂ ਇਹਨੂੰ ਵਿੱਚ ਹੀ ਰੱਖ ਲਾ, ਤੂੰ ਖੁਦ ਪੀ ਲਈ ਤੇ ਫਿਰ ਮੈਂ ਚੱਲ ਤੂੰ ਕੁਛ ਖਾ ਪੀ ਲੈ। ਹੁਣ ਉਹਨਾਂ ਦਾ ਆਪਣਾ ਹਿਸਾਬ ਕਿਤਾਬ ਹੁੰਦਾ, ਕਲਚਰ ਹੁੰਦਾ ਵਾ, ਉਹ ਜਦੋਂ ਜਾਂਦੇ ਆ ਤਾਂ ਆਪਣੀ ਪਲੇਟ ਲੈ ਕੇ ਜਾਂਦੇ ਆ, ਮੀਨਸ ਖਾਣ ਪੀਣ ਦਾ ਸਮਾਨ ਆਪਦਾ ਲੈ ਕੇ ਜਾਂਦੇ ਆ ਆਪਣੇ ਜੋਗਾ ਹਨਾ, ਕਿਸੇ ਦਾ ਪਾਰਟੀ ਵਗੈਰਾ ਤੇ ਜਾਂਦੇ ਆ। ਤਾਂ ਉਹ ਬੜੀ ਹੈਰਾਨ ਹੋਈ ਕਿ ਸਾਰਾ ਕੁਛ ਫ੍ਰੀ ਚ ਖਾਣ ਨੂੰ ਮਿਲ ਰਿਹਾ ਵਾ। ਇੱਕ ਵਾਰੀ ਖਾ ਕੇ ਕਹਿੰਦੀ ਹੁਣ ਮੈਂ ਥੋੜਾ ਚਿਰ ਬੈਠੂਗੀ, ਦੁਬਾਰਾ ਫੇਰ ਖਾਊਂਗੀ। ਮੈਂ ਕਿਹਾ ਤੂੰ ਜਿੰਨਾ ਮਰਜ਼ੀ ਖਾ ਲਾ, ਬਸ ਤੂੰ ਗਾਂ ਨਹੀਂ ਆਉਣਾ ਇੱਥੋਂ। ਤੇ ਪਰ ਮੈਨੂੰ ਵਧੀਆ ਵੀ ਲੱਗਾ ਕਿ ਉਹ ਆਈ ਹਨਾ, ਤੇ ਬੜੀ ਖੁਸ਼ ਹੋਈ। ਫਿਰ ਉਹਨੇ ਮੈਨੂੰ ਸਾਰਾ ਪੁੱਛਿਆ ਨੈਕਸਟ ਡੇ ਵੀ ਕਿੱਦਾਂ ਸੀ, ਕਿਵੇਂ ਹੁੰਦਾ। ਨਾਲੇ ਮੈਨੂੰ ਕਹਿੰਦੀ ਸੋਰੀ, ਮੈਨੂੰ ਪਤਾ ਨਹੀਂ ਸੀਗਾ ਇੱਦਾਂ। ਮੈਂ ਕਿਹਾ ਨਹੀਂ ਨਹੀਂ, ਤੈਨੂੰ ਸੋਰੀ ਨਾ ਕਹਿ, ਵੀ ਮੇਰੇ ਵੱਲੋਂ ਸੋਰੀ ਆ, ਵੀ ਮੇਰੀ ਗਲਤੀ ਆ, ਵੀ ਮੈਨੂੰ ਤੈਨੂੰ ਦੱਸਣਾ ਚਾਹੀਦਾ ਸੀ ਵੀ ਹਾਂ ਵੀ ਅਸੀਂ ਇਹਦੇ ਵਿੱਚ ਕਿੱਦਾਂ। ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਗਿਫਟ ਕੋਈ ਇੱਦਾਂ ਲੈ ਕੇ ਆਊਗੀ। ਸੋ ਇਹ ਤਾਂ ਗੱਲ ਹੋ ਗਈ ਜੀ ਗੁਆਂਢੀਆਂ ਦੀ। ਗੁਆਂਢੀਆਂ ਦੇ ਵਿੱਚੋਂ ਹੀ ਇਹ ਵਰਡ ਨਿਕਲਿਆ ਸੀ, ਭਾਜੀ ਨਾਲ ਗੱਲ ਕਰ ਰਹੀ ਸੀ ਤਾਂ ਸੂਗਲੇ, ਸੂਗਲੇ ਸ਼ਬਦ ਆ ਪੰਜਾਬੀ ਦਾ ਹਨਾ। ਤੇ ਤੁਸੀਂ ਦੱਸਣਾ ਵੀ ਇਹਦਾ ਮਤਲਬ ਕੀ ਹੁੰਦਾ ਵਾ। ਦੇਖਿਆ ਅੱਜ ਮੈਂ ਤੁਹਾਨੂੰ ਸੋਹਣੀਆਂ ਸੋਹਣੀਆਂ ਗੱਲਾਂ ਸੁਣਾ ਰਹੀ ਹਾਂ ਨਾ, ਤੇ ਨਾਲੇ ਕਿੰਨੀ ਸੋਹਣੀ ਸੋਹਣੀਆਂ ਬਜ਼ਾਰਤਾਂ ਪਾ ਰਹੀ ਹਾਂ। ਇੱਕ ਤਾਂ ਤੁਸੀਂ ਦੱਸਣਾ ਜੀ ਮੈਨੂੰ ਸੂਗਲੇ ਸ਼ਬਦ ਦਾ ਮਤਲਬ ਕੀ ਹੁੰਦਾ, ਕਿੱਥੇ ਵਰਤਦੇ ਹਾਂ ਆਪਾਂ ਸੂਗਲਾ ਸ਼ਬਦ, ਤੇ ਇੱਕ ਬਜ਼ਾਰਤ ਜਿਹੜੀ ਆਪਾਂ ਪਾਈ ਸੀ, ਮਾਂ ਜੰਮੀ ਪਹਿਲਾਂ ਬਾਪੂ ਜੰਮਿਆ ਪਿੱਛੋਂ ਬਾਪੂ ਨੇ ਅੱਖ ਮਟਕਾਈ ਤੇ ਵਿੱਚ ਦਾਦੀ ਨਿਕਲ ਆਈ। ਦੇਖ ਲੋ ਮੈਂ ਸਾਰਾ ਟੱਬਰ ਇਕੱਠਾ ਕਰਤਾ ਤੇ ਹਜੇ ਤੱਕ ਕਿਸੇ ਨੂੰ ਜਵਾਬ ਨਹੀਂ ਪਤਾ ਲੱਗਾ। ਕਿਆ ਬਾਤ ਆ ਜੀ, ਵੈਸੇ ਮਾੜੀ ਗੱਲ ਹੈ ਨਾ ਇਹ, ਹਨਾ ਹੋਣਾ ਤਾਂ ਵੈਸੇ ਨਹੀਂ ਚਾਹੀਦਾ। ਚਲੋ ਕੋਈ ਗੱਲ ਨੀ ਜੀ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਕਮਲ ਗਿੱਲ, ਇਹਨਾਂ ਚੋਂ ਤਿੰਨਾਂ ਜਣਿਆਂ ਚੋਂ ਤਿਗੜੀ ਦੇ ਵਿੱਚੋਂ ਕੋਈ ਨਾ ਕੋਈ ਹਾਜ਼ਰੀ ਜ਼ਰੂਰ ਹਨਾ ਅਲਵਾਈ ਦਿੰਦਾ ਤੁਹਾਡੇ ਸਾਰਿਆਂ ਦੇ ਕੋਲ ਯਾਦ ਕਰਨ ਦੇ ਲਈ। ਵਧੀਆ ਗੱਲ ਲੱਗਦਾ। ਤੇ ਨਾਲੇ ਜੀ ਕੈਮਰਾ ਵਾ, ਫੋਟੋ ਪਤਾ ਨੀ ਕਿਹਦੀ ਖਿੱਚੀ ਜਾਂਦੇ ਆ। ਕਹਿੰਦੇ ਗੁੱਡ ਮਾਰਨਿੰਗ, ਸਮਾਈਲ ਪਲੀਜ਼। ਹਾਂਜੀ ਹਾਂਜੀ ਬਿਲਕੁਲ, ਆਹ ਤਾਂ ਬੜੀ ਵਧੀਆ ਗੱਲ ਆ ਹਨਾ, ਸਮਾਈਲ ਪਲੀਜ਼ ਹਨਾ। ਨਾਲੇ ਖੁਦ ਹੱਸੋ ਤੇ ਨਾਲੇ ਦੂਸਰਿਆਂ ਨੂੰ ਹਸਾਓ, ਤੇ ਨਾਲ ਬੜੇ ਸੋਹਣੇ ਚਿੱਟੇ ਰੰਗ ਦੇ ਫੁੱਲ ਆ, ਕਲੀਆਂ ਵਾ ਜਿਹਨੂੰ ਕਹਿੰਦੇ ਹੁੰਦੇ ਆ, ਤੇ ਸੋਹਣੇ ਸੋਹਣੇ ਗੁਬਾਰੇ ਆ, ਕਈ ਤਰ੍ਹਾਂ ਦੇ ਰੰਗ ਆ ਜੀ ਉਹਦੇ ਵਿੱਚ। ਸੋ ਦੇਖੋ ਜੀ ਜ਼ਿੰਦਗੀ ਬੜੀ ਰੰਗੀਨ ਆ, ਤੇ ਬਾਕੀ ਥੋੜੀ ਜਿਹੀ ਗਮਗੀਨ ਆ ਹਨਾ, ਤੁਹਾਡੇ ਦੇ ਆਪਣੇ ਤੇ ਆ ਕਿ ਤੁਸੀਂ ਕਿੱਦਾਂ ਬਤਾਉਣੀ ਕਿੱਦਾਂ ਵਾ ਤੇ ਲੈ ਕੇ ਕਿੱਦਾਂ ਜਾਣੀ ਆ ਹਨਾ। ਬਹੁਤ ਵਧੀਆ ਲੱਗਾ ਤੁਹਾਡਾ ਮੈਸੇਜ, ਥੈਂਕ ਯੂ ਕਮਲ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੇ ਆਰ2ਡੀਕੇ ਹਾਂਗਕਾਂਗ ਵਾਲਿਆਂ ਨੇ ਬਜ਼ਾਰਤ ਦਾ ਜਵਾਬ ਦਿੱਤਾ ਸੀ ਭਾਜੀ, ਥੋੜੀ ਜੀ ਬਜ਼ਾਰਤ ਆ ਜਿਹੜੀ ਉਹ ਗਲਤ ਹੋ ਗਈ ਆ, ਕੋਈ ਚੱਕਰ ਨਹੀਂ ਵੈਸੇ ਏਦਾਂ ਮੇ ਬੀ ਇਹ ਵੀ ਬਣਦਾ ਹੋਵੇ, ਬਟ ਆਪਾਂ ਦੇਖਦੇ ਆ ਕਿ ਹੋਰ ਕਿਹਨੂੰ ਪਤਾ ਵਾ। ਤੇ ਇੱਧਰ ਅਵਤਾਰ ਮਾਨ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕਿਆ, ਕਹਿੰਦੇ ਜੀ ਬਜ਼ਾਰਤ ਦਾ ਜਵਾਬ ਸ਼ਾਇਦ ਅੱਗ ਤੇ ਧੂੰਆਂ। ਨਹੀਂ ਨਹੀਂ ਨਹੀਂ, ਅੱਜ ਆਪਾਂ ਕਿਤੇ ਅੱਗ ਨੀ ਲਾਉਣੀ ਹਨਾ, ਤੇ ਨਾ ਧੂੰਆਂ ਨਿਕਲਣ ਦੇਣਾ ਵਾ, ਬਸ ਅੱਜ ਤਾਂ ਹੱਸਣਾ ਹੀ ਹੱਸਣਾ ਵਾ ਹਨਾ। ਸੋਹਣੀ ਜੀ ਆ। ਬਾਕੀ ਕਹਿੰਦੇ ਕਿ ਬਾਕੀ ਕਰਵਾ ਚੌਥ ਦੇ ਚੁਟਕਲੇ ਬਹੁਤ ਆਏ ਆ ਕੱਲ ਫੇਸਬੁੱਕ ਤੇ ਜੇ ਗੱਲ ਕਰੀਏ ਚੰਨ ਦੀ, ਉਹ ਅਸੀਂ ਖਰੀਦ ਕੇ ਰੂਮ ਦੇ ਵਿੱਚ ਲਵਾ ਲਿਆ। ਹਾਏ ਹਾਏ, ਤੁਸੀਂ ਤਾਂ ਖਰੀਦ ਕੇ ਰੂਮ ਚ ਲਵਾ ਲਿਆ ਚੰਨ, ਸਾਨੂੰ ਵੀ ਫੋਟੋ ਫੋਟੋ ਭੇਜ ਦੋ, ਦੇਖੀਏ ਤਾਂ ਕੀ ਆ। ਕਹਿੰਦੇ ਕਿ ਹਰ ਰੋਜ਼ ਸੌਣ ਵੇਲੇ ਔਨ ਕਰ ਲਈਦਾ। ਅੱਛਾ ਠੀਕ ਆ ਠੀਕ ਆ ਠੀਕ ਆ। ਤੇ ਅਸੀਂ ਦੋਨਾਂ ਨੇ ਕੱਲ 15-20 ਮਿੰਟ ਦਾ ਵਰਤ ਰੱਖਿਆ, ਗਾਣਾ ਲਾ ਦਿਓ ਪਲੀਜ਼। ਕਹਿੰਦੇ ਗੁੱਡ ਲੱਕ ਸੰਘਾ, ਉਹ ਵੱਲੇ ਜੀ ਸੰਘਾ ਦਾ ਗਾਣਾ ਵੈਸੇ ਵਾਕਈ ਸੋਹਣਾ ਵਾ ਇਹ। ਤੇ ਇੱਧਰ ਭਾਜੀ ਨੇ ਗਾਣਾ ਵਾ ਜਿਹੜਾ ਨੋਟ ਵੀ ਕਰ ਲਿਆ, ਤੇ ਹੋਪਫੁਲੀ ਆਪਾਂ ਅਗਲਾ ਗਾਣਾ ਤੁਹਾਡਾ ਹੀ ਕਰਾਂਗੇ, ਪਲੇ ਕਰਾਂਗੇ ਤੁਹਾਡੀ ਫਰਮਾਇਸ਼ ਦਾ। ਤੇ ਤੁਸੀਂ ਵੀ ਸਾਰੇ ਜਿਹੜਾ ਗਾਣਾ ਸੁਣਨੇ ਚਾਹੁੰਦੇ ਹੋ ਫਟਾਫਟ ਫਰਮਾਇਸ਼ਾਂ ਭੇਜ ਦੋ। ਅੱਜ ਗਾਣੇ ਕੱਢਣੇ ਭੁੱਲ ਗਈ ਕਿਉਂਕਿ ਪਹਿਲਾਂ ਵੀ ਦੱਸਿਆ ਸੀ ਕਿ ਹਜੇ ਹੋਸਪਿਟਲ ਜਾਣਾ ਪੈਂਦਾ ਵਾ, ਤਾਂ ਕਿਤੇ ਨਾ ਕਿਤੇ ਚਲੋ ਚੈੱਕਅਪ ਸੀ ਜਾਂ ਕਹਿ ਲਓ ਥੋੜੀ ਬਹੁਤੀ ਜਿਹੜੀ ਤਬੀਅਤ ਆ ਉਹ ਇੱਧਰ ਉੱਧਰ ਹੋ ਹੀ ਜਾਂਦੀ ਆ ਹਨਾ। ਤੇ ਤਾਂ ਕਰਕੇ ਪਤਾ ਨੀ ਕੱਲ ਕੁੜੀ ਨੂੰ ਮਜ਼ਾਕ ਕਰਦੀ ਸੀਗੀ, ਕਹਿੰਦੀ ਹੋਊਗੀ ਕਿੱਦਾਂ ਮਜ਼ਾਕ ਕਰਦੀ ਆ, ਆਪ ਤਾਂ ਵਰਤ ਰੱਖਿਆ ਨੀ, ਮੈਨੂੰ ਮਜ਼ਾਕ ਕਰਦੀ ਆ। ਪਤਾ ਨੀ ਵਿਚਾਰੀ ਨੇ ਕੀ ਕਿਹਾ, ਉਹ ਨਹੀਂ ਕਰਨਾ ਚਾਹੀਦਾ ਮਜ਼ਾਕ ਕਦੇ ਵੀ ਕਿਸੇ ਨੂੰ ਹਨਾ। ਤੇ ਫਿਰ ਤਾਂ ਕਰਕੇ ਥੋੜਾ ਜਿਹਾ ਹੋਸਪਿਟਲ ਜਾਣਾ ਪਿਆ, ਥੋੜਾ ਜਿਹਾ ਗਿਆ, ਸਾਰੀ ਉੱਥੇ ਜਾ ਕੇ ਆਈ ਸੀਗੀ, ਫਿਰ ਰੁਕਣਾ ਵੀ ਪਿਆ ਉਹਨਾਂ ਕੋਲੇ। ਤੇ ਉਹਦੇ ਕਰਕੇ ਅੱਜ ਥੋੜੇ ਜਿਹੇ ਗਾਣੇ ਗੁਣੇ ਕੱਢਣੇ ਹੋਏਗੇ, ਤੇ ਤੁਸੀਂ ਦੱਸ ਦਿਓ ਹਨਾ ਸੋਹਣੇ ਸੋਹਣੇ ਗਾਣੇ ਤੁਹਾਡੇ ਪਸੰਦ ਦੇ, ਅੱਜ ਮੌਕਾ ਮਿਲਿਆ ਸੁਣ ਲਓ ਮੁੜ ਕੇ। ਕਹਿੰਦੇ ਹੁਣ ਉਹ ਵੀ ਸਾਡਾ ਗਾਣਾ ਤਾਂ ਲਾਇਆ ਹੀ ਨਹੀਂ ਅੱਜ। ਤੇ ਚਲੋ ਫਿਰ ਅਗਲਾ ਗਾਣਾ ਸੁਣਦੇ ਆ ਜੀ ਪ੍ਰੋਗਰਾਮ ਦੇ ਵਿੱਚ, ਥੋੜਾ ਸਾਹ ਲੈ ਲੈਂਦੀ ਹਾਂ ਮੈਂ ਵੀ, ਤੇ ਫਿਰ ਮਿਲਦੇ ਆ ਤੁਹਾਡੇ ਬਾਕੀ ਮੈਸੇਜ ਨਾਲ। ਬਜ਼ਾਰਤ ਦਾ ਜਵਾਬ ਜ਼ਰੂਰ ਦੱਸਿਓ, ਤੇ ਬਾਕੀ ਸੂਗਲਾ ਸ਼ਬਦ ਕੀ ਹੁੰਦਾ ਤੇ ਕਿੱਥੇ ਵਰਤਦੇ ਆ ਇਹ ਜ਼ਰੂਰ ਦੱਸਿਓ, ਨਹੀਂ ਫਿਰ ਮੈਂ ਐਗਜ਼ਾਮਪਲ ਦੇ ਨਾਲ ਤਾਂ ਦੱਸ ਹੀ ਦਊਂਗੀ ਕਿ ਕਿੱਦਾਂ ਦਾ ਕੀ ਮਤਲਬ ਹੁੰਦਾ ਸੂਗਲਾ ਸ਼ਬਦ ਦਾ। ਤੇ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ।
ਮਨ ਦੀਆਂ ਜੱਟਾਂ ਮੈਨੂੰ ਸ਼ੋਪਿੰਗਾਂ ਕਰਾਵੇ ਤੂੰ, ਕਦੇ ਕਦੇ ਥੋੜਾ ਬਹੁਤ ਬਾਹਰ ਵੀ ਘੁਮਾਵੇ ਤੂੰ, ਮਨ ਦੀਆਂ ਜੱਟਾਂ ਮੈਨੂੰ ਸ਼ੋਪਿੰਗਾਂ ਕਰਾਵੇ ਤੂੰ, ਕਦੇ ਕਦੇ ਥੋੜਾ ਬਹੁਤ ਬਾਹਰ ਵੀ ਘੁਮਾਵੇ ਤੂੰ, ਸੱਚੀ ਕਰੇ ਪਿਆਰੇ ਨਾ ਕਰੇ ਨਾ ਤੂੰ ਸ਼ੋ, ਐਵੇਂ ਨਿੱਕਾ ਜਿਹਾ ਦਿਲ ਵਿੱਚ ਬਹਿਣਵੇ, ਘੜੀਆਂ ਨੀ ਚਾਹੀਦੀਆਂ ਗਿਫਟਾਂ ਦੇ ਵਿੱਚ ਮੈਨੂੰ ਚਾਹੀਦਾ ਏ ਜੱਟਾ ਤੇਰਾ ਟਾਈਮ ਵੇ, ਘੜੀਆਂ ਨੀ ਚਾਹੀਦੀਆਂ ਗਿਫਟਾਂ ਦੇ ਵਿੱਚ ਮੈਨੂੰ ਚਾਹੀਦਾ ਏ ਜੱਟਾ ਤੇਰਾ ਟਾਈਮ ਵੇ, ਚਾਹੀਦਾ ਏ ਜੱਟਾ ਤੇਰਾ ਟਾਈਮ ਵੇ। ਰੋਜ਼ ਹੁੰਦੀ ਆਸ ਰੋਟੀ ਖਾਵਾਂਗੇ ਵੇ ਇਕੱਠੇ ਆਪਾਂ, ਫੋਨ ਜਦੋਂ ਕਰਾਇਆ ਅੱਖੇ ਲੇਟ ਆਊਗਾ, ਡਿਨਰ ਤੂੰ ਮੇਰਾ ਕੁੜੇ ਘਰੇ ਨਾ ਬਣਾਈ ਅੱਜ, ਆਖੇ ਰੋਟੀ ਬਾਹਰ ਯਾਰਾਂ ਨਾਲ ਖਾਊਂਗਾ, ਡਿਨਰ ਤੂੰ ਮੇਰਾ ਕੁੜੇ ਘਰੇ ਨਾ ਬਣਾਈ ਅੱਜ, ਆਖੇ ਰੋਟੀ ਬਾਹਰ ਯਾਰਾਂ ਨਾਲ ਖਾਊਂਗਾ, ਲੱਗ ਜਾਂਦੀ ਅੱਖ ਤੇਰੇ ਆਉਣ ਤੋਂ ਵੀ ਪਹਿਲਾਂ ਮੇਰੀ, ਆਵੇਂ ਜਦੋਂ ਤੂੰ ਦੇਖ ਜਾਂਦੀ ਫੈਮਲੀ, ਘੜੀਆਂ ਨੀ ਚਾਹੀਦੀਆਂ ਗਿਫਟਾਂ ਦੇ ਵਿੱਚ ਮੈਨੂੰ ਚਾਹੀਦਾ ਏ ਜਿੱਦਾਂ ਤੇਰਾ ਟਾਈਮ ਵੇ, ਘੜੀਆਂ ਨੀ ਚਾਹੀਦੀਆਂ ਗਿਫਟਾਂ ਦੇ ਵਿੱਚ ਮੈਨੂੰ ਚਾਹੀਦਾ ਏ ਜਿੱਦਾਂ ਤੇਰਾ ਟਾਈਮ ਵੇ, ਚਾਹੀਦਾ ਏ ਜਿੱਦਾਂ ਤੇਰਾ ਟਾਈਮ ਵੇ। ਇਹਨਾਂ ਕੀਤਾ ਕੰਮ ਤੇਰਾ ਕਦੇ ਨਾ ਸੁਣਾਇਆ ਮੈਂ ਤਾਂ, ਮੇਰੇ ਵੇਲੇ ਮੈਨੂੰ ਝੱਟ ਹੀ ਸੁਣਾਉਂਦਾ ਤੂੰ, ਔਲ ਖਾਵੇ ਇੰਜ ਬੜੇ ਸੁਣੇ ਮੈਂ ਤਾਂ ਗੀਤ ਤੇਰੇ, ਮੇਰੇ ਉੱਤੇ ਦੱਸ ਕਾਤੋਂ ਨੀ ਬਣਾਉਂਦਾ ਤੂੰ, ਔਲ ਖਾਵੇ ਇੰਜ ਬੜੇ ਸੁਣੇ ਮੈਂ ਤਾਂ ਗੀਤ ਤੇਰੇ, ਮੇਰੇ ਉੱਤੇ ਦੱਸ ਕਾਤੋਂ ਨੀ ਬਣਾਉਂਦਾ ਤੂੰ, ਰੋਜ਼ ਨੀ ਮੈਂ ਕਹਿੰਦੀ ਕਦੇ ਕਦੇ ਥੋੜਾ ਕੱਢ ਕੇ, ਮੇਰੇ ਉੱਤੇ ਕਰ ਥੋੜਾ ਰਹਿ ਲਈ, ਘੜੀਆਂ ਨੀ ਚਾਹੀਦੀਆਂ ਗਿਫਟਾਂ ਦੇ ਵਿੱਚ ਮੈਨੂੰ ਚਾਹੀਦਾ ਏ ਜਿੱਦਾਂ ਤੇਰਾ ਟਾਈਮ ਵੇ, ਘੜੀਆਂ ਨੀ ਚਾਹੀਦੀਆਂ ਗਿਫਟਾਂ ਦੇ ਵਿੱਚ ਮੈਨੂੰ ਚਾਹੀਦਾ ਏ ਜਿੱਦਾਂ ਤੇਰਾ ਟਾਈਮ ਵੇ, ਚਾਹੀਦਾ ਏ ਜਿੱਦਾਂ ਤੇਰਾ ਟਾਈਮ ਵੇ।
ਲਓ ਜੀ ਟਾਈਮ ਦੀ ਗੱਲ ਹੋ ਰਹੀ ਆ, ਕਹਿੰਦੇ ਟਾਈਮ ਚਾਹੀਦਾ ਹੋਰ ਤਾਂ ਕੁਛ ਨੀ। ਇੱਧਰ ਸਰਬਜੀਤ ਭਾਜੀ ਕਹਿੰਦੇ ਫਿਰ ਇਹਨਾਂ ਨੂੰ ਕੋਈ ਪਰਥ ਚਲੇ ਜਾਓ ਹਨਾ, ਟਾਈਮ ਹੀ ਟਾਈਮ ਆ। ਤੇ ਚਲੋ ਕੋਈ ਗੱਲ ਨੀ ਜੀ, ਟਾਈਮ ਵੀ ਕੱਢਣਾ ਹੀ ਪੈਂਦਾ ਵਾ ਹਨਾ, ਟਾਈਮ ਤੋਂ ਬਿਨਾਂ ਤਾਂ ਗੱਲ ਬਣਦੀ ਨੀ। ਤੇ ਬਾਕੀ ਕਹਿੰਦੇ ਹੁੰਦੇ ਆ ਕਿ ਜੇ ਤੈਨੂੰ ਆਉਂਦੇ ਸੱਜਣਾ ਬਚਨ ਪਾਲਣੇ, ਜੇ ਤੈਨੂੰ ਆਉਂਦੇ ਸੱਜਣਾ ਬਚਨ ਪਾਲਣੇ, ਅਸੀਂ ਕਾਹਨੂੰ ਲੱਭਦੇ ਪਾਣੇ ਆਲਣੇ, ਤੇਰੇ ਕੋਲ ਬੈਠਿਆਂ ਨੇ ਬੈਠੇ ਰਹਿਣਾ ਸੀ, ਅਸਾਂ ਨੇ ਜਹਾਨ ਕੋਲੋਂ ਕੀ ਲੈਣਾ ਸੀ। ਸੇਵੀ ਜੀ ਟਾਈਮ ਦੀ ਗੱਲ ਆ, ਤੇ ਜੇ ਤੁਸੀਂ ਆਪਣੇ ਨਾਲਦਿਆਂ ਨੂੰ ਟਾਈਮ ਦਉਂਗੇ ਜਾਂ ਨਾਲਦਿਆਂ ਨੂੰ ਟਾਈਮ ਦਉਂਗੇ ਤਾਂ ਫਿਰ ਬਾਕੀ ਵਧੀਆ ਗੱਲ ਆ, ਫਿਰ ਉਹਨਾਂ ਨੇ ਜਹਾਨ ਤੋਂ ਹੋਰ ਕੀ ਲੈਣਾ, ਕਿਉਂਕਿ ਉਹਨਾਂ ਦੀ ਆਪਣੀ ਇੱਕ ਛੋਟੀ ਜਿਹੀ ਤੇ ਸੋਹਣੀ ਜਿਹੀ ਦੁਨੀਆਂ ਹੁੰਦੀ ਆ। ਤੇ ਜੇ ਫਿਰ ਤੁਹਾਡੇ ਕੋਲ ਆਪਣਿਆਂ ਲਈ, ਆਪਣੀ ਫੈਮਿਲੀ ਲਈ ਜਾਂ ਆਪਣੇ ਲਈ ਟਾਈਮ ਹੀ ਨਹੀਂ ਹੈਗਾ, ਫਿਰ ਤਾਂ ਓਬਵੀਅਸ ਹੈਗਾ ਹੀ ਆ, ਇੱਦਾਂ ਹੈਗਾ ਹੀ ਆ ਕਿ ਇਨਸਾਨ ਹੋਰ ਟਿਕਾਣੇ ਲੱਭਣ ਲੱਗ ਜਾਂਦਾ, ਆਪਣੇ ਮਨ ਨੂੰ ਹੋਰ ਪਾਸੇ ਲਾਉਂਦਾ। ਕਈ ਫਿਰ ਕੰਮ ਦੀ ਧੋਨੀ ਇੰਨੀ ਸਿਰ ਤੇ ਚਾੜ ਲੈਂਦੇ ਆ ਕਿ ਬਸ ਉਹਨਾਂ ਨੂੰ ਕੰਮ ਤੋਂ ਇਲਾਵਾ ਕੁਛ ਦੇਖਦਾ ਹੀ ਨਹੀਂ ਹੈਗਾ ਹਨਾ, ਫਿਰ ਕੰਮ ਕੰਮ ਤੇ ਪੈਸਾ ਪੈਸਾ। ਸੋ ਇਸੇ ਲਈ ਟਾਈਮ ਆ ਜਿਹੜਾ ਉਹ ਕੱਢਣਾ ਬਹੁਤ ਜ਼ਰੂਰੀ ਆ। ਤੇ ਇੱਧਰ ਪ੍ਰੋਗਰਾਮ ਦੇ ਵਿੱਚ ਜਵਾਬ ਆਉਣੇ ਸ਼ੁਰੂ ਹੋ ਗਿਆ ਵੀ ਜਵਾਬ ਜ਼ਰੂਰ ਭੇਜਿਆ ਕਰੋ, ਚਾਹੇ ਗਲਤ ਹੀ ਹੋਵੇ ਤਾਂ ਕੀ ਹੋ ਗਿਆ, ਪਤਾ ਤਾਂ ਲੱਗਦਾ ਹੀ ਆ। ਕਈ ਵਾਰੀ ਤੁਹਾਡੇ ਜਿਹੜੇ ਜਵਾਬ ਭੇਜਦੇ ਆ ਅਗਰ ਗਲਤ ਵੀ ਹੁੰਦੇ ਆ ਤਾਂ ਮੈਨੂੰ ਕੁਛ ਹੋਰ ਗੱਲ ਚੇਤੇ ਆ ਜਾਂਦੀ ਆ। ਸੋ ਵਧੀਆ ਗੱਲ ਹੁੰਦੀ ਹੈ ਨਾ ਇਹ। ਤੇ ਜਗਤਾਰ ਚੌਲ ਭਾਜੀ ਕਹਿੰਦੇ ਕਿ ਨਾ ਸੂਗਲੇ ਦਾ ਪਤਾ ਨਾ ਬਾਤ ਹੀ ਦਿਮਾਗ ਚ ਆ ਰਹੀ ਹੈ, ਲੈ ਆ ਕੀ ਗੱਲ ਹੋਈ ਹੈ। ਚਲੋ ਕੋਈ ਗੱਲ ਨੀ, ਸੂਗਲੇ ਟਰਾਈ ਟਰਾਈ ਅਗੇਨ ਭਾਜੀ, ਸੋਚੋ ਸੋਚੋ ਬਸ, ਹੋਰ ਅੱਜ ਤੁਸੀਂ ਕੁਛ ਨੀ ਕਰਨਾ, ਸਿਰਫ ਸੋਚੋ ਤੇ ਬਜ਼ਾਰਤ ਤੁਹਾਨੂੰ ਪਤਾ ਲੱਗ ਜਾਣੀ ਆ ਹਨਾ। ਹਥਿਆਰ ਨੀ ਸੁੱਟੀ ਦੇ ਹੁੰਦੇ ਭਾਜੀ, ਕੋਈ ਚੱਕਰ ਨੀ, ਗਲਤ ਜਵਾਬ ਭੇਜ ਦੋ ਫਿਰ ਕੀ ਆ। ਇੱਧਰ ਤੇ ਇੱਧਰ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਕਿ ਮੈਨੂੰ ਇਹ ਤਾਂ ਦੱਸਦੇ ਬਵੀ, ਕਹਿੰਦੇ ਕਿ ਬਜ਼ਾਰ ਤੇ ਗਲਤ ਆ ਕਿ ਜਵਾਬ ਗਲਤ ਆ। ਲੈ ਭਾਜੀ ਹੱਦ ਹੋ ਗਈ, ਮੈਂ ਕਿਵੇਂ ਕਹਿ ਦੂੰਗੀ ਬਜ਼ਾਰ ਤੇ ਗਲਤ ਆ ਹਨਾ, ਬਜ਼ਾਰ ਤੇ ਮੈਂ ਬਿਲਕੁਲ ਸਹੀ ਪਾਈ ਆ, ਥੋੜਾ ਜਵਾਬ ਆ ਜਿਹੜਾ ਉਹ ਥੋੜਾ ਜਿਹਾ ਇੱਧਰ ਉੱਧਰ ਨੂੰ ਚਲਾ ਗਿਆ। ਜਿੱਦਾਂ ਕਹਿੰਦੇ ਟ੍ਰੇਨ ਆ ਜਿਹੜੀ ਉਹ ਥੋੜੀ ਜਿਹੀ ਦੂਸਰੀ ਪਟੜੀ ਤੇ ਚਲੀ ਗਈ, ਤੇ ਟਰਾਈ ਕਰੋ ਜੀ ਕਿੱਦਾਂ ਵਾ। ਕਹਿੰਦੇ ਕਿ ਬਲਧੀਰ ਮਾਲੇ ਦਾ ਗਾਣਾ, ਬਲਧੀਰ ਮਾਲੇ ਦਾ ਗੀਤ ਸੁਣਾ ਦਿਓ, ਚੰਨ ਸੂਰਜ ਦੀ ਵਹਿੰਗੀ। ਠੀਕ ਆ ਜੀ, ਬਿਲਕੁਲ। ਵੈਸੇ ਆਹ ਗਾਣਾ ਤਾਂ ਮੈਂ ਵੀ ਨਹੀਂ ਸੁਣਿਆ, ਕਿਹੜਾ ਵਾ ਇਹ ਹਨਾ। ਤੇ ਸਰਬਜੀਤ ਭਾਜੀ ਪਲੀਜ਼ ਆ ਗਾਣਾ ਨੋਟ ਜ਼ਰੂਰ ਕਰਿਓ, ਚੰਨ ਸੂਰਜ ਦੀ ਵਹਿੰਗੀ, ਬਲਧੀਰ ਮਾਲੇ ਦਾ ਗੀਤ ਆ ਤੇ ਸੁਣਨਾ ਚਾਹਿਆ ਜਗਤਾਰ ਭਾਜੀ ਨੇ, ਤੇ ਗਾਣਾ ਇਹ ਜ਼ਰੂਰ ਸੁਣਾਂਗੇ ਜੀ। ਦੇਖਦੇ ਆ ਗਾਣਾ ਕਿੱਦਾਂ ਦਾ, ਮੈਂ ਵੀ ਨਹੀਂ ਸੁਣਿਆ। ਕਹਿੰਦੇ ਕੱਲ ਦੋਸਤਾਂ ਨਾਲ ਬੈਠ, ਨਿੱਕਾ ਨਿੱਕਾ ਲਾ ਕੇ, ਕਰਵਾ ਚੌਥ ਬਾਰੇ ਗੱਲਾਂ ਕਰਕੇ ਕਾਫੀ ਸ਼ੁਗਲ ਕੀਤਾ। ਲਓ ਜੀ ਇਹਨਾਂ ਨੇ ਵੀ ਥੋੜਾ ਜਿਹਾ ਦੱਸਤਾ, ਇਹ ਸ਼ੁਗਲ ਕੀਤਾ। ਮੈਂ ਪੁੱਛਿਆ ਸੀ ਸੂਗਲਾ, ਸੂਗਲਾ ਕਿਹਨੂੰ ਕਹਿੰਦੇ ਆ ਹਨਾ, ਸੂਗਲਾ ਸ਼ਬਦ ਦਾ ਮਤਲਬ ਕੀ ਹੁੰਦਾ, ਸੂਗਲ ਸੂਗਲਾ ਤੇ ਸ਼ੁਗਲ ਦੇ ਵਿੱਚ ਫਰਕ ਆ। ਸ਼ੁਗਲ ਹੋ ਗਿਆ ਹਾਸਾ ਠੱਠਾ ਹਾਸਾ ਮਜ਼ਾਕ ਕੀਤਾ, ਸੋ ਵਧੀਆ ਗੱਲ ਆ ਹਨਾ। ਜਿਹੜਾ ਸੂਗਲਾ ਸ਼ਬਦ ਆ ਇਹ ਹੋਰ ਆ ਕੁਛ। ਚਲੋ ਕੋਈ ਨਾ, ਜਦੋਂ ਮੈਂ ਤੁਹਾਨੂੰ ਦੱਸੂਗੀ ਤੇ ਫਿਰ ਤੁਹਾਨੂੰ ਪਤਾ ਲੱਗ ਜਾਣਾ, ਪਰ ਕੋਸ਼ਿਸ਼ ਜ਼ਰੂਰ ਕਰਿਓ ਹਨਾ। ਕਾਮਯਾਬੀ ਮਿਲੇ ਨਾ ਮਿਲੇ, ਕਹਿੰਦੇ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ। ਤੇ ਅੱਗੇ ਅਵਤਾਰ ਮਾਨ ਜੀ ਕਹਿੰਦੇ ਜੀ ਸ਼ੁਗਲੇ ਮਤਲਬ ਭੋਲੇ, ਹਾਏ ਹਾਏ ਭੋਲੇ ਤੁਸੀਂ ਤਾਂ ਹੈ ਨੀ ਗੇ ਲੱਗਦਾ ਹਨਾ। ਨਹੀਂ, ਸ਼ੁਗਲੇ ਦਾ ਮਤਲਬ ਭੋਲੇ ਵੀ ਨੀ ਹੈਗਾ। ਤੇ ਬਾਕੀ ਮੈਨੂੰ ਇਹ ਵੀ ਨੀ ਪਤਾ ਕਿ ਮਾਝੇ ਮਾਲਵੇ ਦੁਆਬੇ ਦੇ ਵਿੱਚ ਇਹਦਾ ਮਤਲਬ ਅਲੱਗ ਅਲੱਗ ਜੇ ਹੋਵੇ, ਪਰ ਚਲੋ ਕੋਈ ਗੱਲ ਨੀ ਜੀ, ਮੈਂ ਦੱਸੂਗੀ ਵੀ ਤੁਹਾਨੂੰ ਕੀ ਹੁੰਦਾ ਸੂਗਲਾ ਸ਼ਬਦ ਦਾ ਮਤਲਬ ਕੀ ਹੁੰਦਾ। ਤੇ ਬਾਕੀ ਫਿਰ ਤੁਸੀਂ ਦੱਸ ਦਿਓ ਹਨਾ ਕਿੱਦਾਂ ਵਾ, ਪਰ ਆਪਾਂ ਹਲੇ ਥੋੜੀ ਜਿਹੀ ਚਿਰ ਵੇਟ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ। ਤੇ ਬਾਕੀ ਕਹਿੰਦੇ ਜੀ ਬਜ਼ਾਰਤ ਦਾ ਜਵਾਬ, ਮੇ ਬੀ ਲੱਸੀ ਅਤੇ ਮੱਖਣ ਤਾਂ ਨਹੀਂ ਸਹੀ ਆਂਸਰ। ਇਹ ਜਿਹੜੀ ਪਹਿਲਾਂ ਬਜ਼ਾਰਤ ਆਉਂਦੇ ਹੁੰਦੇ ਸੀ ਨਾ ਕਿ ਪਹਿਲਾਂ ਜੰਮਿਆ ਮੈਂ, ਫਿਰ ਜੰਮੀ ਮੇਰੀ ਮਾਈ, ਖਿੱਚ ਖਿੱਚ ਕੇ ਬਾਪੂ ਜੰਮਿਆ ਪਿੱਛੋਂ ਪਤਾ ਨੀ, ਏਦਾਂ ਕਹਿੰਦੇ ਹੁੰਦੇ ਸੀ ਨਾ, ਏਦਾਂ ਦੀ ਬਜ਼ਾਰਤ ਸੀ। ਉਹਦਾ ਜਵਾਬ ਤਾਂ ਹੈਗਾ ਬਿਲਕੁਲ ਸਹੀ, ਦਹੀਂ ਮੱਖਣ ਤੇ ਲੱਸੀ ਵਾਲਾ ਹੀ ਆ। ਪਰ ਜਿਹੜੀ ਬਜ਼ਾਰਤ ਤੁਹਾਨੂੰ ਮੈਂ ਪਾਈ ਆ, ਇਹਦਾ ਇੱਕ ਹੋਰ ਜਵਾਬ ਆ। ਤੁਸੀਂ ਆਪੀ ਸੋਚ ਕੇ ਦੇਖੋ, ਮਾਂ ਜੰਮੀ ਪਹਿਲਾਂ ਮਾਂ ਕੀ ਹੋ ਸਕਦਾ, ਤੇ ਬਾਪੂ ਜੰਮਿਆ ਪਿੱਛੋਂ ਫਿਰ ਬਾਪੂ ਆ ਗਿਆ, ਫਿਰ ਜਦੋਂ ਬਾਪੂ ਨੇ ਅੱਖ ਮਟਕਾਈ, ਬਾਪੂ ਅੱਖ ਮਟਕਾਊਗਾ ਤਾਂ ਫੇਰ ਵਿੱਚੋਂ ਦਾਦੀ ਨਿਕਲ ਕੇ ਆਉਂਦੀ ਆ ਹਨਾ। ਬਾਪੂ ਕਿਹੜੀ ਚੀਜ਼ ਆ ਜਿੱਥੇ ਤੁਹਾਨੂੰ ਲੱਗਦਾ ਵੀ ਬਾਪੂ ਨੇ ਅੱਖ ਮਟਕਾਈ, ਅੱਖ ਮਟਕਾਈ ਸਮਝੋ ਨਾ, ਤੇ ਫਿਰ ਤੁਹਾਨੂੰ ਪਤਾ ਲੱਗ ਹੀ ਜਾਣਾ ਕਿ ਬਜ਼ਾਰਤ ਕਿਹੜੀ ਆ ਹਨਾ, ਤੇ ਇਹਦਾ ਜਵਾਬ ਆ ਕੀ ਆ। ਤੇ ਹਲੇ ਟਾਈਮ ਹੋਇਆ ਵਾ ਜੀ 8:30 ਦਾ ਆਲਮੋਸਟ, ਜਾਣੀ ਕਿ ਅੱਧਾ ਘੰਟਾ ਹਲੇ ਹੈਗਾ, ਆਪਾਂ ਹਜੇ ਨਹੀਂ ਦੱਸਦੇ, 10 ਮਿੰਟ ਹੋਰ ਵੇਟ ਕਰਦੇ ਆ, ਫਿਰ ਤੁਹਾਨੂੰ ਮੈਂ ਪਰਚੀ ਦਊਂਗੀ। ਫਿਰ ਪਰਚੀ ਤੋਂ ਜੇ ਤੁਸੀਂ ਹੁਣ ਪਰਚੀ ਤੇ ਨਾ ਰਹਿ ਜਾਓ ਵੀ 10 ਮਿੰਟ ਹੋਰ ਰੁਕ ਜਾਂਦੇ ਆ, ਪਰਚੀ ਲੈ ਕੇ ਦੱਸਾਂਗੇ ਹਨਾ। ਤੇ ਜੇ ਪਰਚੀ ਤੋਂ ਬਾਅਦ ਵੀ ਨਾ ਪਤਾ ਲੱਗਾ ਤੇ ਫਿਰ 10 ਮਿੰਟਾਂ ਬਾਅਦ ਫਿਰ ਮੈਂ ਹੀ ਦੱਸ ਦੂੰਗੀ ਕੀ ਆ। ਫਿਰ ਤੁਸੀਂ ਕਹਿਣਾ ਓਹੋ ਆਹ ਵਾਲੀ ਸੀ ਬਜ਼ਾਰਤ। ਚਲੋ ਮੈਂ ਤੁਹਾਨੂੰ ਹੋਰ ਵੀ ਗੱਲ ਦੱਸ ਦਿੰਦੀ ਆ, ਬਾਹਲੀ ਪਰਚੀ ਨੀ ਦਿੰਦੀ, ਸਰਦੀਆਂ ਦੇ ਵਿੱਚ ਠੰਡ ਤੋਂ ਬਚਣ ਲਈ ਆਪਾਂ ਕੱਪੜੇ ਪਾਉਣੇ ਆ ਹਨਾ, ਕਿਤੇ ਨਾ ਕਿਤੇ ਅੱਗੇ ਪਿੱਛੇ ਏਦਾਂ ਦੀ ਗਾਂਹ ਦੀ ਗਾਂਹ ਕੜੀ ਜੋੜਦੀ ਆ ਉਹਦੇ ਨਾਲ। ਹੁਣ ਬਾਕੀ ਤੁਸੀਂ ਆਪਦੇ ਹਿਸਾਬ ਨਾਲ ਆਪੇ ਲਾ ਲਿਓ, ਕਿਉਂਕਿ ਮੈਂ ਜੇ ਡਾਇਰੈਕਟ ਪਰਚੀ ਦੇਤੀ ਮੈਨੂੰ ਇੱਦਾਂ ਦੱਸਣਾ ਨਹੀਂ ਆਉਂਦਾ ਬਾਅਦ, ਫਿਰ ਤੁਸੀਂ ਮਿੰਟੋ ਮਿੰਟੀ ਬਜ਼ਾਰ ਦਾ ਜਵਾਬ ਲੱਭ ਲੈਣਾ। ਤਾਂ ਕਰਕੇ ਨਾ ਮੈਂ ਹੁਣ ਥੋੜਾ ਜਿਹਾ ਹੋਰਗਾਂ ਦੀ ਪਰਚੀ ਦਿੱਤੀ ਹੈ ਤੁਹਾਨੂੰ ਤਾਂ ਜੋ ਤੁਸੀਂ ਥੋੜਾ ਜਿਹਾ ਉਲਝੋ ਵੀ ਤੇ ਲਓ ਫਿਰ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ ਤੇ ਗਾਣੇ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ।
ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਹੱਥ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਕਰੋ ਸਤਿਕਾਰ ਔਰਤ ਦੇ ਰੂਪ ਦਾ ਮਾਤੀ ਭੈਣ ਮਹਿਬੂਬ ਦਾ ਕਰੋ ਸਤਿਕਾਰ ਔਰਤ ਦੇ ਰੂਪ ਦਾ ਮਾਤੀ ਭੈਣ ਅਤੇ ਮਹਿਬੂਬ ਦਾ ਤੂੰ ਸੱਸ ਦੀ ਲੜਾਈ ਵਿੱਚ ਜਾਣੋ ਸੱਚ ਇਹ ਕਦੇ ਇੱਕ ਪਿੱਛੇ ਲੱਗ ਕੇ ਨੀ ਘਰ ਤੋੜੀ ਦਾ ਹੱਕ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਹੱਕ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਛੱਡ ਸਿਹਤ ਨੂੰ ਸੰਭਾਲੀਏ ਰੁੱਖ ਦੀਆਂ ਪਾਣੀ ਤਿੰਨੋ ਹੀ ਵਿਚਾਲੀਏ ਹੱਕ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਹੱਕ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਹੱਕ ਦੀ ਕਮਾਈ ਖੁਸ਼ ਰੱਖੇ ਜ਼ਿੰਦਗੀ ਉਹ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ ਮਾਰ ਦਿੰਦਾ ਪੈਸਾ ਯਾਰੋ ਠੱਗੀ ਠੋਰੀ ਦਾ
ਗਾਣਾ ਤੁਸੀਂ ਸੁਣ ਲਿਆ ਕਿ ਬੰਦੇ ਨੂੰ ਜਿਹੜਾ ਪੈਸਾ ਵਾ ਉਹ ਹੱਕ ਸੱਚ ਦਾ ਹੀ ਖਾਣਾ ਪੀਣਾ ਚਾਹੀਦਾ ਵਾ ਤੇ ਜਿਹੜਾ ਠੱਗੀ ਠੋਰੀ ਵਾਲਾ ਵਾ ਉਹ ਪਚਦਾ ਨਹੀਂ। ਇਹ ਗੱਲ ਤਾਂ ਵੈਸੇ ਹੈਗੀ ਆ ਕਿ ਉਹ ਕਮਾਈ ਆ ਜਿਹੜੀ ਠੱਗੀ ਠੋਰੀ ਵਾਲੀ ਜਿਹੜੇ ਸਾਈਡ ਤੋਂ ਪਾਸੇ ਦੀ ਆਉਂਦੀ ਹੈ ਨਾ ਜਿਹੜੇ ਰਸਤੇ ਆਉਂਦੀ ਹੈ ਦੂਜੇ ਰਸਤੇ ਉਦਾਂ ਹੀ ਚਲੀ ਜਾਂਦੀ ਹੈ ਤੇ ਜਿੰਨੀ ਤੁਹਾਨੂੰ ਖੁਸ਼ੀ ਤੇ ਸੰਤੁਸ਼ਟੀ ਆ ਆਪਦੀ ਕਮਾਈ ਚੋਂ ਮਿਲਦੀ ਆ ਸਬਰ ਮਿਲਦਾ ਜਿਹੜਾ ਉਹ ਮੇਰੇ ਖਿਆਲ ਦੇ ਵਿੱਚ ਤਾਂ ਨਹੀਂ ਹੋਰ ਕਿਤੋਂ ਮਿਲ ਸਕਦਾ ਹਨਾ। ਤੇ ਚਲੋ ਫਿਰ ਤੁਹਾਡੀਆਂ ਕਮਾਈਆਂ ਦੇ ਵਿੱਚ ਬਰਕਤ ਇਸੇ ਤਰ੍ਹਾਂ ਪੈਂਦੀ ਰਹੇ ਤੇ ਗੁਰਸਾਹਿਬ ਸਿੰਘ ਕਹਿੰਦੇ ਸੂਗਲਾ ਮੈਂ ਵੇਦ ਤੋਂ ਸੱਸੇ ਸ਼ਸ਼ੇ ਦੇ ਵਿੱਚ ਫਰਕ ਨਾ ਔਖਾ ਹੋ ਜਾਂਦਾ ਹਨਾ। ਚਲੋ ਕੋਈ ਗੱਲ ਨੀ ਤੁਸੀਂ ਸਮਝਦੇ ਹੋ ਫਿਰ ਵੀ ਹਨਾ। ਕਹਿੰਦੇ ਜਿਹੜਾ ਵਿਅਕਤੀ ਹਾਸੇ ਠੱਠੇ ਬੜਾ ਰੋਂਦਾ ਵਾ ਉਸਨੂੰ ਆਮ ਹੀ ਬੋਲ ਕੇ ਸ਼ੁਗਲੇ ਬਹੁਤ ਲਾਉਂਦਾ। ਸ਼ੁਗਲਾ ਤੇ ਸੂਗਲਾ ਇਹ ਸੱਸੇ ਨਾਲ ਸੂਗਲਾ ਵਾ ਤੁਸੀਂ ਸਾਰੇ ਸ਼ਸ਼ੇ ਵਾਲਾ ਤਾਂ ਦੱਸੀ ਜਾਂਦੇ ਹੋ ਹਨਾ। ਇਹ ਸ਼ੁਗਲਾ ਵਾ ਜਿਹੜੇ ਇਹ ਤਾਂ ਠੀਕ ਆ ਵੀ ਸ਼ੁਗਲੇ ਜਿਹੜਾ ਮਜ਼ਾਕ ਨਯੋਗ ਬੜੇ ਕਰਦਾ ਉਹਨੂੰ ਕਹਿ ਦਿੰਦੇ ਬੜਾ ਸ਼ੁਗਲਾ ਵਾ। ਇਹ ਸੂਗਲਾ ਸੱਸੇ ਨਾਲ ਸੱਸੇ ਨੂੰ ਦਲੈਂਕੜ ਹਨਾ ਪੈਰ ਚ ਬਿੰਦੀ ਗੱਗਾ ਲੱਲੇ ਨੂੰ ਕਰਨਾ ਸੂਗਲਾ। ਸੂਗਲਾ ਸ਼ਬਦ ਕਿਹਨੂੰ ਕਹਿੰਦੇ ਆ ਤੁਸੀਂ ਮੈਨੂੰ ਉਹ ਦੱਸਣਾ ਵਾ। ਤੇ ਬਾਕੀ ਤੁਸੀਂ ਗੁਰਸਾਹਿਬ ਸਿੰਘ ਜੀ ਗਾਣਾ ਸੁਣਨਾ ਚਾਹਿਆ ਵਾ ਕਿ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਭਰ ਕਿਸੇ ਦਾ ਦਿਖਾਇਓ ਨਾ। ਬਾਕੀ ਜੀ ਬਹੁਤ ਸੋਹਣਾ ਗਾਣਾ ਵਾ ਤੇ ਗਾਣਾ ਪਤਾ ਨੂੰ ਜ਼ਰੂਰ ਸੁਣਾਵਾਂਗੇ ਤੇ ਅੱਗੇ ਜਗਤਾਰ ਢੁੱਡ ਕੇ ਹੋਂਗਕੋਂਗ ਵਾਲੇ ਆ ਦਿਲੋਂ ਮਟਰ ਜੀ ਹਟਦੇ ਨੀ ਹੈਗੇ, ਕਹਿੰਦੇ ਨਾ ਵਾ ਕੇ ਪੜਨਾ ਹੁਣ ਇਹ ਚ ਮੈਨੂੰ ਨਾਲ ਜਾਓ ਹਨਾ, ਤੁਸੀਂ ਤਾਂ ਕਲਾਸ ਲਾ ਕੇ ਬਹਿ ਗਏ ਨਾਮ ਪੜਨਾ ਨੀ ਦੱਸ ਸਕਦੇ ਗੀ ਦੇਖ ਲੋ ਹਨਾ। ਨਹੀਂ ਭਾਜੀ ਮੈਂ ਨੀ ਦੱਸ ਸਕਦੀ ਕਿ ਨਾਮ ਆ ਪੜਨਾਮ, ਕਿਉਂਕਿ ਮੈਨੂੰ ਤਾਂ ਆਪ ਨੀ ਪਤਾ ਨਾਮ ਆ ਕਿ ਪੜਨਾਮ। ਆ ਤਾਂ ਹੁਣ ਗੱਲਾਂ ਗੱਲਾਂ ਚ ਮੈਂ ਸਰਬਜੀਤ ਭਾਜੀ ਨਾਲ ਗੱਲ ਕਰਦੀ ਸੀਗੀ ਤੇ ਜਦੋਂ ਇਹ ਸ਼ਬਦ ਬੋਲਿਆ ਤਾਂ ਮੈਂ ਕਿਹਾ ਲੈ ਆਪਾਂ ਪੁੱਛ ਲੈਂਦੇ ਹਾਂ ਸਾਰਿਆਂ ਨੂੰ ਵੀ ਕੀ ਹੁੰਦਾ ਇਹ ਹਨਾ, ਤੇ ਵੈਸੇ ਮੈਨੂੰ ਤਾਂ ਪਤਾ ਵਾ ਪਰ ਆਏ ਨੀ ਪਤਾ ਨਾਮ ਪੜਨਾਮ ਦਾ ਕੀ ਆ, ਹੁਣ ਇਹ ਮੈਂ ਨੀ ਦੱਸ ਸਕਦੀ। ਤੇ ਬਾਕੀ ਤੁਸੀਂ ਆਪ ਹੀ ਲੱਭੋ ਹਨਾ ਕੀ ਹੁੰਦਾ ਸੁਗਲਾ ਸ਼ਬਦ। ਤੇ ਅੱਗੇ ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਪਹੁੰਚ ਚੁੱਕੇ ਆ, ਗੁਰੂ ਫਤਿਹ ਬੁਲਾ ਰਹੇ ਆ। ਹੋਰ ਸੁਣਾਓ ਰਾਜਨ ਜੀ ਕੀ ਹਾਲ ਆ, ਕਿੱਦਾਂ ਤੇ ਕੈਨਬਰਾ ਚ ਕੀ ਮੌਸਮ ਆ ਜੀ ਅੱਜ ਦਾ, ਕਿੱਦਾਂ ਦਾ ਵਧੀਆ ਚੱਲ ਰਿਹਾ, ਗਰਮੀ ਸਟਾਰਟ ਹੋ ਗਈ ਜਾਂ ਫਿਰ ਹਲੇ ਵਧੀਆ ਤਿਉਹਾਰਾਂ ਦੇ ਵਿੱਚ ਬਿਜ਼ੀ ਹੋ ਹਨਾ। ਤੇ ਅੱਗੇ ਭਿੰਦਰ ਕਿਸ਼ਨਪੁਰੀਆ, ਤੁਸੀਂ ਬੜੇ ਟਾਈਮ ਬਾਅਦ ਆਏ ਹੋ, ਕਿੱਥੇ ਗੁੰਮ ਹੋ ਗਏ ਸੀ, ਠੀਕ ਠਾਕ ਹੋ ਜੀ? ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ, ਸੁਗਲਾ ਸ਼ਬਦ ਸੁਗਲਾ ਸਿੰਗਲ ਨੂੰ ਕਹਿੰਦੇ ਆ, ਆਈ ਮੀਨ ਜਿਸ ਦੀ ਨਾਲੀ ਛੋਟੀ ਹੋਵੇ, ਨਾਲੀ ਛੋਟੀ ਹੋਵੇ। ਨਹੀਂ ਤੁਸੀਂ ਵੀ ਹੋਰ ਕਹਿਤਾ, ਮਤਲਬ ਇੱਦਾਂ ਦਾ ਨੀ ਇਹ ਤਾਂ, ਮਤਲਬ ਸੁਗਲਾ ਸ਼ਬਦ ਹਾਏ ਤੁਹਾਨੂੰ ਸੁਗਲਾ ਸ਼ਬਦ ਨੀ ਪਤਾ ਹੈਗਾ, ਇਹ ਤਾਂ ਕਿੰਨਾ ਵਰਤਦੇ ਆ ਹਨਾ। ਤੇ ਚੱਲ ਕੋਈ ਨਾ ਹਨਾ, ਕੀ ਪਤਾ ਇੱਧਰ ਸਾਡੇ ਮਾਲਵੇ ਚ ਹੀ ਇੱਦਾਂ ਦਾ ਹੋਵੇ ਵੀ ਨਹੀਂ, ਹੋਰ ਪਾਸੇ ਇੰਨਾ ਪਤਾ ਹੋਊਗਾ ਹਨਾ। ਤੇ ਚੱਲ ਕੋਈ ਗੱਲ ਨਹੀਂ, ਆਪਾਂ ਦੇਖਦੇ ਹਾਂ ਜੀ ਹੋਰ ਕਿਹਨੂੰ ਕਿਹਨੂੰ ਪਤਾ। ਤੇ ਬਾਕੀ ਭਿੰਦਰ ਕਿਸ਼ਨਪੁਰੀਆ ਜੀ ਹੋਰ ਸੁਣਾਓ ਕੀ ਹਾਲ ਚਾਲ ਆ, ਕਿੱਦਾਂ ਪਿੰਡ ਦਾ ਕੀ ਹਾਲ ਚਾਲ ਆ, ਕਿੱਦਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਨੇ, ਵੋਟਾਂ ਵਾਟਾਂ ਵਾਹਵਾ ਪੈ ਰਹੀਆਂ ਇੱਧਰ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹਨਾ। ਮੰਮੀ ਵੀ ਦੱਸਦੇ ਸੀ ਕੱਲ, ਕਹਿੰਦੇ ਕਦੇ ਕੋਈ ਆ ਜਾਂਦਾ, ਕਹਿੰਦੇ ਮੈਨੂੰ ਕਹਿੰਦੇ ਇੱਕ ਬੁੜੀ ਆਈ ਉਹਦੇ ਨਾਲ ਇੰਨੀ ਪੁਲਿਸ ਸੀਗੀ, ਹੜਲ ਹੱਲ ਕਰਦੀ ਫਿਰਦੀ ਸੀ। ਮੈਂ ਕਿਹਾ ਮੰਮੀ ਵੋਟਾਂ ਵਾਲੇ ਆਈ ਆਉਂਦੇ ਹੁੰਦੇ ਆ, ਮੈਂ ਕਿਹਾ ਫਿਰ ਤੁਸੀਂ ਕੀ ਕਿਹਾ? ਕਹਿੰਦੇ ਮੈਂ ਕਿਹਾ ਵੀ ਪਤਾ ਨੀ ਕੋਈ ਉੱਥੇ ਸੀਗਾ, ਉਹਨਾਂ ਨੇ ਕਿਹਾ ਹੋਊਗਾ ਨਾ ਵੀ ਕੁਛ ਬਣਾ ਕੇ ਦੇਵਾਂਗੇ ਜਾਂ ਕੁਛ ਕੋਈ ਕਾਗਜ਼ ਪੱਤਰ ਕੋਈ ਹੁੰਦੇ ਆ ਪਿੰਡਾਂ ਦੇ ਵਿੱਚ, ਉਹ ਤਾਂ ਕਹਿੰਦੇ ਕਿਸੇ ਦੇ ਬਣਾ ਕੇ ਨਹੀਂ ਦਿੱਤੇ, ਵੋਟਾਂ ਨੂੰ ਆ ਜਾਂਦੇ ਆ। ਮੈਂ ਕਿਹਾ ਮੰਮੀ ਏਦਾਂ ਨੀ ਕਹੀਦਾ ਹੁੰਦਾ, ਆਈ ਕਹੀਦਾ ਹੁੰਦਾ ਵੀ ਭਾਈ ਤੁਸੀਂ ਵੋਟਾਂ ਵੇਲੇ ਤਾਂ ਆ ਜਾਂਦੇ ਹੋ ਤੇ ਵੀ ਓਦਾਂ ਤਾਂ ਕੋਈ ਦੇਖਦਾ ਨੀ ਹੈਗਾ ਕਿ ਹਨਾ। ਸੋ ਵੋਟਾਂ ਦੀ ਕਾਫੀ ਗਹਿਮਾ ਗਹਿਮੀ ਆ ਜੀ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਤਾਂ ਚੱਲ ਰਹੀ ਆ, ਬਾਕੀ ਮੈਨੂੰ ਪਤਾ ਨੀ ਹੈਗਾ ਕਿ ਬਾਕੀਆਂ ਦੇ ਵਿੱਚ ਵੀ ਹੈਗੀ ਆ ਜਾਂ ਨਹੀਂ। ਤੇ ਹੋਰ ਕਿਸ਼ਨਪੁਰੀਆ ਜੀ ਤੁਸੀਂ ਦੱਸਿਓ ਕਿ ਤੁਹਾਡੇ ਏਰੀਏ ਦੇ ਵਿੱਚ ਕਿੱਦਾਂ ਵੋਟਾਂ ਦਾ ਹਨਾ। ਤੇ ਇੱਧਰ ਈਮੇਲ ਦੇ ਜ਼ਰੀਏ ਸੁਖਦੇਵ ਸਿੰਘ ਪਹੁੰਚ ਚੁੱਕੇ ਆ ਜੀ, ਕਹਿੰਦੇ ਵਿਨੀਪੈਗ ਵਾਲੇ ਹਨਾ, ਕਿੱਦਾਂ ਫਿਰ ਜੀ ਅੱਜ ਫੇਰ ਗੱਲ ਬਣੀ ਕਿ ਨਹੀਂ ਹਨਾ। ਡਾਕਟਰ ਸੁਖਦੇਵ ਸਿੰਘ ਵਿਨੀਪੈਗ ਵਾਲੇ ਕਹਿੰਦੇ ਕਿ ਬੋਬੀ ਜੀ ਗੁੱਡ ਮਾਰਨਿੰਗ, ਕਹਿੰਦੇ ਕਹਾਣੀ ਦਾ ਜਵਾਬ, ਓਏ ਹੋਏ 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 ਆਹ ਚੱਕ ਆਹ ਕੀਤੀ ਨਾ ਅੱਜ ਤਾਂ ਗੱਲ ਬਣਾਈ ਗਏ, ਹੁਣ ਇਹਨਾਂ ਤਾਂ ਪਰਚੀ ਤਾਂ ਕਿਸੇ ਨੇ ਲੈਣੀ ਨੀ। ਤੇ ਡਾਕਟਰ ਸਾਹਿਬ ਜਵਾਬ ਤੁਹਾਡਾ ਬਿਲਕੁਲ ਸਹੀ ਆ ਜੀ, ਇੱਕ ਨੀ 101% ਸਹੀ ਆ, ਕਿਆ ਬਾਤ ਆ, ਤੁਸੀਂ ਤਾਂ ਕਮਾਲੀ ਕਰਤੀ ਹੈ, ਜਵਾਬ ਦਿੱਤਾ ਬੁਝਾਰਤ ਦਾ ਬਿਲਕੁਲ ਸਹੀ ਆ। ਪਰ ਆਪਾਂ ਹਾਲੇ ਦੱਸਦੇ ਨੀ, ਆਪਾਂ ਨਾ ਲਗੋ ਕੇ ਰੱਖਾਂਗੇ, ਹਾਲੇ ਥੋੜਾ ਕਿਤੇ ਰੋਕ ਕੇ ਦੱਸਾਂਗੇ, ਵੇਖਦੇ ਆ ਹੋਰ ਕਿਹਨੂੰ ਕਿਹਨੂੰ ਪਤਾ ਹੋ ਸਕਦਾ। ਤੇ ਕਹਿੰਦੇ ਬਾਕੀ ਕਿਸੇ ਨੂੰ ਦੇਖ ਕੇ ਸ਼ੁਗਲ ਕਰਨ ਵਾਲੇ ਨੂੰ ਸ਼ੁਗਲਾ ਕਿਹਾ ਜਾਂਦਾ ਹੈ। ਸੁਗਲਾ ਤੇ ਸ਼ੁਗਲਾ ਦੋ ਅਲੱਗ ਅਲੱਗ ਸ਼ਬਦ ਆ ਜੀ। ਮੈਂ ਤੁਹਾਨੂੰ ਸੁਗਲਾ ਪੁੱਛਿਆ, ਤੁਸੀਂ ਮਤਲਬ ਕਿ ਜਿਹੜਾ ਸ਼ੁਗਲ ਕਰਦਾ ਵਾ ਉਹਨੂੰ ਦੱਸਤਾ ਸੁਗਲਾ, ਸੁਗਲਾ ਸ਼ਬਦ ਦਾ ਮਤਲਬ ਦੱਸਿਓ ਕਿਸੇ ਨੂੰ ਪਤਾ ਤਾਂ ਜੀ ਹਨਾ, ਨਹੀਂ ਤਾਂ ਫਿਰ ਆਪਾਂ ਤੁਹਾਨੂੰ ਦੱਸ ਹੀ ਦੇਣਾ। ਤੇ ਲਓ ਫਿਰ ਅਗਲਾ ਗਾਣਾ ਸੰਘੇ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਤੇ ਹੁਣ ਦੇਖਦੇ ਹਾਂ ਫਿਰ ਕਿੱਦਾਂ ਦਾ ਗਾਣਾ। ਵੈਸੇ ਆਹ ਜਿਹੜਾ ਗਾਣਾ ਹੁਣ ਚੱਲਣਾ ਇਹ ਗਾਣਾ ਮੈਨੂੰ ਵੀ ਬੜਾ ਹੀ ਪਸੰਦ ਆ, ਤੇ ਗਾਣੇ ਦਾ ਮਿਊਜ਼ਿਕ ਵੀ ਬੜਾ ਪਿਆਰਾ ਵਾ ਤੇ ਗਾਣੇ ਦੀ ਵੀਡੀਓ ਵੀ ਸੋਹਣੀ ਆ, ਤੇ ਕਿਤੇ ਨਾ ਕਿਤੇ ਫੁਕਰੀ ਹੈ ਨੀ ਗੀ ਥੋੜੀ ਜਿਹੀ ਇਹਦੇ ਵਿੱਚ, ਥੋੜੀ ਜਿਹੀ ਤਾਂ ਹੁੰਦੀ ਹੈ, ਚੱਲ ਆਇੰਦਾ ਹੋਣਾ ਹੀ ਆ। ਤੇ ਪਰ ਉਦਾਂ ਗਾਣਾ ਆਲਮੋਸਟ ਬਹੁਤ ਸੋਹਣਾ ਵਾ। ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਉਹ ਜਿੰਨਾ ਚਿਰ ਸਾਹਾਂ ਵਿੱਚ ਸਾਹ ਰਹੂਗਾ, ਉਹਨਾਂ ਚਿਰ ਸਾਹਾਂ ਵਿੱਚ ਤੂੰ ਪਤਲੋ ਬਣ, ਤੂੰ ਗਈ ਸੀ ਪਹਿਲਾਂ ਜਾਣ ਜੱਟ ਦੀ, ਹੁਣ ਬਣ ਬੇਬੇ ਦੀ ਤੂੰ ਪਤਲੋ, ਸੌਣ ਲੱਗੇ ਤੇਰੇ ਬਿਨਾਂ ਮਰ ਜਾਊਂਗਾ, ਕਰ ਜ਼ਿੰਦਗੀ ਤੇ ਮੇਰੀ ਅਹਿਸਾਨ ਮਿੱਠੀਏ, ਜ਼ਿੰਦਗੀ ਤੇ ਮੇਰੀ ਅਹਿਸਾਨ ਮਿੱਠੀਏ, ਦੁਨੀਆ ਦੀ ਕੱਲੀ ਕੱਲੀ ਸ਼ਾਇਦ ਕੀ ਲੋੜ ਜਦ ਤਰੀ ਤੇਰੇ ਕਦਮਾਂ ਚ ਜਾਨ ਮਿੱਠੀਏ, ਦੁਨੀਆਂ ਦੀ ਕੱਲੀ ਕੱਲੀ ਸ਼ਾਇਦ ਕੀ ਲੋੜ ਜਦ ਤਰੀ ਤੇਰੇ ਕਦਮਾਂ ਚ ਜਾਨ ਮਿੱਠੀਏ, ਜਾਨ ਮਿੱਠੀਏ। ਫਿਲਮੀ ਸਟਾਈਲ ਕਰਾਂਗੇ ਸਾਫ ਸਾਫ ਦੱਸਾਂ ਦਿਲ ਵਾਰ ਦਵਾਂਗਾ 80-90 ਸਾਲਾਂ ਤੱਕ ਕੋਲ ਰਹੇਗੀ ਇਸ ਉਮਰ ਚ ਇਹਨਾਂ ਤੈਨੂੰ ਪਿਆਰ ਦਵਾਂਗਾ ਇਸ਼ਕ ਨਾਲ ਫਿਲਮੀ ਸਟਾਈਲ ਕਰਾਂਗੇ ਸਾਫ ਸਾਫ ਦੱਸਾਂ ਦਿਲ ਵਾਰ ਦਵਾਂਗਾ 80-90 ਸਾਲਾਂ ਤੱਕ ਕੋਲ ਰਹੇਗੀ ਇਸ ਉਮਰ ਚ ਇਹਨਾਂ ਤੈਨੂੰ ਪਿਆਰ ਦਵਾਂਗਾ ਸਿੰਘੇ ਨੇ ਗੁਲਾਬਾਂ ਵੱਟੇ ਦਿਲ ਜੋੜੇ ਨਾ ਜਿੱਥੇ ਲੱਗਾ ਕੀਤਾ ਕੁਰਬਾਨ ਮਿੱਠੀਏ ਦੁਨੀਆਂ ਦੀ ਕੱਲੀ ਕੱਲੀ ਸ਼ਾਇਦ ਕੀ ਲੋੜ ਜਦ ਤਰੀ ਤੇਰੇ ਕਦਮਾਂ ਚ ਜਾਨ ਮਿੱਠੀਏ ਦੁਨੀਆਂ ਦੀ ਕੱਲੀ ਕੱਲੀ ਸ਼ਾਇਦ ਕੀ ਲੋੜ ਜਦ ਤਰੀ ਤੇਰੇ ਕਦਮਾਂ ਚ ਜਾਨ ਮਿੱਠੀਏ ਤੈਨੂੰ ਮੰਨੀ ਬੈਠਾ ਰੱਬ ਹੈ ਨੀ ਪਹਿਲੇ ਦਿਨ ਤੋਂ ਤੇਰੇ ਮੂਰੇ ਜਾਂਦਾ ਸਿਰ ਚੁੱਕ ਬੱਲੀਏ ਐਲਡੀ ਫਾਜ਼ਲ ਕਾ ਜੇ ਤੈਨੂੰ ਛੱਡ ਜਾਉ ਉਸੇ ਵੇਲੇ ਸਾ ਜਾਣਾ ਰੁੱਖ ਬੱਲੀਏ ਤੈਨੂੰ ਮੰਨੀ ਬੈਠਾ ਰੱਬ ਹੈ ਨੀ ਪਹਿਲੇ ਦਿਨ ਤੋਂ ਤੇਰੇ ਮੂਰੇ ਜਾਂਦਾ ਸਿਰ ਚੁੱਕ ਬੱਲੀਏ ਐਲਡੀ ਫਾਜ਼ਲ ਕਾ ਜੇ ਤੈਨੂੰ ਛੱਡ ਜਾਉ ਉਸੇ ਵੇਲੇ ਸਾ ਜਾਣਾ ਰੁੱਖ ਬੱਲੀਏ ਬੇਬੇ ਬਾਪੂ ਦੋਨੇ ਕਰੇ ਰਾਜੀ ਬੈਠੇ ਨੇ ਪਣ ਮੇਰੇ ਲਾਣੇ ਤੂੰ ਮਾਨ ਮਿੱਠੀਏ ਦੁਨੀਆਂ ਦੀ ਕੱਲੀ ਕੱਲੀ ਸ਼ਾਇਦ ਕੀ ਲੋੜ ਜਦ ਤਰੀ ਤੇਰੇ ਕਦਮਾਂ ਚ ਜਾਨ ਮਿੱਠੀਏ ਦੁਨੀਆਂ ਦੀ ਕੱਲੀ ਕੱਲੀ ਸ਼ਾਇਦ ਕੀ ਲੋੜ ਜਦ ਤਰੀ ਤੇਰੇ ਕਦਮਾਂ ਚ ਜਾਨ ਮਿੱਠੀਏ ਤੇਰੇ ਕਦਮਾਂ ਚ ਜਾਨ ਮਿੱਠੀਏ
ਲੋ ਜੀ ਗਾਣਾ ਸੁਣ ਰਹੇ ਸੀ ਤੁਸੀਂ ਸੰਗੀਤ ਦੀ ਆਵਾਜ਼ ਦੇ ਵਿੱਚ ਪਰ ਨਾ ਥੋੜੀ ਜਿਹੀ ਗੜਬੜ ਹੋ ਗਈ ਭਾਜੀ ਨੇ ਹੋਰ ਗਾਣਾ ਲਾਤਾ ਮੈਂ ਕਿਹਾ ਭਾਜੀ ਕਹਿੰਦੇ ਨਹੀਂ ਆਹ ਗਾਣਾ ਵਧੀਆ ਮੈਂ ਕਿਹਾ ਨਹੀਂ ਭਾਜੀ ਇਹ ਗਾਣਾ ਨਹੀਂ ਵਧੀਆ ਮੈਨੂੰ ਨਹੀਂ ਚੰਗਾ ਲੱਗਾ ਕਹਿੰਦੇ ਮੈਨੂੰ ਤਾਂ ਇਹੀ ਚੰਗਾ ਲੱਗਾ ਤੇ ਬਾਕੀ ਚਲੋ ਮਨ ਦੀ ਗੱਲ ਹੁੰਦੀ ਆ ਤੇ ਗਾਣਾ ਸੁਣ ਰਹੇ ਸੀ ਆਵਾਜ਼ ਬੜੀ ਪਿਆਰੀ ਆ ਜੀ ਵਾਕਈ ਤੇ ਅੱਗੇ ਹੁਣ ਜਗਤਾਰ ਚੌਲ ਭਾਜੀ ਤੁਸੀਂ ਦੱਸ ਤਾ ਬਿਲਕੁਲ ਸਹੀ ਦਿੱਤਾ ਵਾ ਤੇ ਪਰ ਮੈਂ ਹੁਣ ਤੁਹਾਡਾ ਮੈਸੇਜ ਆ ਨਾ ਜਿਹੜਾ ਅੱਧਾ ਅੱਧਾ ਹੀ ਬਣੂਗੀ ਭਾਜੀ ਹਨਾ ਤੇ ਕਹਿੰਦੇ ਕਿ ਹਜੇ ਨੀ ਪੜ੍ਹਦੀ ਮੈਂ ਕਹਿੰਦੀ ਰੋਕ ਹੀ ਜਾਈਏ ਹਲੇ ਤੇ ਕਹਿੰਦੇ ਆਪਣੀ ਬੋਲੀ ਤਾਂ ਤਕਰੀਬਨ ਰਲਦੀ ਮਿਲਦੀ ਆ ਕਹਿੰਦੇ ਪਰ ਅੱਜ ਸਮਝੋ ਬਾਹਰ ਗੱਲ ਆ ਨਹੀਂ ਗੱਲ ਤੁਹਾਡੇ ਸਮਝ ਵਿੱਚ ਆ ਗਈ ਆ ਭਾਜੀ ਸਮਝੋ ਬਾਹਰ ਦੀ ਗੱਲ ਨੀ ਪਰ ਤੁਸੀਂ ਤਾਂ ਆ ਮਾੜਾ ਜਿਹਾ ਅੱਜ ਹੇਠਲੀ ਲਾਈਨ ਚ ਲਿਖ ਕੇ ਭੇਜੀ ਆ ਇਹ ਕਾਹਨੂੰ ਭੇਜਣੀ ਸੀ ਸਰ ਜੀ ਦੇ ਭਾਜੀ ਦਾ ਨਾਂ ਨੀ ਸੀ ਲਿਖ ਹੁੰਦਾ ਮੇਰਾ ਨਾਂ ਲਿਖਤਾ ਵਾ ਹੈ ਦੱਸੋ ਚੱਲ ਕੋਈ ਨਾ ਮੈਂ ਹਲੇ ਇਹ ਜਵਾਬ ਨੂੰ ਪੈਂਡਿੰਗ ਰੱਖੂਗੀ ਤੇ ਬਾਅਦ ਵਿੱਚ ਜੋਲ ਭਾਜੀ ਆਪਾਂ ਜ਼ਰੂਰ ਸਾਰਿਆਂ ਨੂੰ ਦੱਸਾਂਗੇ ਕਿਉਂਕਿ ਹਜੇ ਵੈਸੇ 5 ਮਿੰਟ ਹੋਰ ਰੁਕ ਜਾਂਦੇ ਹਾਂ ਹਨਾ ਦੇਖੋ ਆਪਣੇ ਕੋਲ ਸੁਗਲਾ ਸ਼ਬਦ ਆ ਜਿਹੜਾ ਉਹਦਾ ਮਤਲਬ ਵੀ ਪਤਾ ਲੱਗ ਗਿਆ ਤੇ ਡਾਕਟਰ ਸੁਖਦੇਵ ਸਿੰਘ ਵਰਜੀਨੀਆ ਵਾਲਿਆਂ ਨੇ ਬੁਝਾਰਤ ਦਾ ਜਵਾਬ ਵੀ ਦੱਸ ਦਿੱਤਾ ਕਿਆ ਬਾਤਾਂ ਨੇ ਅੱਜ ਤਾਂ ਹਨਾ ਛਾ ਗਏ ਤੁਸੀਂ ਤੇ ਇੱਧਰ ਸਾਡੇ ਕਰਤਾ ਧਰਤਾ ਜਿਹੜੇ ਅਮਨ ਭਾਜੀ ਉਹ ਵੀ ਕਹਿੰਦੇ ਕਿ ਬਹੁਤ ਵਧੀਆ ਬੋਵੀ ਤੇ ਚਲੋ ਜੀ ਥੈਂਕ ਯੂ ਭਾਜੀ ਤੁਸੀਂ ਪ੍ਰੋਗਰਾਮ ਸੁਣਦੇ ਹੋ ਵੈਸੇ ਜਦੋਂ ਐਂ ਪਤਾ ਲੱਗ ਜਾਂਦਾ ਹੁੰਦਾ ਨਾ ਕਿ ਕੋਈ ਘਰ ਦਾ ਬਜ਼ੁਰਗ ਜਦੋਂ ਘਰ ਦੇ ਵਿੱਚ ਆਪਾਂ ਕੋਈ ਕੰਮ ਕਰਦੇ ਘਰ ਦਾ ਬਜ਼ੁਰਗ ਦੇਖਦਾ ਵਾ ਹਨਾ ਫਿਰ ਥੋੜਾ ਜਿਹਾ ਬੰਦਾ ਹੋਰ ਅਲਰਟ ਹੋ ਜਾਂਦਾ ਵੀ ਹੈ ਐਵੇਂ ਤਾਂ ਕੋਈ ਗਲਤੀ ਨਾ ਹੋ ਜਾਵੇ ਹਨਾ ਤੇ ਚਲੋ ਕੋਈ ਗੱਲ ਨੀ ਜੀ ਤੇ ਬਾਕੀ ਭਿੰਦਰ ਕਿਸ਼ਨਪੁਰੀਆ ਕਹਿੰਦੇ ਜੀ ਜੋ ਨਹਾਉਂਦਾ ਨਾ ਹੋਵੇ ਸ਼ਾਵਰ ਨਾ ਲੈਂਦਾ ਹੋਵੇ ਲੈ ਦੱਸ ਹੁਣ ਆ ਮੀਂਹ ਮੂੰਹ ਪੈਂਦੇ ਆ ਸ਼ਾਵਰ ਨੀ ਲੈਂਦਾ ਮੀਂਹ ਚ ਖੜਾ ਕਰ ਦੋ ਵੀ ਚੱਲ ਭਾਈ ਆਈ ਅਸੀਂ ਕੱਲ ਕੋ ਕੁੜੀ ਕੇ ਘਰੇ ਗਏ ਥੋੜੇ ਚਿਰ ਬਾਅਦ ਕਹਿੰਦੇ ਕਰੇ ਹਾਏ ਮੈਂ ਹਜੇ ਨਹਾਉਣਾ ਹਾਏ ਮੈਂ ਹਜੇ ਨਹਾਉਣਾ ਮੈਂ ਕਿਹਾ ਜਾ ਤਾਂ ਚੁੱਪ ਕਰਕੇ ਨਹਾਲਾ ਨਹੀਂ ਮੈਂ ਪਾਈਪ ਚੱਕ ਕੇ ਤੇਰੇ ਤੇ ਪਾਣੀ ਪਾ ਲੈਣਾ ਵਾ ਘੰਟਾ ਹੋ ਗਿਆ ਮੈਂ ਕਿਹਾ ਤੇਰੀ ਇੱਕੋ ਗੱਲ ਸੁਣੀ ਜਾਂਦੀ ਨੂੰ ਨਹਾਉਣਾ 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 ਤਾਂ ਜਾ ਕੇ ਨਹਾਲਾ ਨਹੀਂ ਚੁੱਪ ਕਰਕੇ ਚਾਹ ਬਣਾ ਕੇ ਮੈਨੂੰ ਚਾਹ ਬਣਾ ਦੇ ਹਨਾ ਤੇ ਚਲੋ ਤੇ ਅੱਗੇ ਇੱਧਰ ਜਗਦਾਲ ਢੁੱਡੀਆਂ ਵਾਲੇ ਕਹਿੰਦੇ ਕਿ ਪਿੱਗੀ ਹੈ ਇਹ ਹੁਣ ਪਿੱਗੀ ਕੀ ਹਿਸਾਬ ਕਿਤਾਬ ਆ ਇਹ ਨੀ ਮੈਨੂੰ ਪਤਾ ਲੱਗਾ ਤੇ ਨਾਲ ਹੀ ਇਹਨਾਂ ਨੇ ਇੱਕ ਫੋਟੋ ਭੇਜੀ ਆ ਫੋਟੋ ਆ ਜਿਹੜੀ ਉਹ ਡਾਊਨਲੋਡ ਹੋ ਰਹੀ ਆ ਤੇ ਉਹਦੇ ਵਿੱਚ ਕੀ ਆ ਜੀ ਚੁਟਕਲਾ ਭੇਜਤਾ ਕਹਿੰਦੇ ਜਦੋਂ ਪਤੀ ਕੋਲੋਂ ਗਲਾਸ ਟੁੱਟ ਜਾਵੇ ਹਾਏ 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 ਕਿਆਮਤ ਹੀ ਆ ਗਈ ਆ ਤਾਂ ਫਿਰ ਹਨਾ ਕਹਿੰਦੇ ਮੇਰੇ ਘਰ ਵਾਲੀ ਕੀ ਕਹਿੰਦੀ ਤੋੜ ਦਿਓ ਸਾਰਾ ਕੁਛ ਚੱਕ ਵੀ ਤੋੜ ਦਿਓ ਅਲਮਾਰੀ ਵੀ ਤੋੜ ਦਿਓ ਕੱਪ ਪਲੇਟਾਂ ਵੀ ਤੋੜ ਦਿਓ ਕਿਚਨ ਵੀ ਤੋੜ ਦਿਓ ਬਸ ਤੋੜ ਦਿਓ ਪੂਰੀ ਦੀ ਪੂਰੀ ਕਿਚਨ ਹਨਾ ਤੇ ਜਦੋਂ ਫਿਰ ਘਰ ਵਾਲੀ ਕੋਲੋਂ ਆਪਦੇ ਕੋਲੋਂ ਗਲਾਸ ਟੁੱਟ ਜਾਵੇ ਗਲਤੀ ਨੀ ਅਸੀਂ ਮੰਨਣੀ ਕਿਸੇ ਦੀ ਹਨਾ ਆਏ ਕਿਵੇਂ ਅਸੀਂ ਗਲਤੀ ਕਰਦੀਆਂ ਹੀ ਨੀ ਘਰ ਸਾਂਭਦੇ ਆ ਕਿੰਨੇ ਕ ਹਨਾ ਜਵਾਕਾਂ ਨੂੰ ਸਾਂਭਣਾ ਘਰ ਸਾਂਭਣੇ ਬਾਕੀ ਘਰ ਦੇ ਨਾਲ ਰਿਲੇਟਡ ਕਿੰਨੇ ਕੰਮ ਹੁੰਦੇ ਸਾਰੇ ਕੁਛ ਸੰਭਾਲੀ ਦਾ ਵਾ ਤੇ ਫਿਰ ਹੁਣ ਗਲਤੀ ਕਿੱਦਾਂ ਹੋਜੂਗੀ ਸਵਾਲ ਹੀ ਨੀ ਪੈਦਾ ਹੁੰਦਾ ਗਲਤੀ ਦਾ ਤਾਂ ਕਹਿੰਦੇ ਫਿਰ ਜਦੋਂ ਕਦੇ ਏਦਾਂ ਹੁੰਦਾ ਵੀ ਘਰ ਵਾਲੀ ਕੋਲੋਂ ਗਲਾਸ ਟੁੱਟ ਜੇ ਤਾਂ ਫਿਰ ਕੀ ਕਹਿੰਦੇ ਆ ਗਲਾਸ ਕਿਹਨੇ ਰੱਖਿਆ ਸੀ ਇੱਥੇ ਸ਼ਾਮ ਤਾਂ ਫੇਰ ਆ ਗਈ ਹਨਾ ਮਤਲਬ ਕਿ ਔਖਾ ਹੀ ਆ ਕੰਮ ਹਨਾ ਆਲਮੋਸਟ ਕੁੱਲ ਮਿਲਾ ਕੇ ਤੇ ਅੱਗੇ ਜੀ ਇੱਧਰ ਡਾਕਟਰ ਸੁਖਦੇਵ ਸਿੰਘ ਵਿਨੀਪੈਗ ਵਾਲੇ ਫੇਰ ਪਹੁੰਚ ਚੁੱਕੇ ਆ ਤੇ ਕਹਿੰਦੇ ਕਿ ਸੁਗਲਾ ਮਤਲਬ ਇਹ ਕਿਹਾ ਸੀ ਕਿ ਜੋ ਕਿਸੇ ਨੂੰ ਦੇਖ ਕੇ ਸੁਗ ਕਰਨ ਦਾ ਮਤਲਬ ਕੇਸ ਨੂੰ ਨਹੀਂ ਆਉਂਦੀ ਹੈ। ਠੀਕ ਹੈ ਜੀ, ਚਲੋ ਆਪਾਂ ਦੇਖਦੇ ਹਾਂ ਤੇ ਥੋੜਾ ਜਿਹਾ। ਹਾਂਜੀ, ਤੁਸੀਂ ਨੇੜੇ ਪਹੁੰਚ ਗਏ ਹੋ, ਠੀਕ ਆ ਬਿਲਕੁਲ। ਤੇ ਵੈਸੇ ਤੁਹਾਨੂੰ ਵੀ ਬਾਵਾ ਕੁਛ ਪਤਾ, ਕਿਸੇ ਦਿਨ ਪ੍ਰੋਗਰਾਮ ਚ ਆ ਜਾਓ, ਆਪਾਂ ਸਾਰਿਆਂ ਨਾਲ ਰਲ ਮਿਲ ਕੇ ਗੱਲਾਂ ਕਰਾਂਗੇ ਡਾਕਟਰ ਸਾਹਿਬ ਜੀ। ਤੇ ਕੱਢ ਲਓ ਟਾਈਮ ਹਨਾ, ਥੋੜੀ ਜਿਹੀ ਆਪਾਂ ਗੱਲਬਾਤ ਸਾਰਿਆਂ ਦੇ ਨਾਲ ਕਰ ਲਾਂਗੇ। ਤੇ ਲਓ ਫਿਰ ਹੁਣ ਅੱਗੇ ਆਪਾਂ ਇੱਕ ਫਰਮਾਇਸ਼ੀ ਵੀ ਸੌਂਗ ਸੁਣਦੇ ਹਾਂ, ਕਿਉਂਕਿ ਸਾਨੂੰ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਫਰਮਾਇਸ਼ੀ ਸੌਂਗ ਭੇਜਿਆ ਹੋਇਆ ਜੀ। ਉਹਨਾਂ ਨੇ ਆਪਣੀ ਪਸੰਦ ਦਾ ਗਾਣਾ ਸੁਣਨਾ ਚਾਹਿਆ, ਤੇ ਗੁਰਸਾਹਿਬ ਸਿੰਘ ਉਹਨਾਂ ਨੇ ਵੀ ਇੱਕ ਗਾਣਾ ਸੁਣਨਾ ਚਾਹਿਆ। ਸਰਬਜੀਤ ਭਾਜੀ ਕਹਿੰਦੇ ਤੁਹਾਡੇ ਵਾਲਾ ਗਾਣਾ ਲਾਉਣਾ ਪਹਿਲਾਂ। ਮੈਂ ਕਿਹਾ ਸੀ ਭਾਜੀ ਗਾਣੇ ਵਿੱਚ ਸਾਡੀ ਬਹਿਸ ਹੋ ਗਈ, ਅੱਜ ਗਾਣੇ ਮੈਂ ਭੇਜੇ ਨੀ, ਤੁਸੀਂ ਵੀ ਅੱਜ ਗਾਣੇ ਨੀ ਭੇਜਦੇ ਤਾਂ ਗਲਤ ਗੱਲ ਹੈ ਨਾ, ਹਨਾ। ਕੋਈ ਨਾ, ਵੈਸੇ ਤਾਂ ਕਹਿੰਦੇ ਹੁੰਦੇ ਆ ਵੀ ਬਗਾਨੇ ਮੁਲਕਾਂ ਚ ਕਹਿੰਦੇ ਕਿ ਮੈਂ ਹੀ ਕਹਿੰਦੀ ਹੁੰਦੀ ਆ ਵੀ ਪੰਜਾਬੀ ਦੇ ਕੰਮ ਆਉਂਦਾ ਵਾ। ਅੱਜ ਨੀ ਤੁਸੀਂ ਮਦਦ ਕੀਤੀ ਮੇਰੀ ਗਾਣਿਆਂ ਦੇ ਵਿੱਚ, ਇੰਨੇ ਸੋਹਣੇ ਸੋਹਣੇ ਗਾਣੇ ਮੈਂ ਤੁਹਾਨੂੰ ਸੁਣਾ ਰਹੀ ਹਾਂ, ਇੱਕ ਦਿਨ ਤੁਹਾਨੂੰ ਗਾਣੇ ਸੁਣਾਉਣ ਨੂੰ ਕਿਹਾ, ਤੁਸੀਂ ਗਾਣੇ ਨੀ ਭੇਜੇ, ਕੋਈ ਨਾ ਚੇਤਾ ਰੱਖਿਓ, ਹਨਾ। ਤੇ ਸਰਬਜੀਤ ਭਾਜੀ ਨੇ ਗਾਣਾ ਲਿਆ, ਮੈਂ ਕਿਹਾ ਨਹੀਂ, ਕਹਿੰਦੇ ਮੇਰੀ ਪਸੰਦ ਦਾ ਵਾ, ਅੱਜ ਤਾਂ ਮੇਰੀ ਪਸੰਦ ਦੇ ਗਾਣੇ ਸੁਣੋ ਤੁਸੀਂ, ਕਹਿੰਦੇ ਭੇਜੇ ਨੀ ਗਾਣੇ, ਹਨਾ। ਤੇ ਮੈਂ ਕਿਹਾ ਜੀ ਨਹੀਂ, ਮੈਨੂੰ ਤਾਂ ਨੀ ਜਮੀ ਵਧੀਆ ਲੱਗਾ। ਹੁਣ ਭਾਜੀ ਕਹਿੰਦੇ ਗਾਣਾ ਤੁਹਾਡੀ ਪਸੰਦ ਵਾਲਾ ਰੋਣਾ, ਪਤਾ ਨੀ ਕਿਹੜਾ ਗਾਣਾ ਕੱਢੀ ਬੈਠੇ ਆ ਉਹ। ਤੇ ਚਲੋ ਆਪਾਂ ਗਾਣਾ ਸੁਣਦੇ ਆ, ਦੇਖਦੇ ਆ ਮੇਰੀ ਪਸੰਦ ਵਾਲਾ ਵਾ ਕਿ ਨਹੀਂ, ਤੇ ਫਿਰ ਆਪਾਂ ਮਿਲਦੇ ਆ ਇਸ ਗੀਤ ਤੋਂ ਬਾਅਦ।
ਹੋ ਗੱਡੀਆਂ ਦੇ ਨਾਮ ਨੀ ਗਣਾਉਣਾ ਚਾਹੁੰਦਾ ਮੈਂ, ਲਾ ਕੇ ਪੈਸਾ ਨੇੜੇ ਤੇਰੇ ਨਹੀਂ ਆਉਣਾ ਚਾਹੁੰਦਾ ਮੈਂ। ਹੋ ਗੱਡੀਆਂ ਦੇ ਨਾਮ ਨੀ ਗਣਾਉਣਾ ਚਾਹੁੰਦਾ ਮੈਂ, ਲਾ ਕੇ ਪੈਸਾ ਨੇੜੇ ਤੇਰੇ ਨਹੀਂ ਆਉਣਾ ਚਾਹੁੰਦਾ ਮੈਂ। ਕਰਦਾ ਪਿਆਰ ਬਸ ਇਹੀ ਜਾਣਦਾ, ਬਹੁਤੀ ਸ਼ੋਸ਼ੇਬਾਜੀ ਮੇਰੇ ਕੋਲੋਂ ਕਰੀ ਜਾਣੀ ਨੀ, ਸ਼ੋਸ਼ੇਬਾਜੀ ਮੇਰੇ ਕੋਲੋਂ ਕਰੀ ਜਾਣੀ ਨੀ। ਉਹ ਦੁਨੀਆਂ ਤੇ ਐਸੀ ਕੋਈ ਸ਼ੈ ਨੀ ਜੱਟੀਏ, ਜਿਹੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ। ਉਹ ਦੁਨੀਆਂ ਤੇ ਐਸੀ ਕੋਈ ਸ਼ੈਰੀ ਜੱਟੀਏ, ਜਿਹੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ। ਉਹ ਦੁਨੀਆਂ ਤੇ ਐਸੀ ਕੋਈ ਸ਼ੈਰੀ ਜੱਟੀਏ, ਤੇਰੇ ਬਾਰੇ ਜੱਟੀ ਇਹੀ ਸੋਚ ਰੱਖੀਆ, ਹੋਰਾਂ ਬਾਰੇ ਫੀਲਿੰਗ ਤਾਂ ਰੋਕ ਰੱਖੀਆ। ਤੇਰੇ ਬਾਰੇ ਗੱਲ ਮੈਂ ਤੋ ਜਰੀ ਜਾਣੀ ਨੀ, ਤੇਰੀ ਸੇਫਟੀ ਦੇ ਲਈ ਹੀ ਗਲੌਕ ਰੱਖੀਆ। ਤੇਰੇ ਬਾਰੇ ਜੱਟੀ ਇਹੀ ਸੋਚ ਰੱਖੀਆ, ਹੋਰਾਂ ਬਾਰੇ ਫੀਲਿੰਗ ਤਾਂ ਰੋਕ ਰੱਖੀਆ। ਤੇਰੇ ਬਾਰੇ ਗੱਲ ਮੈਂ ਤੋ ਜਰੀ ਜਾਣੀ ਨੀ, ਤੇਰੀ ਸੇਫਟੀ ਦੇ ਲਈ ਹੀ ਗਲੌਕ ਰੱਖੀਆ। ਸਾਡੇ ਵਿੱਚ ਆਇਆ ਜਿਹੜਾ ਖੂਨ ਚੂਸ ਲੂੰ, ਗੱਲ ਤੇਰੀ ਕੋਈ ਵਿਰੁੱਧ ਤੋਂ ਜਰੀ ਜਾਣੀ ਨੀ। ਉਹ ਦੁਨੀਆਂ ਤੇ ਐਸੀ ਕੋਈ ਸ਼ੈ ਨੀ ਜੱਟੀਏ, ਜਿਹੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ। ਉਹ ਦੁਨੀਆਂ ਤੇ ਐਸੀ ਕੋਈ ਸ਼ੈ ਨੀ ਜੱਟੀਏ, ਜਿਹੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ। ਉਹ ਦੁਨੀਆਂ ਤੇ ਐਸੀ ਕੋਈ, ਤੇਰੀ ਜ਼ਿੰਦਗੀ ਦੇ ਮੁੱਕ ਜਾਣੇ ਸਾਰੇ ਆਪਣੀ, ਮੇਰੇ ਹੁੰਦਿਆਂ ਨਾ ਰੱਖੀ ਤੂੰ ਕੋਈ ਵਰੀ ਬੱਲੀਏ। ਜਿੰਨਾ ਚਿਰ ਜਿਉਂ ਸਿਰ ਉੱਤੇ ਕਰਕੇ ਜਿਉਂ, ਘੱਟ ਪਾਵੇਂ ਜੀਵਾਂਗਾ ਮੈਂ ਖਰੀ ਬੱਲੀਏ। ਤੇਰਾ ਐਡੀ ਵਾਜ ਲਕਾਇਆ ਜਿੱਤ ਦਾ ਸ਼ਕੀਨ, ਐਵੇਂ ਇਸ਼ਕ ਦੀ ਬਾਜ਼ੀ ਮੈਂ ਤੋਂ ਹਰੀ ਜਾਣੀ ਨੀ। ਉਹ ਦੁਨੀਆਂ ਤੇ ਐਸੀ ਕੋਈ ਸ਼ੈ ਨੀ ਜੱਟੀਏ, ਜਿਹੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ। ਉਹ ਦੁਨੀਆਂ ਤੇ ਐਸੀ ਕੋਈ ਸ਼ੈ ਨੀ ਜੱਟੀਏ, ਜਿਹੜੀ ਤੇਰੇ, ਉਹ ਜੋ ਵੀ ਤੇਰੇ ਦਿਲ ਆਉਂਦਾ ਕਰ ਅਲੜੇ, ਮੇਰੇ ਹੁੰਦੇ ਦੱਸ ਕਾਹਦਾ ਡਰ ਅਲੜੇ। ਉਹ ਜ਼ਿਕਰ ਬਰਾੜ ਨਹੀਂ ਉਹ ਫਾਇਦੇ ਚੱਕਦਾ, ਲੋੜ ਪਈ ਤੇ ਜਾਊਗਾ ਉਹ ਮਰ ਅਲੜੇ। ਜੋ ਵੀ ਤੇਰੇ ਦਿਲ ਆਉਂਦਾ ਕਰ ਅਲੜੇ, ਮੇਰੇ ਹੁੰਦੇ ਦੱਸ ਕਾਹਦਾ ਡਰ ਅਲੜੇ। ਉਹ ਜ਼ਿਕਰ ਬਰਾੜ ਨਹੀਂ ਉਹ ਫਾਇਦੇ ਚੱਕਦਾ, ਲੋੜ ਪਈ ਤੇ ਜਾਊਗਾ ਉਹ ਮਰ ਅਲੜੇ। ਉਹ ਛੇਤੀ ਮੇਰੀ ਜ਼ਿੰਦਗੀ ਦਾ ਹੱਥ ਬਣ ਜਾ, ਦੂਰੀ ਤੇਰੇ ਕੋਲੋਂ ਜਰੀ ਜਾਣੀ ਨੀ। ਉਹ ਦੁਨੀਆਂ ਤੇ ਐਸੀ ਕੋਈ ਸ਼ੈ ਨੀ ਜੱਟੀਏ, ਜਿਹੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ। ਉਹ ਦੁਨੀਆਂ ਤੇ ਐਸੀ ਕੋਈ ਸ਼ੈ ਨੀ ਜੱਟੀਏ, ਜਿਹੜੀ ਤੇਰੇ ਕਦਮਾਂ ਚ ਧਰੀ ਜਾਣੀ ਨੀ।
ਇਹ ਇਸ਼ਕ ਹਕੀਕੀ ਜੋ ਨਾ ਦਿਨ ਦੇਖੇ ਨਾ ਰਾਤ ਦੇਖੇ, ਨਾ ਰੰਗ ਦੇਖੇ ਤੇ ਨਾ ਜਾਤ ਦੇਖੇ ਇਸ਼ਕ ਹਕੀਕੀ ਜੋ ਇਸ ਜਨਮ ਵਿੱਚ ਤੇਰੇ ਲਈ ਮੇਰਾ ਸਭ ਕੁਝ ਤੇਰਾ ਹੈ ਤੇਰਾ ਖਾਬ ਹੀ ਮੇਰੀ ਮੰਜ਼ਿਲ ਹੈ ਤੇ ਤੇਰੇ ਹਾਸੇ ਵਿੱਚ ਸਵੇਰਾ ਹੈ ਇਸ਼ਕ ਹਕੀਕੀ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਮੇਰੀ ਪਸੰਦ ਦਾ ਭਾਜੀ ਨੇ ਲੱਭ ਹੀ ਲਿਆ ਮੈਨੂੰ ਕਹਿੰਦੇ ਉਹ ਦੂਜਾ ਗਾਣਾ ਵੀ ਤੇ ਇਹਦੇ ਨਾਲ ਦਾ ਹੀ ਆ ਮੈਂ ਕਿਹਾ ਨਾ ਬਰਡਿੰਗ ਤਾਂ ਜਮਾ ਹੀ ਸੋਹਣੀ ਨੀ ਹਨਾ ਦੇਖ ਲਓ ਫਿਰ ਇੱਦਾਂ ਵਾ ਹਨਾ ਫਾਇਦਾ ਹੁੰਦਾ ਨਾ ਘਰ ਪਰਿਵਾਰ ਦਾ ਕਿ ਬੰਦਾ ਕਈ ਵਾਰੀ ਜਿੱਦ ਕਰਕੇ ਵੀ ਆਪਦੀ ਗੱਲ ਮਨਾ ਲੈਂਦਾ ਤੇ ਆਪਾਂ ਗੱਲ ਮਨਾ ਲਈ ਅੱਜ ਭਾਜੀ ਨਾਲ ਥੋੜੀ ਜਿਹੀ ਜਿੱਦ ਕਰਕੇ ਤੇ ਭਾਜੀ ਨੇ ਸੋਹਣਾ ਜਿਹਾ ਗਾਣਾ ਲਾਤਾ ਮੇਰੀ ਪਸੰਦ ਵਾਲਾ ਹਨਾ ਗਾਣੇ ਦਾ ਮਿਊਜ਼ਿਕ ਮੈਨੂੰ ਬਹੁਤ ਸੋਹਣਾ ਲੱਗਦਾ ਵਾ ਇਹ ਤੇ ਬਾਕੀ ਹੁਣ ਇੱਕ ਹੋਰ ਸਵਾਲ ਪੁੱਛਾਂ ਫਾਰਸੀ ਚ ਘਰ ਵਾਲੀ ਨੂੰ ਕੀ ਕਹਿੰਦੇ ਆ ਦੱਸਿਓ ਮਾੜਾ ਜਿਹਾ ਜੇ ਕਿਸੇ ਨੂੰ ਪਤਾ ਹੋਇਆ ਤੇ ਫਾਰਸੀ ਭਾਸ਼ਾ ਵਿੱਚ ਘਰ ਵਾਲੀ ਨੂੰ ਕੀ ਕਹਿੰਦੇ ਆ ਫਟਾਫਟ ਜਵਾਬ ਭੇਜ ਦਿਓ ਕਿਉਂਕਿ ਟਾਈਮ ਥੋੜਾ ਰਹਿ ਗਿਆ ਭਾਜੀ ਮੈਨੂੰ ਕਹਿੰਦੇ ਹੋਰ ਸਵਾਲ ਨਾ ਪੁੱਛਿਓ ਟਾਈਮ ਥੋੜਾ ਰਹਿ ਗਿਆ ਜਦੋਂ ਮੈਂ ਪੁੱਛਿਆ ਭਾਜੀ ਹੱਸਣ ਲੱਗ ਗਏ ਤੇ ਭਾਜੀ ਨੂੰ ਵੀ ਨਹੀਂ ਪਤਾ ਸੀਗਾ ਵੀ ਕੀ ਹੁੰਦਾ ਮੈਂ ਕਿਹਾ ਚੱਲ ਆਪਾਂ ਬਾਕੀਆਂ ਨੂੰ ਪੁੱਛ ਲੈਂਦੇ ਹਾਂ ਵੀ ਕੀ ਹੁੰਦਾ ਵਾ ਹਨਾ ਫਾਰਸੀ ਭਾਸ਼ਾ 'ਚ ਘਰ ਵਾਲੀ ਦਾ ਨਾਮ ਤੇ ਅੱਗੇ ਇੱਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਅਵਤਾਰ ਮਾਨ ਕਹਿੰਦੇ ਅੱਜ ਪਹਿਲੀ ਵਾਰ ਗਾਣੇ ਦੀ ਫਰਮਾਇਸ਼ ਕੀਤੀ ਤੁਸੀਂ ਉਹ ਵੀ ਨਹੀਂ ਲਾਇਆ ਕੋਈ ਨਾ ਚਲੋ ਅਗਲੀ ਵਾਰੀ ਸਹੀ ਵੈਸੇ ਬੁਝਾਰਤ ਕਾਫੀ ਔਖੀ ਆ ਅੱਜ ਪਰਚੀ ਪੁਰਚੀ ਦੇ ਦਿਓ ਐਵੇਂ ਬੁਝਾਰਤ ਕਦੋਂ ਔਖੀ ਆ ਬੁਝਾਰਤ ਤਾਂ ਸੌਖੀ ਆ ਤੇ ਨਾਲੇ ਗਾਣੇ ਦੀ ਫਰਮਾਇਸ਼ ਅਸੀਂ ਤਾਂ ਗਾਣੇ ਲੱਭੀ ਜਾਂਦੇ ਹਾਂ ਵੀ ਕਿੱਦਾਂ ਵਾ ਦੱਸੋ ਵੀ ਸਾਰੇ ਜਾਣੇ ਹਨਾ ਸਾਨੂੰ ਕਦੋਂ ਨੀ ਲੱਭਿਆ ਗਾਣਾ ਤੁਸੀਂ ਕਿਹੜਾ ਅੱਜ ਸੁਣਨਾ ਚਾਹਿਆ ਸੀ ਪਹਿਲਾਂ ਤਾਂ ਮੈਂ ਉਹੀ ਦੇਣੀ ਆ ਅੱਛਾ ਗੁੱਡ ਲੱਕ ਸੰਘਾ ਸੰਘੇ ਦੇ ਤਾਂ ਦੋ ਗਾਣੇ ਸੁਣਾ ਤੇ ਭਾਜੀ ਨੇ ਮੇਰੇ ਨਾਲ ਲੜ ਪੈਣਾ ਸੰਘਾ ਸੰਘਾ ਹੀ ਅੱਜ ਪਲੇ ਕਰੀ ਜਾਂਦੇ ਆ ਤੁਸੀਂ ਆਹ ਦੋ ਗਾਣਿਆਂ ਚ ਵੀ ਐਡਜਸਟ ਕਰ ਲਓ ਅੱਜ ਮਾਨ ਸਾਹਿਬ ਹਨਾ ਮੇਰੀ ਪਸੰਦ ਦੀ ਸੁਣ ਲਓ ਅੱਜ ਕੋਈ ਚੱਕਰ ਨੀ ਹੈਗਾ ਤੇ ਅਗਲੀ ਵਾਰੀ ਆ ਗੁੱਡ ਲੱਕ ਸੰਘਾ ਆਪਾਂ ਤੁਹਾਨੂੰ ਪੱਕਾ ਗਾਣਾ ਸੁਣਾਵਾਂਗੇ ਅਗਲੀ ਵਾਰੀ ਨਾ ਪੱਕੀ ਪ੍ਰੋਮਿਸ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਤੇ ਪਹਿਲਾਂ ਪਹਿਲਾਂ ਹੀ ਲਾ ਦਾਂਗੇ ਤੇ ਅੱਜ ਆਪਾਂ ਸੰਘੇ ਦੇ ਦੋ ਗਾਣੇ ਸੁਣ ਲਿਆ ਅੱਗੇ ਭਾਜੀ ਨਾਲ ਜੇਦ ਕਰਕੇ ਸੁਣਿਆ ਭਾਜੀ ਨੇ ਭਰ ਜਾਣਾ ਮੁੜ ਕੇ ਕਹਿਣਾ ਇਹਨੂੰ ਹੀ ਅੱਜ ਪਲੇ ਕਰੀ ਜਾਂਦੇ ਆ ਇਹੀ ਗਾਣਿਆਂ ਨੂੰ ਹਨਾ ਤੇ ਬਾਕੀ ਜੀ ਤੁਸੀਂ ਪਰਚੀ ਬਾਰੇ ਗੱਲ ਕੀਤੀ ਪਰਚੀ ਮੈਂ ਤੁਹਾਨੂੰ ਦੇ ਤਾਂ ਚੁੱਕੀ ਆ ਕਿ ਸਰਦੀਆਂ ਦੇ ਵਿੱਚ ਆਪਾਂ ਠੰਡ ਤੋਂ ਬਚਣ ਲਈ ਕੋਟੀਆਂ ਸਵੈਟਰ ਪਾਉਂਦੇ ਆ ਹਨਾ ਤੇ ਕਿਤੇ ਨਾ ਕਿਤੇ ਬਸ ਉੱਥੇ ਹੀ ਆ ਤੇ ਬਾਕੀ ਤੁਸੀਂ ਕਹਿੰਦੇ ਸੀਗੇ ਕਿ ਬਾਜ਼ਾਰ ਦਾ ਜਵਾਬ ਬਿਜਲੀ ਬੱਲਬ ਤੇ ਬਣਨਾ ਸ਼ਾਇਦ ਨਹੀਂ ਇਹ ਵੀ ਥੋੜਾ ਕੁ ਗਲਤ ਹੋ ਗਿਆ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਟਰਾਈ ਟਰਾਈ ਅਗੇਨ ਕਰੋ ਤੇ ਹੁਣ ਮੈਂ ਤੁਹਾਨੂੰ ਦੱਸ ਤਾਂ ਦਿੱਤਾ ਹੀ ਆ ਤੇ ਜੇ ਨਾ ਪਤਾ ਲੱਗਾ ਤਾਂ ਫਿਰ ਮੈਂ ਤੁਹਾਨੂੰ ਦੱਸ ਦੇਣਾ ਹੀ ਆ ਕਿਉਂਕਿ ਪ੍ਰੋਗਰਾਮ ਖਤਮ ਵੀ ਆਪਾਂ ਕਰਨਾ ਹੀ ਆ 10-15 ਮਿੰਟ ਰਹਿ ਗਏ ਆ ਤੇ 10-15 ਮਿੰਟਾਂ ਦੇ ਵਿੱਚ ਜੇ ਸਾਡੇ ਕੋਲ ਜਵਾਬ ਆ ਗਿਆ ਠੀਕ ਆ ਜੇ ਨਾ ਆਇਆ ਤਾਂ ਫਿਰ ਆਪਾਂ ਦੱਸ ਦੇਣਾ ਕਿ ਦੱਸ ਦਈਏ ਚਲੋ ਇੱਕ ਅੱਧਾ ਦੱਸ ਦਿੰਦੇ ਹਾਂ ਸੂਗਲਾ ਸ਼ਬਦ ਹੁੰਦਾ ਜਿਹੜਾ ਗੰਦਾ ਜਿਹਾ ਬਣ ਕੇ ਰਹੇ ਜਗਤਾਰ ਭਾਜੀ ਨੇ ਸਾਨੂੰ ਭੇਜਿਆ ਸੀ ਕਹਿੰਦੇ ਕਿ ਬੋਬੀ ਕਹਿੰਦੇ ਸਾਡੀ ਬੇਬੇ ਲਿਬੜੇ ਤਿਬੜੇ ਜਵਾਕਾਂ ਬਾਰੇ ਕਹਿੰਦੀ ਹੁੰਦੀ ਸੀ ਬਿਲਕੁਲ ਭਾਜੀ ਬਿਲਕੁਲ ਸਹੀ ਆ ਜਿੱਦਾਂ ਹੁੰਦੇ ਆ ਨਾ ਵੀ ਕਿਸੇ ਦੇ ਆਪਾਂ ਘਰ ਵੀ ਜਾਂਦੇ ਉਹਨਾਂ ਦੇ ਘਰੇ ਸਫਾਈ ਨਾ ਹੋਵੇ ਹਨਾ ਸਫਾਈ ਦਾ ਬਸ ਨਾ ਮਾਤਰ ਹੀ ਹੋਵੇ ਆਪਾਂ ਕਹਿ ਦਿੰਦੇ ਹਾਂ ਕਿ ਕਿੱਦਾਂ ਦੇ ਸੂਗਲੇ ਆ ਕਿੱਦਾਂ ਗੰਦੀ ਥਾਂ 'ਚ ਹੀ ਰਹੀ ਜਾਂਦੇ ਆ ਮਤਲਬ ਕਿ ਜਿਹੜੇ ਸਾਫ਼ ਸੁਥਰੇ ਨਾ ਹੋਣ ਉਹਨਾਂ ਨੂੰ ਕਹਿੰਦੇ ਆ ਸੋ ਸਰਬਜੀਤ ਭਾਜੀ ਨਾਲ ਮੈਂ ਗੱਲ ਕਰਦੀ ਸੀ ਕਿ ਜਿਹੜੇ ਸਾਡੇ ਗੁਆਂਢੀ ਆ ਨਾ ਬੜੇ ਇੱਕ ਸਾਈਡ ਵਾਲੇ ਗੁਆਂਢੀ ਬੜੇ ਸੂਗਲੇ ਆ ਮੈਂ ਕਿਹਾ ਵੀ ਬਾਹਰੋਂ ਘਾਹ ਘੂਹ ਕੱਟਦੇ ਹੀ ਨਹੀਂ ਹੈਗੇ ਉੱਦਾਂ ਹੀ ਬਸ ਉਹਨਾਂ ਦੇ ਗੰਦ ਪਿਆ ਰਹਿੰਦਾ ਵਾ ਤੇ ਉੱਥੋਂ ਹੀ ਮੈਨੂੰ ਬਸ ਇਹ ਵਰਡ ਯਾਦ ਆ ਗਿਆ ਸੋ ਸੂਗਲੇ ਹੁੰਦੇ ਆ ਜਿਹੜੇ ਗੰਦੇ ਜੇ ਹੋਣ ਸਾਫ਼ ਸੁਥਰੇ ਜੇ ਨਾ ਹੋਣ ਉਹਨਾਂ ਨੂੰ ਕਹਿੰਦੇ ਆ ਜੀ ਮਾਲਵੇ ਦੇ ਵਿੱਚ ਸੂਗਲੇ ਜਗਤਾਰ ਭਾਜੀ ਆਪਣੀ ਭਾਸ਼ਾ ਬੜੀ ਰਲਦੀ ਆ ਦੇਖ ਲਓ ਹਨਾ ਤੁਸੀਂ ਮਿੰਟੋ ਮਿੰਟ ਹੀ ਪੁੱਛ ਦਿੰਦੇ ਹੋ ਜਿਹੜਾ ਵੀ ਕੁਛ ਮੈਂ ਪੁੱਛਦੀ ਹਾਂ ਤੇ ਹੁਣ ਜਗਤਾਰ ਢੁੱਡੀ ਕੇ ਹੋਂਗ ਕੋਂਗ ਵਾਲੇ ਤੁਸੀਂ ਆਪੇ ਦੱਸ ਦਿਓ ਹੁਣ ਆਹ ਨਾਮ ਸੀ ਕਿ ਪੜਨਾਮ ਸੀ ਬਾਕੀ ਮੈਨੂੰ ਪਤਾ ਨੀ ਹੈਗਾ ਹਨਾ ਤੇ ਬਾਕੀ ਕਹਿੰਦੇ ਜਿਹੜਾ ਤੁਸੀਂ ਭਾਜੀ ਐਗਜ਼ਾਮਪਲ ਦਿੱਤੀ ਆ ਉਹ ਨੀ ਮੈਂ ਲਿਖਣੀ ਹੈਗੀ ਉਹ ਨੀ ਬੋਲਣੀ ਹੈਗੀ ਹੈ ਦੱਸ ਤੇ ਜਾਂ ਤਾਂ ਫਿਰ ਮਿੰਟੂ ਭਾਜੀ ਦਾ ਨਾਂ ਲਿਖ ਕੇ ਭੇਜੋ ਉੱਥੇ ਜਾਂ ਸਰਬਜੀਤ ਭਾਜੀ ਦਾ ਲਿਖ ਕੇ ਭੇਜੋ ਤੇ ਜਾਂ ਭੇਜੋ ਫਿਰ ਅਮਨ ਭਾਜੀ ਦਾ ਲਿਖ ਕੇ ਭੇਜੋ ਮੈਂ ਤਾਂ ਨੀ ਆਪਦਾ ਨਾਂ ਲਿਖੇ ਤਾਂ ਪੜ੍ਹਦੀ ਹੈ ਏਦਾਂ ਦੀ ਐਗਜ਼ਾਮਪਲ ਦੱਸ ਹੈ ਤਾਂ ਤੇ ਮਜ਼ਾਕ ਕਰਦੇ ਆ ਜੀ ਤੇ ਬਾਕੀ ਕਹਿੰਦੇ ਕਿ ਬੋਬੀ ਬੋਲੀ ਤਾਂ ਤਕਰੀਬਨ ਰਲਦੀ ਮਿਲਦੀ ਆ ਅੱਜ ਕਹਿੰਦੇ ਸਮਝੋ ਬਾਹਰ ਗੱਲਾਂ ਸਮਝ ਤਾਂ ਤੁਸੀਂ ਗਏ ਹੋ ਭਾਜੀ ਤੇ ਬਾਕੀ ਰਹਿ ਗਈ ਹੁਣ ਬਜ਼ਾਰਤ ਦੀ ਗੱਲ ਹੁਣ ਇੱਕ ਸੂਗਲਾ ਸ਼ਬਦ ਬਾਰੇ ਤਾਂ ਦੱਸ ਦਿੱਤਾ ਜਿਸ ਦਾ ਜਵਾਬ ਸਾਨੂੰ ਢੁੱਡੀ ਕੇ ਹਾਂਗਕਾਂਗ ਵਾਲੇ ਕੁਛ ਲਿਖ ਰਹੇ ਆ ਮੈਨੂੰ ਲੱਗਦਾ ਹੁਣ ਉਹ ਦੱਸਣਗੇ ਕਿ ਨਾਮ ਸੀ ਕਿ ਪੜਨਾਮ ਸੀ ਤੇ ਡਾਕਟਰ ਸਖਦੇਵ ਸਿੰਘ ਆ ਜਿਹੜੇ ਉਹਨਾਂ ਨੇ ਤੇ ਜਗਤਾਰ ਚੌਲ ਭਾਜੀ ਉਹਨਾਂ ਨੇ ਸਾਨੂੰ ਬਿਲਕੁਲ ਸਹੀ ਜਵਾਬ ਭੇਜਿਆ ਜੀ ਤੇ ਬਾਕੀ ਜਿਹੜੀ ਬੁਝਾਰਤ ਆ ਉਹਦੇ ਬਾਰੇ ਮੈਂ ਹਾਲੇ ਥੋੜਾ ਜਿਹਾ ਰੋਕ ਕੇ ਦੱਸੂਗੀ ਪਰ ਫਿਲਹਾਲ ਸੁਣਦੇ ਆ ਇੱਕ ਫਰਮਾਇਸ਼ੀ ਗੀਤ ਹੁਣ ਇਹ ਨੀ ਪਤਾ ਭਾਜੀ ਕਿਹਦੀ ਪੂਰੀ ਕਰ ਰਹੇ ਆ ਮੇਰੀ ਫਰਮਾਇਸ਼ ਤਾਂ ਅੱਜ ਪੂਰੀ ਹੋ ਗਈ ਆ ਤੇ ਹੁਣ ਦੇਖਦੇ ਆ ਜੀ ਅਗਲੀ ਫਰਮਾਇਸ਼ ਕਿਹਦੀ ਪੂਰੀ ਹੁੰਦੀ ਹੈ
ਦੁਖਾਇਓ ਨਾ कई मुकरो चंगे इश्क दा छायो ना खाओ पियो ऐश करो मुकरो दिल पर किसे दा दुखायो ना खाओ पियो ऐश करो मुकरो दिल पर किसे दा दुखायो ना
ਲਓ ਜੀ ਕਹਿੰਦੇ ਕਿ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਭਰ ਕਿਸੇ ਦਾ ਦਿਖਾਇਓ ਨਾ ਤੇ ਗੁਰਸਾਹਿਬ ਸਿੰਘ ਦੀ ਫਰਮਾਇਸ਼ ਤੇ ਆਪਾਂ ਤੁਹਾਨੂੰ ਗਾਣਾ ਸੁਣਾ ਦਿੱਤਾ ਜੀ ਇਹ ਗਾਣਾ ਵੀ ਸੋਹਣਾ ਸੀ ਵਾਕਈ ਜੀ ਖਾਣਾ ਪੀਣਾ ਚਾਹੀਦਾ ਐਸ਼ ਕਰੋ ਆਪਣੇ ਪਰ ਦਿਲ ਨਹੀਂ ਕਿਸੇ ਦਾ ਦਿਖਾਉਣਾ ਚਾਹੀਦਾ ਕਿਉਂਕਿ ਦਿਲਾਂ ਦੇ ਵਿੱਚ ਰੱਬ ਵੱਸਦਾ ਹਨਾ ਸੋ ਦਿਲ ਦੇ ਵਿੱਚ ਰੱਬ ਵੱਸਦਾ ਵਾ ਜੇ ਰੱਬ ਨੂੰ ਮਨਾਉਣਾ ਵਾ ਤਾਂ ਫਿਰ ਕਿਸੇ ਦਾ ਦਿਲ ਨਾ ਦਿਖਾਓ ਹਨਾ ਤੇ ਪਰ ਦੂਜੀ ਗੱਲ ਇਹ ਆ ਵੀ ਹਰ ਕਿਸੇ ਨੂੰ ਵੀ ਖੁਸ਼ ਨਹੀਂ ਕੀਤਾ ਜਾ ਸਕਦਾ ਤੇ ਇੱਧਰ ਦਿਲੋਂ ਮਾਟਰ ਜੀ ਹਟਦੇ ਨਹੀਂ ਮੈਂ ਨਾਮ ਪੜਨਾਮ ਪੁੱਛਿਆ ਵਾ ਮੇਰੀਆਂ ਗਲਤੀਆਂ ਲੱਭੀ ਜਾਂਦੀਆਂ ਕਹਿੰਦੇ ਸੂਕਲਾ ਨਹੀਂ ਹੁੰਦਾ ਗਾ ਸ਼ੂਗਲ ਨਹੀਂ ਕਹਿੰਦੇ ਸੂਕਲਾ ਹੁੰਦਾ ਨਾ ਕਿ ਸੂਗਲਾ ਸੂਗਲਾ ਹੁੰਦਾ ਭਾਜੀ ਸੂਕਲਾ ਨਹੀਂ ਹੁੰਦਾ ਗਾ ਤੇ ਸੂਗਲਾ ਹੁੰਦਾ ਵਾ ਸੱਚੀ ਕਹਿੰਦੇ ਆ ਤੁਸੀਂ ਪਤਾ ਨੀ ਸੂਕਲਾ ਕਿੱਥੋਂ ਸੁਣਿਆ ਵਾ ਤੇ ਬਾਕੀ ਮੈਨੂੰ ਪਤਾ ਨੀ ਸ਼ਾਇਦ ਤੁਹਾਡੇ ਵੱਲ ਇੱਦਾਂ ਵੀ ਕਹਿੰਦੇ ਹੁਣ ਮੈਂ ਪਹਿਲਾਂ ਹੀ ਦੱਸ ਚੁੱਕੀ ਆ ਕਿ ਆਪੋ ਆਪਣੇ ਬੋਲੀ ਦਾ ਹਿਸਾਬ ਕਿਤਾਬ ਜਿਹਾ ਹੁੰਦਾ ਪਰ ਸਾਡੇ ਵੱਲ ਤਾਂ ਸੂਗਲਾ ਹੀ ਕਹਿੰਦੇ ਆ ਕਿ ਕਿੱਡਾ ਸੂਗਲਾ ਵਾ ਹਨਾ ਤੇ ਚਲੋ ਕੋਈ ਨਾ ਜਿਹਦੇ ਕੋਲੋਂ ਕਹਿੰਦੇ ਸੂਕ ਆਉਂਦੀ ਹੋਵੇ ਤੇ ਜਿਹੜਾ ਸੂਕ ਆਉਂਦੀ ਹੋਵੇ ਹਾਂ ਇਹ ਵੀ ਹੋ ਸਕਦਾ ਪਰ ਸੂਗਲਾ ਕਹਿੰਦੇ ਹੁੰਦੇ ਆ ਚੱਲ ਕੋਈ ਗੱਲ ਨੀ ਭਾਜੀ ਗਾਣਾ ਤੁਹਾਡਾ ਆਪਾਂ ਪੱਕਾ ਸੁਣਾ ਦੇਣਾ ਵਾ ਅੱਜ ਕੱਲ ਮੈਂ ਨਾ ਥੋੜਾ ਜਿਹਾ ਗੱਲ ਇਹ ਨੋਟ ਕੀਤੀ ਆ ਇੱਕ ਤਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਥੋੜਾ ਲੇਟ ਆਉਂਦੇ ਹੋ ਤੇ ਦੂਸਰਾ ਮੈਨੂੰ ਆਏ ਲੱਗਦਾ ਹੁੰਦਾ ਜਿਵੇਂ ਤੁਸੀਂ ਬਿਜ਼ੀ ਹੁੰਦੇ ਹੋ ਪਹਿਲਾਂ ਦੀ ਤਰ੍ਹਾਂ ਜੇ ਗੱਲ ਜੀ ਨਹੀਂ ਹੁੰਦੀ ਹੈਗੀ ਆ ਦੋ ਕੁ ਹਫ਼ਤਿਆਂ ਤੋਂ ਏਦਾਂ ਹੋਇਆ ਠੀਕ ਹੋ ਤੁਸੀਂ ਸਿਹਤ ਠੀਕ ਹੈ ਤੁਹਾਡੀ ਬਿਜ਼ੀ ਹੋ ਕਿਤੇ ਕਿ ਕਿੱਦਾਂ ਕੋਈ ਟੈਨਸ਼ਨ ਤਾਂ ਨਹੀਂ ਕੋਈ ਸਟ੍ਰੈਸ ਤਾਂ ਨਹੀਂ ਤੇ ਜ਼ਰੂਰ ਦੱਸਿਓ ਜੀ ਆਪਾਂ ਇੱਕ ਤਰ੍ਹਾਂ ਕਹਿੰਦੇ ਹੁੰਦੇ ਨਾ ਪਰਿਵਾਰ ਦੇ ਮੈਂਬਰ ਹਾਂ ਤੇ ਇੱਦਾਂ ਆਪਾਂ ਰਹਿ ਹੋ ਨਹੀਂ ਸਕਦਾ ਕਿ ਸਾਡੇ ਪਰਿਵਾਰ ਦਾ ਕੋਈ ਮੈਂਬਰ ਸੈਡ ਹੋਵੇ ਹਨਾ ਜਾਂ ਉਦਾਸ ਹੋਵੇ ਤੇ ਅਸੀਂ ਉਹਦੇ ਬਾਰੇ ਪੁੱਛੀਏ ਨਾ ਸਰ ਜ਼ਰੂਰ ਦੱਸਿਓ ਖੈਰੀਅਤ ਵਿੱਚੋਂ ਕਹਿੰਦੇ ਸੂਗਲਾ ਨਹੀਂ ਹੁੰਦਾ ਹੁੰਦਾ ਵਾ ਹੁੰਦਾ ਕਿਉਂ ਨਹੀਂ ਇਹ ਹੁਣ ਦੱਸੋ ਕਿੱਦਾਂ ਵਾ 670 ਤੋਂ ਆ ਨੰਬਰ ਕਹਿੰਦੇ ਸੂਗਲਾ ਨਹੀਂ ਹੁੰਦਾ ਹੁੰਦਾ ਵਾ ਸੂਗਲਾ ਐਵੇਂ ਕਾਹਤੋਂ ਨਹੀਂ ਹੁੰਦਾ ਗਾ ਹੈ ਦੱਸ ਚਲੋ ਕੋਈ ਗੱਲ ਨੀ ਹੈ ਨਾ ਸੱਚੇ ਹੁੰਦਾ ਸੂਗਲਾ ਜਿਹਨੂੰ ਮਤਲਬ ਕਿ ਹੁੰਦਾ ਵਾ ਜਿਹੜਾ ਸਾਫ ਸੁਥਰਾ ਜਿਹਾ ਨਾ ਹੋਵੇ ਸਫਾਈ ਨਾ ਰੱਖਦੇ ਉਹਨੂੰ ਸੂਗਲਾ ਕਹਿੰਦੇ ਆ ਚਲੋ ਕੋਈ ਗੱਲ ਨੀ ਜੇ ਤੁਹਾਨੂੰ ਲੱਗਦਾ ਕਿ ਨਹੀਂ ਹੁੰਦਾ ਪਰ ਹੁੰਦਾ ਓਨੈਸਟਲੀ ਤੁਸੀਂ ਨਾ ਮਤਲਬ ਆਪਣੇ ਘਰਦਿਆਂ ਨੂੰ ਪੁੱਛ ਕੇ ਦੇਖਿਓ ਜਿਹੜੇ ਤੁਹਾਡੇ ਵੱਡੇ ਬਜ਼ੁਰਗ ਆ ਉਹਨਾਂ ਨੇ ਆਪੇ ਤੁਹਾਨੂੰ ਦੱਸ ਦੇਣਾ ਵੀ ਸੂਗਲਾ ਹੁੰਦਾ ਕਿ ਨਹੀਂ ਹੁੰਦਾ ਤੇ ਬਾਕੀ ਚਲੋ ਹੋ ਵੀ ਸਕਦਾ ਮੈਂ ਵੀ ਗਲਤ ਹੋਵਾਂ ਕਿਉਂਕਿ ਮੈਂ ਇੱਦਾਂ ਨਹੀਂ ਕਹਿੰਦੀ ਕਿ ਨਹੀਂ ਪਰ ਅਸੀਂ ਇਹ ਵਰਡ ਵਰਤਦੇ ਹਾਂ ਸਾਡੇ ਮਾਲਵੇ ਦੇ ਵਿੱਚ ਸਾਡੇ ਘਰ ਦੇ ਵਿੱਚ ਮੈਂ ਇਹ ਵਰਡ ਆ ਜਿਹੜਾ ਅਸੀਂ ਸਾਡੇ ਗਰੁੱਪ ਦੇ ਵਿੱਚ ਵੀ ਇੱਥੇ ਜਿੰਨੀਆਂ ਕੁ ਕੁੜੀਆਂ ਵਾ ਅਸੀਂ ਇਹ ਵਰਤਦੇ ਹਾਂ ਕਿ ਸੂਗਲੀ ਜੀ ਕੀ ਕਰਦੀ ਆ ਹਨਾ ਤੇ ਬਾਕੀ ਜੇ ਇੱਧਰ ਸ਼ਮਸ਼ੇਰ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸੋ ਸ਼ੁਕਰੀਆ ਮਿਹਰਬਾਨੀ ਜੀ ਤੇ ਬਾਕੀ ਹੁਣ ਬਜ਼ਾਰਤ ਦਾ ਜਵਾਬ ਵੀ ਦੱਸਣਾ ਵਾ ਤੇ ਅਗਲੇ ਜਿੱਦਾਂ ਢੁੱਡ ਕੇ ਹੋਂਗਕੋਂਗ ਵਾਲੇ ਕਹਿੰਦੇ ਕਿ ਫਾਰਸ ਪਤਨੀ ਨੂੰ ਫਾਰਸੀ ਵਿੱਚ ਵੈਡ ਲੋਕ ਕਹਿੰਦੇ ਨੇ ਚਲੋ ਜੀ ਉਹਨਾਂ ਨੇ ਤਾਂ ਦੱਸ ਦਿੱਤਾ ਪਰ ਇੱਧਰ ਨਾ ਵੈਸੇ ਫਨੀ ਤਰੀਕੇ ਦੇ ਨਾਲ ਪੁੱਛਿਆ ਸੀ ਕਿ ਉਹ ਕਹਿੰਦੇ ਵੀ ਘਰ ਵਾਲੀ ਨੂੰ ਕੀ ਕਹਿੰਦੇ ਆ ਤੇ ਉਹ ਅੱਗੋਂ ਜਵਾਬ ਦਿੰਦਾ ਵਾ ਕਹਿੰਦਾ ਵੀ ਘਰ ਵਾਲੀ ਦਾ ਫਾਰਸੀ ਚ ਨਾ ਕਹਿੰਦਾ ਘਰ ਵਾਲੀ ਦਾ ਦੁਨੀਆਂ ਦੀ ਕਿਸੇ ਭਾਸ਼ਾ ਦੇ ਵਿੱਚ ਕੋਈ ਨਾ ਹੀ ਹੈ ਨੀ ਗਾ ਹਨਾ ਵੀ ਸਾਰੇ ਉਹ ਤੋਂ ਡਰਦੇ ਹੀ ਇੰਨਾ ਵਾ ਤੇ ਚਲੋ ਠੀਕ ਆ ਜੀ ਵਧੀਆ ਗੱਲ ਆ ਹਨਾ ਤੁਸੀਂ ਸਾਰਿਆਂ ਨੇ ਦੱਸ ਦਿੱਤਾ ਤੇ ਹੁਣ ਇੱਧਰ ਸ਼ਮਸ਼ੇਰ ਸਿੰਘ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ ਜੀ ਤੇ ਕਹਿੰਦੇ ਕਿ ਬੈਂਗਨ ਹਨਾ ਬਿਗਨ ਮੈਂਗਨ ਉਹਨਾਂ ਨੇ ਬਜ਼ਾਰਤ ਦਾ ਆਈ ਥਿੰਕ ਜਵਾਬ ਦੱਸਿਆ ਜਾਂ ਕਿੱਦਾਂ ਚਲੋ ਕੋਈ ਗੱਲ ਨੀ ਜੀ ਤੇ ਆਪਾਂ ਹੁਣ ਪ੍ਰੋਗਰਾਮ ਆ ਜਿਹੜਾ ਖਤਮ ਕਰਨਾ ਪਰ ਨੈਕਸਟ ਵੀਕ ਨਾ ਇੱਕ ਮੁਹਾਵਰਾ ਪਾਉਣਾ ਵਾ ਕਹਿੰਦੇ ਹੁੰਦੇ ਆ ਕਿ ਅੰਨੀ ਕੁੱਤੀ ਜਲੇਬੀਆਂ ਦੀ ਰਾਖੀ ਹਨਾ ਤੇ ਆਪਾਂ ਤੁਹਾਨੂੰ ਇਹ ਦੱਸ ਦਿੱਤਾ ਵਾ ਹੁਣੀ ਪਾਤੀਆ ਤਾਂ ਜੋ ਤੁਹਾਡੇ ਕੋਲ ਪੂਰਾ ਹਫ਼ਤਾ ਹੋਊਗਾ ਤੇ ਇਹਦਾ ਲੱਭਣ ਲਈ ਕਿ ਇਹ ਕਦੋਂ ਕਹਿੰਦੇ ਆ ਕਿਹਦੇ ਲਈ ਵਰਤਿਆ ਜਾਂਦਾ ਇਹ ਵਰਡ ਸ਼ਬਦ ਕਿਹਦੇ ਲਈ ਵਰਤਿਆ ਜਾਂਦਾ ਕਿ ਅੰਨੀ ਕੁੱਤੀ ਜਲੇਬੀਆਂ ਦੀ ਰਾਖੀ ਤੇ ਬਾਕੀ ਹੁਣ ਆਪਾਂ ਤੁਹਾਨੂੰ ਦੱਸ ਦਈਏ ਜੀ ਕਿਉਂਕਿ ਟਾਈਮ ਆ ਜਿਹੜਾ ਉਹ ਹੋ ਚੁੱਕਾ ਵਾ ਪ੍ਰੋਗਰਾਮ ਖਤਮ ਕਰਨ ਦਾ ਇਹ ਤੋਂ ਪਹਿਲਾਂ ਕਿ ਭਾਜੀ ਸਰਬਜੀਤ ਭਾਜੀ ਕੋਈ ਹੋਰ ਗਾਣਾ ਚਲਾ ਦੇਣਾ ਤੇ ਆਪਾਂ ਤੁਹਾਨੂੰ ਦੱਸ ਦਈਏ ਬੁਜ਼ਾਰਤ ਦਾ ਜਵਾਬ ਹੁਣ ਤੁਸੀਂ ਕਹਿਣਾ ਹੈ ਸੌਖਾ ਹੀ ਸੀ ਪਰ ਸਾਡੇ ਕੋਲ ਬੁਜ਼ਾਰਤ ਦਾ ਜਵਾਬ ਆਲਰੇਡੀ ਪਹੁੰਚ ਚੁੱਕਾ ਵਾ ਡਾਕਟਰ ਸੁਖਦੇਵ ਸਿੰਘ ਤੇ ਜਗਤਾਰ ਚੌਲਾ ਭਾਜੀ ਨੇ ਇਸਦਾ ਜਵਾਬ ਦੇ ਦਿੱਤਾ ਵਾ ਤੇ ਪਰ ਫਿਰ ਵੀ ਤੁਹਾਨੂੰ ਦੱਸ ਦਈਏ ਜੀ ਮਾਂ ਜੰਮੀ ਪਹਿਲਾਂ ਬਾਪੂ ਜੰਮਿਆ ਪਿੱਛੋਂ ਬਾਪੂ ਨੇ ਅੱਖ ਮਟਕਾਈ ਤੇ ਵਿੱਚੋਂ ਦਾਦੀ ਨਿਕਲ ਆਈ ਸੋ ਇਸਦਾ ਸਹੀ ਜਵਾਬ ਆ ਜੀ ਜਿਹੜਾ ਉਹ ਹੈਗਾ ਕਪਾਹ ਮਾਂ ਜੰਮੀ ਪਹਿਲਾਂ ਛਿਟੀ ਹੁੰਦੀ ਹੈ ਨਾ ਕਪਾਹ ਦੀ ਬਾਪੂ ਜੰਮਿਆ ਪਿੱਛੋਂ ਟਿੰਡਾ ਆ ਗਿਆ ਤੇ ਫਿਰ ਬਾਪੂ ਨੇ ਅੱਖ ਮਟਕਾਈ ਜਦੋਂ ਟਿੰਡ ਫੁੱਟਦਾ ਵਾ ਤੇ ਵਿੱਚੋਂ ਦਾਦੀ ਨਿਕਲ ਆਈ ਪਿੱਛੋਂ ਫਿਰ ਕਪਾਹ ਨਿਕਲਦੀ ਹੈ ਨਾ ਚਿੱਟੀ ਚਿੱਟੀ ਹਰੜੀ ਮੈਦਾਨ ਮੇਰੀ ਮਾਸੀ ਵਸਦੀ ਜਦੋਂ ਮੈਂ ਜਾਂਦੀ ਖਿੜਖਿੜ ਹੱਸਦੀ ਸੋ ਬੜੇ ਨਾਂ ਆ ਜੀ ਕਪਾਹ ਦੇ ਸੋ ਇਸਦਾ ਸਹੀ ਜਵਾਬ ਕਪਾਹ ਵਾ ਸਾਡੇ ਲਿਸਨਰ ਬੜੇ ਸਿਆਣੇ ਨੇ ਸਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ ਆ ਤੇ ਤੁਸੀਂ ਜਵਾਬ ਭੇਜਦੇ ਹੋ ਪ੍ਰੋਗਰਾਮ ਚ ਸ਼ਾਮਿਲ ਹੁੰਦੇ ਹੋ ਬੜਾ ਵਧੀਆ ਲੱਗਦਾ ਕੋਈ ਚੱਕਰ ਨਹੀਂ ਹੁੰਦਾ ਕਿ ਗਲਤ ਆ ਜਾਂ ਸਹੀ ਆ ਪਰ ਤੁਸੀਂ ਆਉਂਦੇ ਹੋ ਇੱਥੇ ਅਸੀਂ ਸਹੀ ਗਲਤ ਦਾ ਤਾਂ ਕਰਨ ਆਉਂਦੇ ਨੇ ਆਪਣਾ ਤਾਂ ਸਿਰਫ ਇੰਟਰਟੇਨਮੈਂਟ ਹੁੰਦਾ ਕਈ ਗੱਲਾਂ ਮੈਂ ਵੀ ਗਲਤ ਕਹਿ ਰਹੀ ਹਾਂ ਕਹਿ ਦਿੰਦੀ ਹਾਂ ਤੁਸੀਂ ਸਹੀ ਕਰ ਦਿੰਦੇ ਹੋ ਤਾਂ ਵਧੀਆ ਲੱਗਦਾ ਇਹੀ ਪਰਿਵਾਰ ਹੁੰਦਾ ਕੋਈ ਬਹਿਸਬਾਜ਼ੀ ਕੋਈ ਕੁਛ ਨਹੀਂ ਹਾਂ ਸ਼ੁਗਲ ਮੇਲੇ ਦੇ ਲਈ ਕਈ ਵਾਰੀ ਮੈਂ ਕੁਛ ਉਦਾਂ ਬੋਲ ਦਿੰਦੀ ਹਾਂ ਪਲੀਜ਼ ਉਹਦਾ ਮਾਇੰਡ ਨਾ ਕਰਿਆ ਕਰੋ ਜਿੱਦਾਂ ਹੁਣ ਅੱਜ ਸੂਗਲਾ ਤੇ ਸੂਗਲਾ ਵਰਡ ਦਾ ਹੈਗਾ ਮੈਂ ਵੀ ਫਾਇੰਡ ਆਊਟ ਕਰੂੰਗੀ ਪਰ ਨੋਰਮਲੀ ਅਸੀਂ ਸੂਗਲਾ ਹੀ ਬੋਲਦੇ ਹਾਂ ਪਰ ਸੂਗਲਾ ਵੀ ਹੋ ਸਕਦਾ ਮੈਂ ਨਹੀਂ ਕਹਿੰਦੀ ਕਿ ਮੈਂ 100% ਸਹੀ ਹਾਂ ਤੇ ਪਰ ਮੈਂ ਜ਼ਰੂਰ ਘਰ ਵੀ ਗੱਲ ਕਰਕੇ ਪੁੱਛੂੰਗੀ ਕਿ ਸੂਗਲਾ ਹੁੰਦਾ ਕਿ ਸੂਗਲਾ ਤੁਸੀਂ ਵੀ ਜ਼ਰੂਰ ਕਨਫਰਮ ਕਰਿਓ ਤਾਂ ਜੋ ਆਪਾਂ ਇਹ ਸਹੀ ਵਰਡ ਵੀ ਲੱਭ ਸਕੀਏ ਕਿਉਂਕਿ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਵੀ ਸਿਖਾਉਣਾ ਅਸੀਂ ਆਪ ਸਹੀ ਬੋਲਾਂਗੇ ਤਾਂ ਹੀ ਉਹਨਾਂ ਨੂੰ ਸਹੀ ਦੱਸਾਂਗੇ ਤੇ ਬਾਕੀ ਜੀ ਹੁਣ ਜਾਣਾ ਤਾਂ ਪੈਣਾ ਹੀ ਆ ਬਜ਼ਾਰਤ ਦਾ ਜਵਾਬ ਦੱਸਤਾ ਤੇ ਘਰ ਵਾਲੀ ਦਾ ਤਾਂ ਕਿਸੇ ਭਾਸ਼ਾ ਵਿੱਚ ਕੋਈ ਨਾਂ ਨਹੀਂ ਹੁੰਦਾ ਅਸੀਂ ਉਹਦਾ ਹੋ ਵੀ ਨਹੀਂ ਸਕਦਾ ਕਿਉਂਕਿ ਚਲੋ ਮਜ਼ਾਕ ਜਿੰਨਾ ਮਰਜ਼ੀ ਕਰ ਲਈਏ ਪਰ ਜਿੰਨਾ ਘਰ ਉਹ ਸਾਂਭਦੀ ਆ ਠੀਕ ਆ ਇਨਸਾਨ ਹਸਬੈਂਡ ਵਾਈਫ ਦੋਨੋਂ ਹੁੰਦੇ ਆ ਕਹਿੰਦੇ ਹੁੰਦੇ ਨਾ ਕਿ ਜੀਵਨ ਦੀ ਜਿਹੜੀ ਗੱਡੀ ਆ ਉਹਦੇ ਪਹੀਏ ਹੁੰਦੇ ਆ ਤੂੰ, ਠੀਕ ਹੈ ਨਾ। ਪਰ ਸਾਨੂੰ ਵੀ ਪਤਾ ਵਾ ਕਿ ਉਹ ਘਰ ਵਾਲੀ ਦੀ ਜਿਹੜੀ ਲਾਈਫ ਆ ਉਹ ਬਹੁਤ ਬਿਜ਼ੀ ਹੁੰਦੀ ਆ, ਸਪੈਸ਼ਲੀ ਪਰਦੇਸਾਂ ਦੇ ਵਿੱਚ। ਘਰ ਦਾ ਕੰਮ ਵੀ ਕਰਨਾ, ਬਾਹਰ ਜੋਬ ਵੀ ਕਰਨੀ, ਬੱਚਿਆਂ ਨੂੰ ਵੀ ਸਾਂਭਣਾ ਤੇ ਆਪਦੇ ਘਰ ਵਾਲੇ ਦਾ ਵੀ ਖਿਆਲ ਰੱਖਣਾ, ਘਰ ਦੇ ਬਾਕੀ ਮੈਂਬਰਾਂ ਦਾ ਵੀ, ਘਰ ਦੀ ਸਾਫ਼ ਸਫਾਈ। ਨਹੀਂ ਤਾਂ ਮੇਰੇ ਵਰਗੀ ਜਿਹੜੀ ਮਿੰਟੋ ਮਿੰਟੀ ਆ ਕੇ ਕਹਿ ਦਿੰਦੀ ਆ ਕਿ ਲੈ ਸੂਗਲੇ ਜੇ ਬਣੇ ਫਿਰਦੇ ਆ, ਪਰ ਇਹ ਨਹੀਂ ਦੇਖਦੀ ਹੁੰਦੀ ਨਾ ਕਿ ਅਗਲੇ ਵੀ ਕਿੰਨੇ ਬਿਜ਼ੀ ਹੋ ਸਕਦੇ ਆ। ਸਾਰਾ ਕੁਛ ਮੈਨੇਜ ਕਰਨਾ ਬਹੁਤ ਔਖਾ ਹੁੰਦਾ ਵਾ, ਹੈ ਨਾ। ਤੇ ਚਲੋ ਕੋਈ ਗੱਲ ਨੀ ਜੀ, ਮਜ਼ਾਕ ਆਪਣੀ ਥਾਵਾਂ, ਪਰ ਸਾਨੂੰ ਪਤਾ ਕਿ ਕੁੜੀਆਂ ਦੀ ਲਾਈਫ ਬੜੀ ਬਿਜ਼ੀ ਹੁੰਦੀ ਆ ਤੇ ਮੁੰਡਿਆਂ ਦੀ ਵੀ ਹੁੰਦੀ ਆ, ਕਿਉਂਕਿ ਘਰ ਤੋਂ ਬਾਹਰ ਦੇ ਕੰਮ ਸਾਰੇ ਉਹੀ ਸੰਭਾਲਦੇ ਆ, ਕੰਮ ਉਹ ਵੀ ਕਰਦੇ ਆ, ਬੱਚਿਆਂ ਨੂੰ ਸਾਂਭਣ ਸੰਭਾਲਣ ਦੇ ਵਿੱਚ ਹੈਲਪ ਉਹ ਵੀ ਕਰਦੇ ਆ, ਘਰ ਦੀਆਂ ਜ਼ਿੰਮੇਵਾਰੀਆਂ ਵੀ ਉਹ ਨਿਭਾਉਂਦੇ ਆ, ਹਨਾ। ਸੋ ਸਾਰੇ ਰਲ ਮਿਲ ਕੇ ਰਹਿੰਦੇ ਆ ਜੀ, ਵਧੀਆ ਗੱਲ ਰਹਿੰਦੀ ਆ। ਤੇ ਅੱਗੇ ਚਲੋ, ਜਗਤਾਰ ਭਾਜੀ ਕਹਿੰਦੇ ਚੱਲ ਮੰਨ ਲੈਂਦੇ ਆ, ਬਹੁਤ ਵੀ ਪ੍ਰੋਗਰਾਮ ਜਲਦੀ ਸ਼ੁਰੂ ਹੋ ਜਾਂਦਾ, ਸਵੇਰ ਦੇ 4 ਵਜੇ ਹੁੰਦੇ ਆ, ਮੇਰੀ ਘਰਵਾਲੀ ਤਾਂ ਘਰ ਦੀ ਰਾਣੀ ਆ। ਆਏ ਹਾਏ ਹਾਏ ਹਾਏ, ਕਿਆ ਬਾਤਾਂ ਜੀ ਤੁਹਾਡੇ, ਹਨਾ, ਬਾਕੀ ਸਾਰਿਆਂ ਦੀ ਘਰਵਾਲੀ ਰਾਣੀ ਆ, ਹਨਾ। ਬਹੁਤ ਵਧੀਆ ਲੱਗਿਆ ਜੀ ਸੁਣ ਕੇ, ਚਾਹੀਦੀ ਵੀ ਆ। ਤੇ ਇੱਦਾਂ ਕਿਸੇ ਨੇ ਇੱਕ ਵਾਰੀ ਪੁੱਛਿਆ, ਵੈਸੇ ਲਿਖਿਆ ਸੀ ਕਿਸੇ ਨੇ, ਕਹਿੰਦੇ ਵੀ ਜਿਹੜੀ ਘਰ ਵਾਲੀ ਹੁੰਦੀ ਆ ਔਰਤ ਆ ਜਿਹੜੀ, ਜਿਹੜੀ ਤਾਂ ਆਪਣੇ ਘਰ ਵਾਲੇ ਨੂੰ ਗੁਲਾਮ ਬਣਾ ਕੇ ਰੱਖਦੀ ਆ, ਤਾਂ ਉਹਦੀ ਗੁਲਾਮ ਦੀ ਘਰ ਵਾਲੀ ਕਹਾਉਂਦੀ ਆ, ਹਨਾ। ਤੇ ਜਿਹੜੀ ਆਪਣੇ ਘਰ ਵਾਲੇ ਨੂੰ ਬਾਦਸ਼ਾਹ ਬਣਾ ਕੇ ਰੱਖਦੀ ਆ, ਤਾਂ ਉਹਦੀ ਰਾਣੀ ਬਣ ਕੇ ਰਹਿੰਦੀ ਆ, ਹਨਾ। ਸੋ ਇਹ ਸਮਝ ਦੀ ਗੱਲ ਹੁੰਦੀ ਆ ਜੀ, ਤੁਹਾਡੇ ਘਰ ਵਾਲੀ ਰਾਣੀ ਆ ਤਾਂ ਤੁਸੀਂ ਬਾਦਸ਼ਾਹ ਹੋ, ਹਨਾ। ਬਹੁਤ ਵਧੀਆ ਲੱਗਾ ਜੀ ਸੁਣ ਕੇ। ਸੋ ਬਹੁਤ ਵਧੀਆ, ਹੱਸਦੇ ਵੱਸਦੇ ਰਹੋ, ਇਸੇ ਤਰ੍ਹਾਂ ਜਵਾਨੀਆਂ ਮਾਣੋ, ਤੇ ਇੱਕ ਦੁਆ ਸਾਰੀ ਦੁਨੀਆਂ ਦੇ ਕਿਸਾਨਾਂ ਲਈ, ਕਿ ਫਸਲਾਂ ਪੱਕੀਆਂ ਹੋਈਆਂ ਨੇ, ਕਿਤੇ ਵੱਢਣੀਆਂ ਨੇ ਤੇ ਕਿਤੇ ਵੱਢੀਆਂ ਜਾ ਰਹੀਆਂ ਨੇ। ਸੋ ਪਰਮਾਤਮਾ ਉਹਨਾਂ ਦੀਆਂ ਕਮਾਈਆਂ ਦੇ ਵਿੱਚ ਬਰਕਤਾਂ ਪਾਵੇ, ਕਿਉਂਕਿ ਉਹਨਾਂ ਦੇ ਸਿਰ ਤੇ, ਉਹਨਾਂ ਦੇ ਸਹਾਰੇ ਅਸੀਂ ਇੱਥੇ ਬੈਠੇ ਹਾਂ। ਸੋ ਇੱਕ ਅਰਦਾਸ ਦੁਆ ਸਾਡੇ ਸਾਰਿਆਂ ਦੇ ਵੱਲੋਂ ਕਿ ਉਹਨਾਂ ਨੂੰ ਪਰਮਾਤਮਾ ਇੰਨੀ ਉਹਨਾਂ ਦੀ ਕਮਾਈ 'ਚ ਬਰਕਤ ਪਾਵੇ ਕਿ ਜੇ ਦੇਸ਼ ਦਾ ਕਿਸਾਨ ਹੱਸੂਗਾ ਤਾਂ ਮੇਰੇ ਖਿਆਲ ਵਿੱਚ ਦੇਸ਼ ਦੀ ਖੁਸ਼ਹਾਲੀ ਨੂੰ ਕੋਈ ਰੋਕ ਨਹੀਂ ਸਕਦਾ। ਤੇ ਇਸੇ ਅਰਦਾਸ ਦੁਆ ਦੇ ਨਾਲ ਕਿ ਦੇਸ਼ ਦੇ ਕਿਸਾਨ, ਦੁਨੀਆਂ ਦੇ ਕਿਸਾਨ ਜਿਹੜੇ ਵੀ ਕੋਨੇ ਵਿੱਚ ਵੱਸਦੇ ਨੇ, ਹਮੇਸ਼ਾ ਹੱਸਦੇ ਵੱਸਦੇ ਰਹਿਣ ਤੇ ਆਪਣੀਆਂ ਤਰੱਕੀਆਂ ਵੱਲ ਵਧਣ, ਤੇ ਪਰਮਾਤਮਾ ਉਹਨਾਂ ਦੀ ਕਮਾਈ ਦੇ ਵਿੱਚ ਬਹੁਤ 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 ਜ਼ਿਆਦਾ ਬਰਕਤਾਂ ਪਾਵੇ। ਤੇ ਹੁਣ ਫਿਰ ਇੱਧਰ ਪ੍ਰੋਗਰਾਮ ਦੇ ਵਿੱਚ ਮੈਸੇਜ ਆ ਜਿਹੜੇ ਹੁਣ ਮੈਨੂੰ ਬੰਦ ਕਰਨੇ ਪੈਣੇ ਆ। ਕਹਿੰਦੇ ਸਹੀ ਸਮਝਿਆ ਕੁੜੀਏ, ਜਗਤਾਰ ਢੁੱਡੀ ਹਾਂਗਕਾਂਗ ਵਾਲੇ ਕਹਿ ਰਹੇ। ਹਾਂਜੀ ਭਾਜੀ, ਕੁੜੀ ਆਈ ਆ ਫਿਰ, ਤੁਹਾਡੇ ਸਾਰਿਆਂ ਤੋਂ ਸਿੱਖ ਸਿੱਖ ਕੇ ਗੱਲਾਂ ਥੋੜੀ ਜਿਹੀ ਸਿਆਣੀ ਬਣ ਜਾਂਦੀ ਆ, ਹਨਾ। ਕਹਿੰਦੇ ਤਾਰੀਫ ਆਪਦੀ ਹੀ ਕੀਤੀ ਸੀ। ਹਾਂਜੀ ਬਿਲਕੁਲ, ਮੈਨੂੰ ਪਤਾ ਕਿ ਤੁਸੀਂ ਤਾਰੀਫ ਆਪਦੀ ਹੀ ਕੀਤੀ ਸੀ, ਮੈਂ ਸਮਝ ਜਾਂਦੀ ਹਾਂ, ਹਨਾ। ਇਹੀ ਤਾਂ ਪਰਿਵਾਰ ਹੁੰਦਾ। ਤੇ ਇੱਧਰ ਹਰਜਿੰਦਰ ਸਿੰਘ ਬੱਸੀ ਪਠਾਣਾ ਵਾਲੇ ਵੀ ਪਹੁੰਚ ਚੁੱਕੇ ਆ ਜੀ, ਗੁਰੂ ਫਤਿਹ ਬੁਲਾ ਰਹੇ ਆ। ਤੇ ਥੋੜਾ ਜਿਹਾ ਲੇਟ ਹੋ ਗਿਆ ਹੁਣ ਭਾਜੀ, ਪ੍ਰੋਗਰਾਮ ਖਤਮ ਕਰਨਾ ਜਾਣਾ ਪੈਣਾ ਵਾ, ਤੁਸੀਂ ਥੋੜਾ ਜਿਹਾ ਪਹਿਲਾਂ ਆ ਜਾ ਕਰੋ, ਬੜਾ ਵਧੀਆ ਲੱਗਦਾ ਵਾ, ਤੁਹਾਨੂੰ ਅਸੀਂ ਬੜਾ ਮਿਸ ਕਰਦੇ ਹੋ ਜਦੋਂ ਤੁਸੀਂ ਨਹੀਂ ਆਉਂਦੇ। ਤੇ ਲਓ ਜੀ ਫਿਰ ਹੁਣ ਮੈਨੂੰ ਦਿਓ ਇਜਾਜ਼ਤ, ਤੇ ਅਗਲੇ ਹਫਤੇ ਫਿਰ ਮਿਲਾਂਗੇ ਬਹੁਤ ਸਾਰੀਆਂ ਗੱਲਾਂ ਤੇ ਬਹੁਤ ਸਾਰੀਆਂ ਬਾਤਾਂ ਦੇ ਨਾਲ। ਇੱਕ ਤਾਂ ਮੈਂ ਤੁਹਾਨੂੰ ਹੋਮਵਰਕ ਦੇਈ ਚੱਲੀ ਆ, ਹਨਾ, ਤੁਸੀਂ ਸਾਰੇ ਜਾਣੇ ਰੱਖ ਕੇ ਹੋਮਵਰਕ ਜ਼ਰੂਰ ਕਰਿਓ। ਮਜ਼ਾਕ ਕਰਦੇ ਹਾਂ, ਤੁਹਾਨੂੰ ਪਤਾ ਹੀ ਆ, ਹਨਾ, ਅੰਨੀ ਕੁੱਤੀ ਜਲੇਬੀਆਂ ਦੀ ਰਾਖੀ ਕੀ ਹਿਸਾਬ ਕਿਤਾਬ ਹੋਊਗਾ। ਤੇ ਫਿਰ ਆਪਾਂ ਅਗਲੇ ਹਫਤੇ ਜ਼ਰੂਰ ਮਿਲਾਂਗੇ। ਤੇ ਬਾਕੀ ਆਪਾਂ ਸੰਘੇ ਦਾ ਗਾਣਾ ਜਿਹੜਾ ਸਾਨੂੰ ਫਰਮਾਇਸ਼ ਆਈ ਸੀ, ਬਿਲਕੁਲ ਭੁੱਲੂਗੀ ਨਹੀਂ ਮੈਂ, ਅਗਲੇ ਹਫਤੇ ਜ਼ਰੂਰ ਉਹ ਗਾਣਾ ਪਲੇ ਕਰਾਂਗੇ। ਤੇ ਜੇ ਸਰਬਜੀਤ ਭਾਜੀ ਨੂੰ ਮੈਂ ਤਾਂ ਬਾਰ ਬਾਰ ਕਹਿੰਦੀ ਆ ਵੀ ਕੀ ਪਤਾ ਕਹਿ ਦੇਣ ਚੱਲ ਮੈਂ ਅੱਜ ਹੀ ਚਲਾ ਦਿੰਦਾ, ਭਾਜੀ ਬੋਲਦੇ ਨੀ ਗਏ। ਚਲੋ ਕੋਈ ਗੱਲ ਨੀ ਜੀ, ਆਪਾਂ ਅਗਲੇ ਹਫਤੇ ਮਿਲਦੇ ਹਾਂ। ਤੇ ਤਦ ਤੱਕ ਦੇ ਲਈ ਤੁਸੀਂ ਬਸ ਜਵਾਨੀਆਂ ਮਾਣੋ, ਹੱਸਦੇ ਵੱਸਦੇ ਰਹੋ, ਦੀਵਾਲੀ ਆਉਣ ਵਾਲੀ ਆ, ਕਰੋ ਤਿਆਰੀਆਂ ਖੂਬ, ਹਨਾ। ਮਿਲਦੇ ਜੀ ਅਗਲੇ ਹਫਤੇ, ਰੱਬ ਰਾਖਾ।